वाहिगुरु जी सलोक फिरत फिरत प्रभ आया परया तो सरनाय नानक की प्रभ बेनती अपनी भगती लाए। श्लोक ज्ञान अंजन घुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की फतेह। करो कृपा।
सतनाम श्री वाहिगुरु जी।
उच्ची बोल के 500
पाताला पाताल लख आगासा आगास।
सो जी लख ते विश्राम करना है इन्होंने ठीक किया है। नाले पप्पियां नू कन्ने उचारने नाल एड़न भी कन्ना उचारना पताला नहीं कहना ते कन्ना ते रह गया पप्पे नू पर पप्पे नू कन्ना ला के पाताला पाताल लख
पाताला पाताल लख
आगासा आगास
आगासा आगास।
महाराज जी सिद्धा ने आख्या जी मुसलमान मत वाले इस्लामिक मत वाले कहिंदे ने भई 14 ही लोग ने सत पताल ने सत आकाश ने। आप जी महाराज दसो ये इन्ने ही ने जां कुछ वध घट ने। आप कृपा करके महाराज जी दसो। सतगुरु उत्तर च कहिंदे ने सिद्धो 14 ही नहीं ये तां लखां ही पताल ने लखां ही आकाश ने। सो लख शब्द दोवें पासे लग गया ना
जी
किहदे नाल लग गया इक
पताल
ने लखां ही पताल ने ते नाल ही होर किधर लग गया
आकाशां ने
लखां ही आकाश ने। सो जिहड़ा शब्द दोवें पासे अर्थ दे जावे उहनूं कहिंदे ने देहली दीपक शब्द। जिवें देहली ते आपां दीवा लख दईए पिंडां चों आए हां कमरे के अंदर भी चानण कर दिंदा है कमरे के बाहर भी चानण कर दिंदा है दोवें पासे चानण करदा है। सो जिहड़ा शब्द दोवें पासे अर्थ का चानण करे दोवें पासे अर्थ दे जावे उसनों की कहिंदे ने
देहली दीपक।
सो इत्थे शब्द किहड़ा देहली दीपक है
लख
ते इस करके ये देहली दीपक रचना है। हाँ जी वो भी इन्ने मनते उन्होंने मुताबिक हाँ 14 उन्होंने मने। सो इसलिए फिर वो कहिंदे जी ये जिहड़े 14 ने नाँ की ने इन्हां दे सत पतालां दे की नाँ ने सत आकाशां दे की नाँ ने लिख लाओगे तो छेती लिख लो।
हाँ जी दस
पहला पताल लिख लो सत पताल किहड़े ने
ठीक
अतल
अतल
बितल सुतल तलातल रसातल ते महातल सत हो गए रसातल अतल बितल सुतल तलातल रसातल महातल सतमा महातल हो गया
ठीक
लिखे गए। हाँ ये सत पताल ने लिखे गए केड़ा अतल बितल सुतल तलातल रसातल महातल पताल
पताल अच्छा लास्ट पताल।
सो सत हो गए हुण अगे सत्ते आकाश ने पूर पूर पवन करा पूर पूर पवर महर जन तप ते गो ते ब्रह्मलोक हो गए सत
ब्रह्मलोक
ब्रह्मलोक
हाँ
पूर पवर महर जन तप गो ते ब्रह्मलोक सत हो गए। सत ते सत किन्ने होंदे ने 14 ही लोग इन्हां ने इस्लाम वालियां ते हिंदू मत वालियां ने मन्ने ने। सो महाराज जी कहिंदे नहीं लखां ही पताल ने लखां ही आकाश ने। फिर कहन लगे सतगुरु एक बारी फिर इस गल नूं सिद्ध करन वास्ते बगदाद गए ने बगदाद जिथे लड़ाई लगी है ते उस देश विच महाराज जी गए ने बगदाद शहर च गए ने ਅਤੇ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਹਰ ਬੈਠੇ ਨੇ ਸ਼ਹਿਰ ਤੋਂ ਬਾਹਰ। ਆਮ ਜ਼ਿਆਦਾਤਰ ਬਾਹਰ ਸ਼ਹਿਰ ਤੋਂ ਬਾਹਰ ਜਦੋਂ ਵੀ ਜਾਣਾ ਸ਼ਹਿਰ ਤੋਂ ਬਾਹਰ ਪਿੰਡਾਂ ਤੋਂ ਬਾਹਰ ਬਹਿੰਦੇ ਬੈਠੇ ਨੇ। ਸਤਿਗੁਰ ਸੱਚੇ ਪਾਤਸ਼ਾਹ ਨੇ ਸ਼੍ਰੀ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਬੜੀ ਮਿੱਠੀ ਸੁਰ ਵਿੱਚ। ਗੁਰੂ ਨਾਨਕ ਸਾਹਿਬ ਜੀ ਨੇ ਪਾਠ ਸਰਵਣ ਕਰਨ ਕੀਤਾ ਤਾਂ ਕਿਹਨੇ ਸਰਵਣ ਕੀਤਾ? ਇੱਕ ਦਸਤਗੀਰ ਪੀਰ ਸੀ ਉੱਥੋਂ ਦਾ, ਜਿਹਦਾ ਦਸਤਗੀਰ, ਉਹਦਾ ਇੱਕ ਚੇਲਾ ਬਾਹਰ ਆਇਆ। ਉਸਨੇ ਸਾਰਾ ਜਪੁਜੀ ਸਾਹਿਬ ਸੁਣਿਆ। ਜਪੁਜੀ ਸਾਹਿਬ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਰਸਨਾ ਤੋਂ ਝਾਰਿਆ ਗਿਆ ਹੋਵੇ, ਮਨ ਨੂੰ ਸ਼ਾਂਤੀ ਕਿਉਂ ਨਾ ਆਵੇ? ਚੇਲੇ ਨੂੰ ਮਨ ਨੂੰ ਬੜੀ ਇਕਾਗਰਤਾ ਬਣੀ, ਬਹੁਤ ਸ਼ਾਂਤੀ ਆਈ ਹੈ। ਅਤੇ ਨਾਲ ਨਾਲ ਜਦੋਂ ਸਤਿਗੁਰਾਂ ਨੇ ਆਹ ਤੁਕਾਂ ਪੜ੍ਹੀਆਂ ਜਪੁਜੀ ਸਾਹਿਬ ਵਿੱਚ, ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ ਪੜ੍ਹਿਆ, ਜਦੇ ਸੰਕੇ ਵਿੱਚ ਚੱਲ ਗਿਆ, ਆਖਣ ਲੱਗਾ ਇਸਲਾਮ ਨੇ ਤਾਂ ਕੁਰਾਨ ਵਿੱਚ ਤਾਂ 14 ਹੀ ਲੋਕ ਕਹੇ ਨੇ, 14 ਹੀ ਤਬਕ ਕਹੇ ਨੇ। ਆਪਣੀ ਬੋਲੀ ਜੋ ਲੋਕਾਂ ਨੂੰ ਤਬਕ ਕਹਿੰਦੇ ਨੇ, 14 ਹੀ ਤਬਕ ਆਖੇ ਨੇ। ਇਹ ਕੌਣ ਆ ਜਿਸ ਨੇ ਇੱਥੇ ਆ ਕਰਕੇ ਲੱਖਾਂ ਹੀ ਪਤਾਲ ਲੱਖਾਂ ਆਗਾਸ ਆਖ ਦਿੱਤੇ ਨੇ, ਕੁਰਾਨ ਦੀ ਗੱਲ ਨੂੰ ਝੂਠਾ ਕੀਤਾ ਇਹਨਾਂ ਨੇ? ਇਕਦਮ ਮਨ ਸ਼ਾਂਤੀ ਜਿਹੜੀ ਸੀ ਕ੍ਰੋਧ ਵਿੱਚ ਬਦਲ ਗਈ। ਨਾਲ ਹੀ ਉਸ ਤੋਂ ਬਾਅਦ ਜੋ ਜਪੁਜੀ ਸਾਹਿਬ ਦਾ ਭੋਗ ਪਾਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਮਰਦਾਨੇ ਨੂੰ, ਮਰਦਾਨਿਆ ਬਾਣੀ ਆਈਆ ਕੀਰਤਨ ਬਜਾ ਰਵਾਬ। ਸੋ ਮਰਦਾਨਾ ਜੀ ਨੇ ਫਿਰ ਰਵਾਬ ਬਜਾਈਆ, ਸਤਿਗੁਰਾਂ ਨੇ ਤੁਰਕੀ ਬਾਣੀ ਦਾ ਕੀਤਾ ਕੀਰਤਨ। ਐਸਾ ਕੀਰਤਨ ਹੋਇਆ ਦਰਖਤਾਂ ਵਿੱਚੋਂ ਰਸ ਚੋ ਆਇਆ, ਇਤਨਾ ਕੀਰਤਨ ਮਹਾਨ ਸੀ। ਅਤੇ ਜਿਹੜੇ ਖੂੰਖਾਰ ਜਾਨਵਰ ਸੀ, ਇੱਕ ਦੂਜੇ ਦੇ ਵਿਰੋਧੀ ਸੀ, ਉਹ ਵੀ ਸਾਸੀ ਵਿਰੋਧ ਛੱਡ ਕੇ ਇੱਕ ਥਾਂ ਜੜ ਹੋ ਕੇ ਕੀਰਤਨ ਸੁਣਨ ਵਿੱਚ ਮਗਨ ਹੋ ਗਏ। ਪੰਛੀ ਜਿਹੜੇ ਸੀ ਉੜਦੇ ਹੋਏ ਆਕਾਸ਼ ਵਿੱਚੋਂ, ਸਾਧ ਸਿੰਘ ਜੀ ਆ ਕਰਕੇ ਲਾਗੇ ਟਿੱਕ ਕੇ ਬੈਠ ਗਏ ਨੇ ਕੀਰਤਨ ਸੁਣ ਲਈ। ਐਸਾ ਉਹ ਕੀਰਤਨ ਹੋਇਆ। ਅਤੇ ਇਹ ਗੱਲ ਵੀ ਉਸਨੂੰ ਚੰਗੀ ਨਹੀਂ ਲੱਗੀ। ਕਿਉਂ? ਉਸ ਚੇਲੇ ਨੂੰ, ਕਿਉਂਕਿ ਇਸਲਾਮ ਦੇ ਵਿੱਚ ਰਾਗ ਗਾਉਣਾ ਮਨਾ। ਇਸਲਾਮ ਵਾਲੇ ਕੁਰਾਨ ਵਿੱਚ ਲਿਖਿਆ ਕਿ ਉਹ ਗਾ ਨਹੀਂ ਸਕਦੇ, ਇਸਲਾਮ ਵਿੱਚ ਰਾਗ ਗਾਉਣਾ ਵਰਜਿਤ ਹੈ। ਸੋ ਇਹ ਦੋ ਗੱਲਾਂ ਉਹਨਾਂ ਦੇ ਇਸਲਾਮ ਦੇ ਵਰਜਿਤ ਹੋਣ ਕਰਕੇ, ਵਿਰੋਧੀ ਹੋਣ ਕਰਕੇ ਗੁੱਸੇ ਸਹਿਤ ਆਇਆ ਹੋਇਆ ਆਪਣੇ ਪੀਰ ਨੂੰ ਕਹਿਣ ਲੱਗਾ, ਪੀਰ ਸਾਹਿਬ ਅੱਜ ਤੇ ਤੋਬਾ ਹੋ ਗਈ ਹੈ। ਕਹਿਣ ਲੱਗਾ ਆਪਣੇ ਹੀ ਦੇਸ਼ ਵਿੱਚ ਜਿੱਥੇ ਇਸਲਾਮ ਦਾ ਗੜ੍ਹ ਹੋਵੇ ਬਗਦਾਦ, ਉੱਥੇ ਕੋਈ ਫਕੀਰ ਆ ਕਰਕੇ ਕੁਰਾਨ ਦੇ ਇਹਨਾਂ ਗੱਲਾਂ ਨੂੰ ਝੂਠੀ ਕਰ ਰਿਹਾ ਹੈ। ਕੁਰਾਨ ਵਿੱਚ ਤਾਂ ਤੁਸੀਂ ਆਖਿਆ ਕਿ ਸੱਤ ਹੀ ਪਤਾਲ ਨੇ, ਸੱਤ ਹੀ ਕਾਸ਼ ਨੇ, 14 ਹੀ ਹਨ। ਅਤੇ ਉਹ ਜਿਹੜਾ ਹੈ ਉੱਚੀ ਸੁਰ ਵਿੱਚ ਉਸਨੇ ਗਾ ਕੇ ਆਖਿਆ, ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਅਗਾਸ ਨੇ, ਇਸਲਾਮ ਦੇ ਮਤ ਨੂੰ ਖੰਡਨ ਕੀਤਾ। ਅਤੇ ਦੂਜਾ ਕਹਿਣ ਲੱਗਾ ਉਹਨੇ, ਤੁਸੀਂ ਆਖਿਆ ਕਿ ਇਸਲਾਮ ਵਿੱਚ ਰਾਗ ਗਾਉਣਾ ਵਰਜਿਤ ਹੈ, ਨਹੀਂ ਗਾ ਸਕਦੇ। ਉਸਨੇ ਇੱਥੇ ਇਸਲਾਮ ਦੇ ਗੜ੍ਹ ਬਗਦਾਦ ਵਿੱਚ ਆ ਕਰਕੇ ਰਾਗ ਵੀ ਗਾਇਨ ਕੀਤਾ। ਗੱਲ ਸੁਣਦਿਆਂ ਸਾਰ ਦਸਤਗੀਰ ਪੀਰ ਨੇ ਆਖਿਆ, ਉਹਨਾਂ ਨੂੰ ਸਜ਼ਾ ਸਜਾਏ ਮੌਤ ਕੀ ਹੈ, ਪੱਥਰ ਮਾਰ ਮਾਰ ਕੇ ਮਾਰ ਦਿਓ। ਇਹ ਇਸਲਾਮ ਵਿੱਚ ਇੱਕ ਸਜ਼ਾ ਸੀ ਪੱਥਰ ਮਾਰ ਕੇ ਮਾਰ ਦੇਣ ਦੀ, ਇਹੋ ਜਿਹਾ, ਕਿਉਂਕਿ ਇਹਨਾਂ ਦਾ ਜ਼ਾਲਮ ਮਤ ਹੈ। ਇੱਦਾਂ ਦੀਆਂ ਅੱਡ ਅੱਡ ਸਜ਼ਾਵਾਂ ਨੇ ਰੱਖੀਆਂ ਹੋਈਆਂ ਨੇ, ਜਾਂ ਹੁੰਦਾ ਵੀ ਕਿਸੇ ਨੂੰ ਜਿਹੜਾ ਹੈ ਉਹ ਸਜ਼ਾ ਦੇਣੀ, ਖੂਨ ਨਾ ਨਿਕਲ ਪਰ ਮੌਤ ਕਰ ਦੇਣੀ ਹੈ, ਗਾਂ ਦੇ ਚਮੜੇ ਵਿੱਚ ਲਪੇਟ ਕੇ ਉਹਨੂੰ ਬੰਦ ਕਰ ਦਿਓ, ਛੀਂ ਦਿਓ ਉਹਨੂੰ ਬੰਦੇ ਨੂੰ। ਗੁਰੂ ਅਰਜਨ ਸਾਹਿਬ ਜੀ ਨੇ ਐਸਾ ਹੀ ਕੀਤਾ ਸੀ ਤੱਤੀ ਤਵੀ ਤੋਂ ਬੈਠਣ ਤੋਂ ਬਾਅਦ। ਇਸ ਤਰ੍ਹਾਂ ਸਾਧ ਸੰਗਤ ਇਹਨਾਂ ਦੀਆਂ ਕੁਝ ਸਜ਼ਾਵਾਂ ਨੇ ਇੱਦਾਂ ਦੀਆਂ, ਇਹ ਸਜ਼ਾ ਦੇ ਦਿੱਤੀ ਕਿ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ। ਸਾਰਾ ਬਗਦਾਦ ਸਾਧ ਸੰਗਤ ਪੀਰ ਦਾ ਹੁਕਮ ਮੰਨ ਕੇ ਸਤਿਗੁਰਾਂ ਨੂੰ ਮਾਰਨ ਵਾਸਤੇ ਪੱਥਰ ਲੈ ਕਰਕੇ ਜਿਹੜੇ ਨੇ ਮਾਰਨ ਵਾਸਤੇ ਤਿਆਰ ਹੋਏ ਨੇ। ਇਹ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਬਾਰਾਂ 'ਚ ਲਿਖੀ ਹੈ। ਤੋਂ ਮਹਾਰਾਜ ਉੱਥੇ ਕਹਿੰਦੇ ਨੇ ਗੁਰਦਾਸ ਜੀ ਦੇ ਬਾਰੇ, ਗੁਰਦਾਸ ਜੀ ਮਹਾਰਾਜ ਬਾਰੇ ਕਹਿ ਰਹੇ ਨੇ, ਫਿਰ ਗਿਆ ਬਾਬਾ, ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਫਿਰ ਗਿਆ ਬਾਬਾ ਬਗਦਾਦ ਨੂੰ ਬਾਹਰ ਜਾ ਕੇ ਆ ਸਥਾਨਾ, ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਹੋਆ ਜਹਾਨਾ। ਐਸੀ ਬਾਂਗ ਦਿੱਤੀ, ਫਿਰ ਉਸ ਵੇਲੇ ਮਾਰੇ ਲੱਟਾਂ ਮਾਰਨ ਲੱਗੇ ਨਾ ਪੱਥਰ, ਬਾਂਗ ਕੀ ਦਿੱਤੀ, ਜਕਾਰਾ ਹੀ ਛੱਡਿਆ, ਬਾਂਗ ਕੀ ਦੇਣੀ ਸੀ? ਉਹ ਕੀ ਸੀ? ਸਤਿ ਸ੍ਰੀ ਅਕਾਲ ਗੁਰਬਰ ਅਕਾਲ, ਇਹ ਜਕਾਰਾ ਮਾਨੇ ਛੱਡਿਆ। ਜਿਹਦੀਆਂ ਬਾਹਾਂ ਉੱਪਰ ਮਾਰਨ ਵਾਸਤੇ ਖੜੀਆਂ ਹੋਈਆਂ ਸੀ ਉੱਪਰ ਉਹ ਖੜੀਆਂ ਹੀ ਰਹਿ ਗਈਆਂ ਨੇ, ਜਿਹੜਾ ਚੱਕਣ ਵਾਸਤੇ ਪੱਥਰ ਹੇਠਾਂ ਚੁੱਕਿਆ ਸੀ ਚੁੱਕੇ ਹੀ ਰਹਿ ਗਏ ਆ। ਐਸੇ ਮਾਰਸੇ ਪਾਤਸ਼ਾਹ ਨੇ ਆਪਣੀ ਕਲਾ ਸ਼ਕਤੀ ਜਿਹੜੀ ਸੀ ਰੱਬੀ ਉਹ ਵਰਤਾਈ ਹੈ। ਫਿਰ ਜਿਹੜਾ ਸੀ ਦਸਤਗੀਰ ਜਿਹੜਾ ਸੀ ਧਿਆਨ ਲਾ ਕੇ ਵੇਖਿਆ ਵੀ ਕੌਣ ਨੇ, ਵੇਖਿਆ ਧਿਆਨ ਲਗਾਏ ਸੁਣ ਸੁਣਮਨ ਹੋਈ ਨਗਰੀ, ਵੇਖ ਪੀਰ ਪਿਆ ਹੈਰਾਨਾ, ਪੀਰ ਇਹ ਗੱਲ ਵੇਖ ਕੇ ਹੈਰਾਨ ਹੋ ਗਿਆ। ਉਹਨੇ ਫਿਰ ਆਪਣੀਆਂ ਸ਼ਕਤੀਆਂ ਵਿਖਾਈਆਂ ਪੀਰ ਨੇ ਦਸਤਗੀਰ ਨੇ, ਵੀ ਮੈਂ ਇਹ ਬਾਹਾਂ ਇਹਨਾਂ ਦੇ ਨੀਵੀਆਂ ਕਰ ਦੇਵਾਂ, ਪੱਥਰ ਮਾਰਨ ਦੇ ਯੋਗ ਹੋ ਜਾਣ। ਸੋ ਕਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਕਤੀ ਸਰਬ ਕਲਾ ਸੰਪੰਨ ਨੇ, ਅਕਾਲ ਦਾ ਰੂਪ ਨੇ, ਅਤੇ ਉਹਦੀ ਇੱਥੇ ਕੋਈ ਜ਼ੋਰ ਨਾ ਚੱਲਿਆ। ਫਿਰ ਕਹਿੰਦਾ ਇਹਦੀ ਵੱਡੀ ਸ਼ਕਤੀ ਵਾਲਾ ਕੌਣ ਪੀਰ ਆ ਗਿਆ? ਵੇਖਿਆ ਧਿਆਨ ਲਗਾਏ ਕਰ, ਵੱਡਾ ਪੀਰ, ਵੱਡਾ ਪੀਰ ਜਿਹੜਾ ਵੀ ਮੇਰੇ ਨਾਲ ਵੱਡਾ ਪੀਰ ਹੈ। ਅਤੇ ਇਹ ਵੇਖ ਕਰਕੇ ਫਿਰ ਸਾਧ ਸੰਗਤ ਸ਼ਰਨ ਵਿੱਚ ਆ ਗਿਆ। ਸ਼ਰਨ 'ਚ ਆ ਕਰਕੇ ਕਹਿਣ ਲੱਗਾ ਇਤਨੀ ਸ਼ਕਤੀ ਦੇ ਮਾਲਕ, ਅਤੇ ਇਹ ਜਿਹੜਾ ਹੈ, ਪਰ ਮੈਨੂੰ ਇਹ ਗੱਲ ਦੱਸੋ, ਸ਼ਕਤੀ ਤਾਂ ਬਹੁਤ ਆਪ ਵਿੱਚ ਹੈ, ਤੁਸੀਂ ਕੁਰਾਨ ਦੇ ਇਹਨਾਂ ਗੱਲਾਂ ਦਾ ਖੰਡਨ ਕਿਉਂ ਕੀਤਾ? ਕੁਰਾਨ ਵਿੱਚ ਤਾਂ ਕਿਹਾ ਕਿ ਸੱਤ ਪਤਾਲ ਸੱਤ ਹੀ ਆਕਾਸ ਨੇ, ਅਤੇ ਤੁਸੀਂ ਅੱਜ ਜਿਹੜਾ ਸੀ ਇੱਥੇ ਸਾਡੇ ਬਗਦਾਦ ਚੱਕ ਕੇ ਸਾਡੀ ਕੁਰਾਨ ਦਾ ਖੰਡਨ ਕੀਤਾ? ਮਹਾਰਾਜ ਕਹਿਣ ਲੱਗੇ ਖੰਡਨ ਨਹੀਂ ਕੀਤਾ, ਤੁਹਾਡੇ ਮੁਹੰਮਦ ਸਾਹਿਬ ਦੀ ਪਹੁੰਚ ਇੰਨੀ ਕੁ ਸੀ, ਉਹਦੀ ਸ਼ਕਤੀ ਇੰਨੀ ਕੁ ਸੀ, ਇੰਨੀ ਕੁ ਦੇਖ ਸਕਿਆ ਉਹ, ਜਿੰਨੀ ਜਿੰਨੀ ਕਿਸੇ ਨੂੰ ਅਕਾਲਪਨਿਕ ਸ਼ਕਤੀ ਦਿੱਤੀ ਹੈ, ਅਤੇ ਉਹਦੇ ਮੁਤਾਬਕ ਅਸੀਂ ਦੱਸ ਦਿੱਤਾ ਵੀ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਅਗਾਸ ਨੇ। ਕਹਿਣ ਲੱਗਾ ਮੈਂ ਨਹੀਂ ਮੰਨਦਾ, ਮੈਨੂੰ ਵਿਖਾਇਆ ਜਾਵੇ, ਐਂ ਗੱਲ ਨਾਲ ਨਹੀਂ ਸੀ ਮੰਨਣ ਵਾਲੇ। ਮਹਾਰਾਜ ਕਹਿੰਦੇ ਆਓ ਫਿਰ ਵਿਖਾ ਦਿੰਦੇ ਹਾਂ, ਹੋ ਤਿਆਰ। ਫਿਰ ਕਹਿੰਦੇ ਤਿਆਰੀ ਦੀ ਗੱਲ ਹੋ ਵੀ ਲੱਖਾਂ ਪਤਾਲ ਵੇਖਣ ਦਾ ਬਹੁਤ ਟਾਈਮ ਲੱਗੂਗਾ, ਅਕਾਸ ਦੇਖਣ ਬੜਾ ਟਾਈਮ ਲੱਗੂਗਾ। ਕਹਿੰਦਾ ਮੈਂ ਬੁੱਢੜਾ ਵਾਂ, ਕਿਤੇ ਰਾਹ 'ਚ ਇੰਨਾ ਮਰ ਜਾਂ, ਮਨ ਦਾ ਫਿਕਰ ਪੈ ਗਿਆ, ਮੈਂ ਆਪਣੇ ਪੁੱਤਰ 'ਚ ਨੂੰ ਭੇਜ ਦਿੰਦਾ, ਇਹਨੂੰ ਵਿਖਾ ਦਿਓ। ਮੈਂ ਕਿਹਾ ਚਲੋ ਇਹ ਵੀ ਠੀਕ ਹੈ, ਪੁੱਤਰ ਨੂੰ ਲਿਆ ਨਾਲ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜਾ ਸੀ ਲੱਖ ਲੱਖ ਆਕਾਸ ਪਤਾਲ ਲੱਖ ਅੱਖ ਫੁਰਕ ਵਿੱਚ ਕਰ ਦਿਖਲਾਈ, ਅੱਖ ਦੇ ਫੋੜੇ ਵਿੱਚ ਹੀ ਉਹਦੇ ਪੁੱਤਰ ਨੂੰ ਨਾਲ ਲਿਆ, ਪਹਿਲਾਂ ਆਕਾਸ ਵਿਖਾਏ, ਫਿਰ ਜਿਹੜਾ ਸੀ ਪਤਾਲ ਲੱਖਾਂ ਹੀ ਅੱਖ ਦੇ ਫੋੜੇ ਵਿੱਚ ਵਿਖਾ ਦਿੱਤੇ। ਫਿਰ ਕਹਿਣ ਲੱਗਿਆ ਤੇਰੇ ਪਿਓ ਨੂੰ ਜਿਹੜੀ ਤਸੱਲੀ ਕਿਵੇਂ ਆਵੇ? ਸਤਿਗੁਰੂ ਜੀ ਕਹਿਣ ਲੱਗੇ ਵੇਖਤਾ ਲੈ ਨੇ ਨਾ ਹੁਣ ਤੂੰ, ਪਰ ਜਿਹੜਾ ਹੈ ਕੋਈ ਨਿਸ਼ਾਨੀ ਲੈ ਚੱਲ ਇੱਥੇ। ਜਦੋਂ ਪਤਾਲਾਂ 'ਚ ਹੇਠਾਂ ਜਾ ਰਹੇ ਨੇ, ਜਿੱਥੇ ਹੇਠਾਂ ਨੂੰ ਜਾਈ ਜਾਂਦੇ ਨੇ ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਉੱਥੇ ਕੀਰਤਨ ਹੋ ਰਿਹਾ ਹੈ, ਜਿੱਥੇ ਹੇਠਾਂ ਉਹ ਸਾਰਾ ਵਿਖੀ ਜਾਣ ਵੀ ਹਾਂ ਇਹ ਤਾਂ ਬਾਕੀ ਇੱਦਾਂ ਹੈ ਜੇ। ਮਾਰ ਕੇ ਨਿਸ਼ਾਨੀ ਲੈ ਲੈ, ਪ੍ਰਸ਼ਾਦ ਥੋੜ੍ਹਾ ਥੋੜ੍ਹਾ ਕਣਕਾਂ ਕਣਕਾਂ ਲੈ ਜਾਂਦਾ ਉੱਥੋਂ, ਜਿੰਨੇ ਪਤਾਲ 'ਚ ਜਾਂਦਾ ਕਣਕਾਂ ਉੱਥੋਂ ਲੈ ਲਿਆ, ਅੱਗੇ ਗਿਆ ਹੋਰ ਕਣਕਾਂ ਲੈ ਲਿਆ। ਉੱਥੇ ਭਾਈ ਗੁਰਦਾਸ ਸਾਹਿਬ ਜੀ ਫਿਰ ਕਹਿੰਦੇ ਨੇ ਭਾਰਕ 'ਚ ਕੌਲ ਪ੍ਰਸ਼ਾਦ ਦਾ ਤੁਰੋਂ ਪਤਾਲੋਂ ਲਈ ਕੜਾਹੀ, ਪਤਾਲਾਂ ਦੇ ਤੁਰੋਂ ਜਿਹੜੀ ਸੀ ਕੌਲ ਜਿਹੜਾ ਸੀ ਪ੍ਰਸ਼ਾਦ ਦਾ ਭਰ ਕੇ ਲੈ ਕੇ ਆਇਆ ਬਾਹਰ ਦਿਖਾਉਣ ਵਾਸਤੇ ਆਪਣੇ ਪਿਤਾ ਨੂੰ, ਦਸਤਗੀਰ ਨੂੰ। ਇਉਂ ਆ ਕਰਕੇ ਕਿਹਾ ਪਿਤਾ ਜੀ ਸੱਚ ਕਹਿ ਰਹੇ ਨੇ, ਮੈਂ ਅੱਖੀਂ ਵੇਖਾਇਆ। ਅਤੇ ਫਿਰ ਕਹਿਣ ਲੱਗਿਆ ਜੀ ਤੁਸੀਂ ਫਿਰ ਰਾਗ ਕਿਉਂ ਗਾਇਆ ਇੱਥੇ? ਸਾਡੇ ਤਾਂ ਮਤ ਵਿੱਚ ਗਾਉਣਾ ਮਨਾ ਹੈ। ਸਤਿਗੁਰੂ ਕਹਿਣ ਲੱਗੇ ਮਨਾਹੀ ਇਸ ਗੱਲ ਦੀ ਤੁਹਾਡੇ ਵੱਡਿਆਂ ਨੇ ਕੀਤੀ ਸੀ ਕਿ ਜਿਹੜੇ ਰਾਗ ਵਿੱਚ ਪਾ ਕੇ ਗਜ਼ਲਾਂ ਵਗੈਰਾ ਗੀਤ ਗੂਤ ਹੋ ਰਹੇ ਜੇ ਗਾਈ ਜਾਂਦੇ ਨੇ ਸੰਸਾਰੀ ਰੱਬ ਦੀ ਬੰਦਗੀ ਤੋਂ ਬਿਨਾਂ ਜਿਹੜੇ ਨੇ, ਉਹਦੇ ਨਾਲ ਮਨ ਵਿਕਾਰੀ ਹੁੰਦਾ, ਇਸ ਕਰਕੇ ਉਹਨਾਂ ਨੇ ਬੰਦ ਕਰ ਦਿੱਤੇ ਤੁਹਾਡੇ। ਬੜਾ ਸੋਹਣਾ ਪ੍ਰਮਾਣ ਮਾਰੇ ਨੇ ਦਿੱਤਾ ਹੈ। ਕਹਿਣ ਲੱਗੇ ਦੇਖੋ ਭਾਂਡਾ ਮਿੱਟੀ ਦਾ ਹੋਵੇ, ਭਾਂਡੇ ਦੇ ਮਿੱਟੀ ਵਿੱਚ, ਮਿੱਟੀ ਦੇ ਭਾਂਡੇ ਵਿੱਚ ਪਾ ਦਿੱਤੀ ਜਾਵੇ, ਜ਼ਹਿਰ ਕੋਈ ਪੀ ਲਵੇ ਮਰੇਗਾ ਹੀ ਨਾ। ਜੇ ਸਿਉ ਭਾਂਡਾ ਹੋਵੇ ਸਿਉਣੇ ਦਾ, ਪਾਇਆ ਹੋਵੇ 'ਚ ਅੰਮ੍ਰਿਤ, ਅਤੇ ਪੀ ਲਵੇ ਕੋਈ ਅਤੇ ਉਹ ਅਮਰ ਹੋ ਜਾਏਗਾ ਅਤੇ ਸ਼ੋਭਾ ਦੂਣੀ ਹੋਵੇਗੀ। ਇਵੇਂ ਕਹਿੰਦੇ ਰਾਗ ਇੱਕ ਭਾਂਡਾ ਹੈ, ਜੇ ਇਹਦੇ ਵਿੱਚ ਗੰਦੇ ਗੀਤ ਪਾ ਕੇ ਗਾਏ ਜਾਣਗੇ ਤਾਂ ਜ਼ਹਿਰ ਦੀ ਨਿਆਈ ਜਿਹੜਾ ਹੈ ਮ੍ਰਿਤੂ ਕਰਨ ਵਾਲਾ ਹੈ ਜੀਵਨ ਦੀ। ਇਹੀ ਰਾਗ ਦੇ ਵਿੱਚ ਪਾ ਕੇ ਰੱਬ ਦੀ ਬੰਦਗੀ, ਰੱਬ ਦਾ ਜਸਵ ਦਾ ਕੀਰਤਨ ਗਾਇਆ ਅਸੀਂ, ਜਿਸ ਕਰਕੇ ਇਹ ਸਿਉਣੇ ਦੇ ਭਾਂਡਾ, ਜਿਸ ਕਰਕੇ ਸੁਣਨ ਵਾਲੇ ਵੀ ਅੰਮ੍ਰਿਤ ਰੂਪ ਹੋ ਜਾਂਦੇ ਨੇ, ਸ਼ੋਭਾ ਹੋ ਜਾਂਦੀ ਹੈ, ਕਰਨ ਵਾਲਾ ਵੀ ਜਿਹੜਾ ਭਾਈ ਕੀਰਤਨੀਆਂ ਮਹਾਨ ਹੋ ਜਾਂਦਾ। ਤਦੇ ਕਹਿ ਦਿੱਤਾ ਭਲੋ ਭਲੋ ਰੇ ਕੀਰਤਨੀਆਂ। ਸੋ ਇਉਂ ਮਹਾਰਾਜ ਜੀ ਕਹਿੰਦੇ ਨੇ ਇਹ ਰਾਗ ਜਿਹੜਾ ਇਸ ਕਰਕੇ ਗਾਇਆ ਸਫਲ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਨਿਰੁੱਤਰ ਕੀਤਾ ਹੈ। ਉੱਥੇ ਬਗਦਾਦ ਦੇ ਵਿੱਚ ਮਹਾਰਾਜਾ ਸਥਾਨ ਵੀ ਬਣਿਆ ਹੋਇਆ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਉੱਥੇ ਗਏ ਨੇ ਉਹ ਇੱਕ ਵਾਰੀ, ਉੱਥੇ ਸਤਿਗੁਰ ਜਿੱਥੇ ਇਹਦੀ ਸਮਾਧ ਬਣੀ ਹੈ ਦਸਤਗੀਰ ਦੀ, ਉੱਥੇ ਇੱਕ ਪਾਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਥਾਨ ਵੀ ਮੌਜੂਦ ਹੈ। ਫਾਰਸੀ ਬੋਲੀ ਵਿੱਚ ਉੱਥੇ ਸਾਰਾ ਉਹਨਾਂ ਦੇ ਮਾਰੇ ਬਾਰੇ ਇਹ ਹਾਲ ਉੱਥੇ ਲਿਖਿਆ ਹੋਇਆ। ਇਉਂ ਮਹਾਰਾਜ ਜੀ ਨੇ ਦੱਸ ਦਿੱਤਾ ਹੈ ਲੱਖਾਂ ਹੀ ਪਤਾਲ ਨੇ ਅਤੇ ਲੱਖਾਂ ਹੀ ਆਕਾਸ ਨੇ। ਚਲੋ
ਓੜਕ ਓੜਕ ਪਾਲ ਥੱਕੇ,
ਇਹਨਾਂ ਨੇ ਤਾਂ ਠੀਕ ਪੜ ਲਿਆ ਓੜਕ ਓੜਕ, ਪਰ ਕਈ ਪੜ ਜਾਂਦੇ ਔੜਕ ਔੜਕ, ਐਸਾ ਵੀ ਪਾਠ ਹੋ ਜਾਂਦਾ। ਪਰ ਦੇਖੋ ਊੜੇ ਨੂੰ ਤਾਂ ਕਦੇ ਕਨੌੜਾ ਲੱਗਿਆ ਹੀ ਨਹੀਂ ਨਾ, ਹੋੜਾ ਤਾਂ ਲੱਗਦਾ ਨਾ, ਕਿੱਥੇ ਲੱਗਿਆ ਊੜੇ ਨੂੰ ਹੋੜਾ? ਮੂੰਹ ਖੁੱਲ੍ਹਾ ਹੁੰਦਾ ਉੱਤੇ ਨਹੀਂ ਲੱਗਦਾ, ਕਿੱਥੇ ਲੱਗੂ ਸਿਰਜੇ ਦੇ ਉੱਤੇ, ਹੋਰ ਤਰ੍ਹਾਂ ਦਾ ਰੂਪ ਬਣ ਜਾਂਦਾ, ਮੂੰਹ ਖੋਲ੍ਹ ਦਿੰਦੇ ਨੇ। ਇਹ ਊੜੇ ਦਾ ਓੜਾ ਮੰਨ ਜਾਂਦਾ। ਅਤੇ ਇਸ ਕਰਕੇ ਓੜਕ, ਓੜਕ ਨਾਮ ਹੈ ਸਿਰੇ ਦਾ, ਇੱਕ ਸਿਰਾ। ਪਰ ਕਹਿੰਦੇ ਇਹ ਪਤਾਲਾਂ ਦਾ, ਇਹਨਾਂ ਆਕਾਸ਼ਾਂ ਦਾ, ਫਿਰ ਵੀ ਇੱਕ ਸਿਰਾ ਜਿਹੜਾ ਸੀ, ਸਿਰਾ ਲੱਭਣ ਵਾਸਤੇ ਭਾਲ ਥੱਕੇ ਨੇ ਲੱਭਣ ਵਾਲੇ, ਪਰ ਓੜਕ ਸਿਰਾ, ਓੜਕ ਅੰਤ ਨਹੀਂ ਆ ਸਕਿਆ। ਫਿਰ ਸਦ ਕਹਿਣ ਲੱਗੇ, ਇਹ ਗੱਲ ਤੁਸੀਂ ਕਹਿੰਦੇ ਹੋ ਕਿ ਹੋਰ ਵੀ ਕੋਈ ਕਹਿੰਦਾ ਹੈ?
ਵੇਦ ਕਹਿਣ ਇੱਕ ਬਾਤ,
ਮਹਾਰਾਜ ਕਹਿੰਦੇ ਵੇਦ ਕਹਿਣ ਇੱਕ ਬਾਤ, ਇਸ ਬਾਤ ਨੂੰ ਸਵੇਦ ਵੀ ਜਿਹੜੇ ਨੇ ਕੋਈ ਗੱਲ ਕਹਿੰਦੇ ਨੇ, ਉਹ ਵੀ ਉਹੀ ਆਖਦੇ ਨੇ ਕਿ ਹਾਂਜੀ ਇਹ ਸਿਰਾ ਉਰਲਾ ਪਰਲਾ ਕਿਨਾਰਾ ਨਹੀਂ ਲੱਭ ਸਕਿਆ। ਕਹਿੰਦੇ ਜਿਵੇਂ ਮੁਹੰਮਦ ਸਾਹਿਬ ਨੇ ਤਾਂ ਲੱਭ ਲਿਆ ਹੋਣਾ। ਮਹਾਰਾਜ ਕਹਿੰਦੇ ਨਹੀਂ, ਮੁਹੰਮਦ ਬਾਰੇ ਵੀ ਸੁਣ ਲਓ। ਕਹਿੰਦੇ ਉਹਨੂੰ ਇੱਕ ਵਾਰੀ ਜਿਹੜਾ ਸੀ, ਜਿਵੇਂ ਬਰਮਾ ਨੂੰ ਹੰਕਾਰ ਹੋ ਗਿਆ ਸੀ ਨਾ ਕਿ ਮੈਂ ਸ੍ਰਿਸ਼ਟੀ ਰਚਦਾ, ਅਤੇ ਮੈਂ ਰਚਣ ਵਾਲਾ, ਇਹ ਜਿਹੜਾ ਮੇਰੇ ਬਾਰੇ ਕਿਹਾ ਗਿਆ ਕਿ ਮੈਂ ਨਾਲੀ ਤੋਂ ਪੈਦਾ ਹਾਂ ਕਮਲ ਦੀ ਤੋਂ, ਸਾਰਾ ਝੂਠ ਹੈ। ਮੈਂ ਸ੍ਰਿਸ਼ਟੀ ਰਚਣ ਵਾਲਾ ਹੋਵਾਂ ਕਿ ਇੱਕ ਕਮਲ ਦੀ ਨਾਲੀ ਤੋਂ ਮੈਂ ਪੈਦਾ ਹੋਇਆ? ਉਸ ਕਮਲ ਦੇ ਫੁੱਲ ਦੀ ਨਾਲੀ ਨੂੰ ਲੱਤ ਮਾਰ ਦਿੱਤੀ ਬ੍ਰਹਮਾ ਨੇ ਹੰਕਾਰ ਚਾ ਕੇ। ਉਸ ਕਮਲ ਦੀ ਨਾਲੀ ਵਿੱਚ 36 ਯੁੱਗ ਹੀ ਘੁੰਮਦਾ ਫਿਰਦਾ ਰਿਹਾ, ਨਾ ਉਰਲਾ ਕਿਨਾਰਾ ਨਾ ਨਾਲੀ ਦਾ ਪਰਲਾ ਕਿਨਾਰਾ ਲੱਭੇ, ਵਿੱਚ ਜਿਹੜੇ ਸੀ ਚੱਕਰ ਲਾਉਂਦਾ ਰਿਹਾ, 36 ਯੁੱਗ ਸਮਾਂ ਨਿਕਲ ਨਹੀਂ ਸਕਿਆ। ਫਿਰ ਰੱਬ ਦੀ ਬੰਦਗੀ ਕੀਤੀ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਮੈਂ ਹੰਕਾਰ ਕਰ ਬੈਠਾ, ਮੈਂ ਤਾਂ ਨਾਲੀ ਦਾ ਹੀ ਅੰਤ ਨਹੀਂ ਪਾ ਸਕ ਰਿਹਾ, ਇਹ ਵਿੱਚੋਂ ਮੈਨੂੰ ਕੱਢੋ। ਫਿਰ ਬੰਦਗੀ ਹੋਈ ਅਤੇ ਫਿਰ ਜਿਹੜਾ ਸੀ ਬਾਹਰ, ਫਿਰ ਸ੍ਰਿਸ਼ਟੀ ਰਚਨ ਦੇ ਯੋਗ ਹੋਇਆ ਸੀ, ਇਵੇਂ ਬਰਮਾ ਨੂੰ ਹੰਕਾਰ ਹੋ ਗਿਆ ਸੀ, ਇਵੇਂ ਹੀ ਜਿਹੜਾ ਸੀ ਹੰਕਾਰ ਮੁਹੰਮਦ ਸਾਹਿਬ ਨੂੰ ਹੋਇਆ। ਕਹਿਣ ਲੱਗਾ, ਜਾਂ ਇੱਕ ਮੈਂ ਹਾਂ ਜਾਂ 14 ਲੋਕ ਨੇ, ਹੋਰ ਕੁਝ ਨਹੀਂ ਹੈਗਾ, ਕੇਵਲ ਮੈਂ ਹੀ ਇੱਕ ਹਾਂ ਅਤੇ ਜਾਂ 14 ਲੋਕ ਨੇ। ਉਹਦਾ ਹੰਕਾਰ ਨਿਮਿਰਤ ਕਰਨ ਵਾਸਤੇ ਇਕੱਲਾ ਅੱਲਾ ਨੇ, ਖੁਦਾ ਨੇ ਇੱਕ ਕੌਤਕ ਰਚਿਆ। ਇਹ ਤੁਰਿਆ ਜਾ ਰਿਹਾ ਵਾਰ ਜਾ ਜਿਹੜਾ ਸੀ, ਤਾਂ ਅਕਾਲ ਪੁਰਖ ਨੇ ਕੀ ਕੀਤਾ ਵੀ ਇੱਕ ਊਠਾਂ ਦੀ ਲਾਈਨ ਬਣਾ ਦਿੱਤੀ ਅੱਲਾ ਨੇ। ਊਠ ਲੰਘਣੇ ਸ਼ੁਰੂ ਹੋ ਗਿਆ ਜਿੱਥੋਂ ਦੀ ਉਹਨੇ ਪਾਰ ਕਰਨਾ ਸੀ ਰਸਤਾ, ਅਤੇ ਰਸਤੇ 'ਚ ਖੜਾ ਡੀਕਦਾ ਵੀ ਇਹ ਜਿਹੜੀ ਊਠਾਂ ਦੀ ਲਾਈਨ ਚੱਲ ਰਹੀ ਹੈ, ਕਦੋਂ ਮੁੱਕੂਗੀ, ਮੈਂ ਅੱਗੇ ਲੰਘਾਂ। ਊਠ ਮੁੱਕੇ ਨਹੀਂ ਰਹੇ, ਚੱਲੀ ਜਾ ਰਹੇ ਨੇ। ਉਸ ਵੇਲੇ ਫਿਰ ਜਿਹੜਾ ਸੀ ਜਬਰਾਈਲ, ਜਿਹੜਾ ਫਰਿਸ਼ਤਾ ਸੀ, ਇਹਨਾਂ ਦੇ 4 ਫਰਿਸ਼ਤੇ ਨੇ ਮੁਸਲਮਾਨਾਂ ਦੇ, ਉਹ ਲਿਖਣੇ ਅਤੇ ਲਿਖ ਲਓ। ਇੱਕ ਫਰਿਸ਼ਤਾ ਹੈ ਜਬਰਾਈਲ, ਸੋ ਜਬਰਾਈਲ। ਦੂਜਾ ਹੈ ਸਤਸੰਗ ਜੀ ਅਜ਼ਰਾਈਲ, ਜਬਰਾਈਲ ਅਤੇ ਇਹ ਤਾਂ ਨਾਂ ਵੀ ਆਇਆ ਦਾ ਤਾਂ ਅਜ਼ਰਾਈਲ ਫਰਿਸ਼ਤਾ ਅਤੇ ਭੀੜੇ ਖਾਣੀ ਕਹਾਣੀ, ਅਜ਼ਰਾਈਲ ਨਹੀਂ ਪੜ੍ਹਨਾ ਉੱਥੇ, ਅਜ਼ਰਾਈਲ। ਦੂਜਾ ਹੈ ਜਬਰਾਈਲ, ਜਬਰਾਈਲ ਨਹੀਂ ਕਹਿਣਾ, ਜਬਰਾਈਲ ਰਾਰੇ ਦੀ ਵਿਚਾਲੀ ਡੈਸ ਲਾ ਕੇ ਲਿਖਣਾ ਇਕੱਠਾ ਹੀ ਹੈ। ਅਤੇ ਤੀਜਾ ਹੈਗਾ ਜੀ ਮੈਕਾਈਲ, ਅਤੇ ਚੌਥਾ ਹੈਗਾ ਇਸਰਾਫੀਲ। ਇਹ 4 ਫਰਿਸ਼ਤੇ ਨੇ, ਅੱਡ ਅੱਡ ਇਹਨਾਂ ਦੀਆਂ ਡਿਊਟੀਆਂ ਨੇ। ਜਿਵੇਂ ਆਪ ਹਿੰਦੂ ਮਾਤਾ ਮੰਨਦੇ ਵੀ ਬ੍ਰਹਮਾ ਸ੍ਰਿਸ਼ਟੀ ਬਣਾਉਂਦਾ ਹੈ ਅਤੇ ਵਿਸ਼ਨੂੰ ਪਾਲਦਾ ਹੈ, ਸ਼ਿਵਜੀ ਮਾਰਦਾ ਹੈ, ਇਵੇਂ ਇਹ ਇਸਲਾਮ ਮਤਮ ਨੇ ਵੀ ਇਹ 4 ਫਰਿਸ਼ਤੇ ਇੱਦਾਂ ਹੀ ਉਹਨਾਂ ਦੀਆਂ ਡਿਊਟੀਆਂ ਮੰਨਦੀਆਂ ਨੇ। ਜਬਰਾਈਲ ਜਿਹੜਾ ਫਰਿਸ਼ਤਾ ਹੈ, ਰੱਬ ਦਾ ਮੈਸੇਜ ਉਹਨਾਂ ਦੇ ਪੈਗੰਬਰਾਂ ਨੂੰ ਪਹੁੰਚਾਉਂਦਾ ਹੈ। ਕਹਿੰਦੇ ਕੁਰਾਨ ਜਿਹੜੀ ਸੀ ਇੱਦਾਂ ਹੀ ਉਹਦੇ ਮੈਸੇਜ ਰਾਹੀਂ ਹੀ ਜਬਰਾਈਲ ਫਰਿਸ਼ਤੇ ਦੇ ਰਾਹੀਂ ਇਕੱਤਰਿਤ ਹੋਈ ਸੀ ਮੁਹੰਮਦ ਸਾਹਿਬ ਨੂੰ, ਗੋਡ ਦਾ ਮੈਸੇਜ ਦੇਣ ਵਾਲਾ ਹੈ ਉਹਨਾਂ ਦੇ ਪੈਗੰਬਰਾਂ ਨੂੰ, ਉਹਦਾ ਨਾਂ ਹੈ ਜਬਰਾਈਲ। ਦੂਜਾ ਹੈ ਸਤਸੰਗ ਜੀ ਅਜ਼ਰਾਈਲ, ਇਹ ਮੌਤ ਦਾ ਫਰਿਸ਼ਤਾ ਹੈ, ਮੌਤ ਇਹ ਕਰਦਾ। ਜਿਵੇਂ ਆਪਾਂ ਜਮਦੂਤ ਆਉਂਦੇ ਹੈ ਅਤੇ ਮੰਨਦੇ ਨੇ ਅਜ਼ਰਾਈਲ ਫਰਿਸ਼ਤਾ ਜਿਹੜਾ ਮੌਤ ਕਰਦਾ ਹੈ। ਇਸੇ ਤਰ੍ਹਾਂ ਹੈ ਮੈਕਾਈਲ ਜਿਹੜਾ ਹੈ ਉਹ ਕਹਿੰਦੇ ਰੋਜੀ ਦਿੰਦਾ ਹੈ, ਜਿਵੇਂ ਆਪਾਂ ਵਿਸ਼ਨੂੰ ਦਾ ਮੰਨਦੇ ਨੇ ਪਾਲਦਾ। ਇਵੇਂ ਇਸਰਾਫੀਲ ਜਿਹੜਾ ਹੈ ਉਹਦੇ ਕੋਲ ਕਹਿੰਦੇ ਇੱਕ ਤੁਰੀ ਹੈ, ਤੁਰੀ ਜਿੱਦਣ ਉਹਨੇ ਬਜਾ ਦਿੱਤੀ ਨਾ ਸਾਰੇ ਸੰਸਾਰ ਦੀ ਪਰਲ ਹੋ ਜਾਣੀ ਹੈ। ਸ਼ਾਇਦ ਕਿਤੇ ਤੁਸੀਂ ਮੰਨਦੇ ਹੋ ਕਿ 12 'ਚ ਕਹਿੰਦੇ ਵੱਜ ਨਾ ਜਾਵੇ ਕਿਤੇ, ਉਹ ਜਿੱਦਣ ਉਹਨੇ ਬਜਾ ਦਿੱਤੀ ਅਤੇ ਕਹਿੰਦੇ ਨੇ ਵੀ ਇਹ ਇਸਲਾਮ ਮਤ ਦਾ ਮਤ ਹੈ ਵੀ ਸੰਸਾਰ ਖਤਮ ਹੋ ਜਾਏ, ਉਹਦੀ ਇਹ ਡਿਊਟੀ ਹੈ ਇਸਰਾਫੀਲ। ਹਾਂਜੀ ਹਾਂਜੀ ਹਾਂ, ਤਾਂ ਮੌਜ ਕਰੋ, ਬਸ ਤੁਰੀ ਵੱਜਣ ਨਾ ਦਿਓ ਤੁਸੀਂ, ਖੋ ਖੋ ਲਿਆ ਉਹਦੇ ਕੋਲੋਂ, ਪਰ ਉਹਨੇ ਬਜਾ ਦੇਣੀ ਅਗਦਮ। ਹਾਂ, ਸੋ ਇਸ ਕਰਕੇ ਉਹ ਇਹ ਜਿਹੜਾ ਮੈਕਾਈਲ ਜਿਹੜਾ ਹੈ ਉਹ ਰੋਜੀ ਦਿੰਦਾ ਹੈ। ਸੋ ਇਹ 4 ਫਰਿਸ਼ਤੇ ਨੇ। ਉਸ ਵੇਲੇ ਫਿਰ ਆਪਾਂ ਗੱਲ ਉੱਥੇ ਲਓ ਆਪਣੇ ਦਿਮਾਗ ਨੂੰ, ਊਠ ਲੰਘੀ ਜਾ ਰਹੇ ਨੇ, ਮੁੱਕ ਨਹੀਂ ਰਹੇ, ਉਹ ਬਾਰੀ ਡੀਕ ਰਿਹਾ ਮੁਹੰਮਦ ਸਾਹਿਬ ਕਿ ਊਠ ਕਦੋਂ ਮੁੱਕਣ ਅਤੇ ਮੈਂ ਅੱਗੇ ਲੰਘਾਂ, ਊਠ ਦੀ ਮਗਰ ਹੋਰ ਊਠ, ਉਹਦੀ ਮਗਰ ਊਠ। ਇਹ ਫਿਰ ਜਬਰਾਈ ਲਾ ਕੇ ਕਹਿੰਦਾ ਕੀ ਗੱਲ ਮੁਹੰਮਦ ਸਾਹਿਬ, ਬੜੇ ਘਬਰਾਏ ਜੇ ਦੀਨੇ ਹੋ, ਕੀ ਪ੍ਰੋਬਲਮ ਹੈ, ਕੀ ਚਿੰਤਾ ਹੈ? ਕਹਿਣ ਲੱਗਾ ਵੀ ਮੈਂ ਲੰਘਣਾ ਸੀ ਜਾਂ ਊਠੇ ਨਹੀਂ ਮੁੱਕ ਰਹੇ, ਅਤੇ ਉਹ ਕਹਿਣ ਲੱਗਾ ਇਹਨੇ ਨਹੀਂ ਮੁੱਕਣਾ। ਕਹਿਣ ਲੱਗਾ ਜਦੋਂ ਦਾ ਮੈਂ ਜੰਮਿਆ, ਜਬਰਾਈਲ ਕਹਿਣ ਲੱਗਾ, ਜਦੋਂ ਦੇ ਮੇਰੀ ਸੁਰ ਸੰਭਲੀ ਹੈ ਇਹ ਉਦੋਂ ਦੇ ਚੱਲੀ ਜਾ ਰਹੇ ਨੇ। ਸੋ ਕਹਿਣ ਲੱਗਾ ਇੱਕ ਇਹਨਾਂ ਦੇ ਊਠਾਂ ਦੇ ਉੱਤੇ ਸੰਦੂਕ ਜਿਹਾ ਰੱਖਿਆ ਹੋਇਆ, ਆ ਨਿਆਣਿਆਂ ਨੂੰ ਪਤਾ ਸੰਦੂਕ ਕੀ ਹੁੰਦਾ, ਵੱਡਾ ਬਕਸਾ ਕਹਿ ਲਓ ਲੱਕੜ ਦਾ, ਉਹ ਇੱਕ ਸੰਦੂਕ ਉੱਤੇ ਰੱਖਿਆ ਊਠ ਦੀ ਪੁੱਠ, ਹਰੇਕ ਦੇ ਪਿੱਠ 'ਤੇ ਇੱਕ ਸੰਦੂਕ ਹੈ, ਅਤੇ ਜਿੰਦਾ ਲੱਗਿਆ ਅਤੇ ਚਾਬੀ ਕਹਿੰਦੇ ਨਾਲ ਹੀ ਹੈ। ਉਹ ਕਹਿੰਦਾ ਵੀ ਇਹਨਾਂ ਸੰਦੂਕਾਂ ਵਿੱਚ ਕੀ ਹੈ, ਇਹਨਾਂ ਬਕਸਿਆਂ ਵਿੱਚ ਕੀ ਹੈ? ਉਹ ਕਹਿੰਦੇ ਵੀ ਕੱਢ ਕੇ ਵੇਖ ਲਓ, ਇਹ ਤਾਂ ਮੈਂ ਵੀ ਨਹੀਂ ਕਦੇ ਵੇਖਿਆ। ਇਹ ਕੂਠ ਲਾਈਨ ਵਿੱਚੋਂ ਬਾਹਰ ਕੱਢਿਆ, ਬਕਸਾ ਉੱਤੋਂ ਲਾਇਆ, ਸੰਦੂਕ ਲਾਇਆ, ਖੋਲ੍ਹ ਕੇ ਵੇਖਿਆ ਤਾਂ ਅੰਡਿਆਂ ਦਾ ਭਰਿਆ, ਅੰਡੇ ਹੀ ਅੰਡੇ ਨੇ। ਉਹ ਕਹਿਣ ਲੱਗਾ ਵੀ ਅੰਡੇ ਨੇ, ਤਾਂ ਸਾਰੇ ਮੁਹੰਮਦ ਕਹਿਣ ਲੱਗਾ, ਕਹਿਣ ਲੱਗਾ ਇੱਕ ਭੰਨ ਕੇ ਵੇਖ ਲੈ। ਇੱਕ ਆਂਡਾ ਭੰਨਿਆ ਤਾਂ 14 ਹੀ ਤਬ ਕਾਂਡੇ ਵਿੱਚੋਂ ਦਿਖੇ, ਅਤੇ ਇੱਕ ਮੁਹੰਮਦ ਸਾਹਿਬ ਨਿਕਲਿਆ ਉਹ 'ਚੋਂ ਵੀ। ਦੂਜਾ ਭੰਨਿਆ 14 ਹੀ ਲੋਕ, ਇੱਕ ਮੁਹੰਮਦ ਸਾਹਿਬ ਹੋਰ। ਤੀਜਾ ਭੰਨਿਆ ਜਿਉਂ, ਉਹ ਕਹਿੰਦੇ ਇਹ ਤਾਂ ਸਾਰਿਆਂ ਵਿੱਚ ਕਹਿੰਦੇ ਕਿ ਮੈਂ ਕਹਿੰਦਾ ਮੈਂ ਇਕੱਲਾ ਹੀ ਮੁਹੰਮਦ ਹਾਂ, ਅਤੇ 14 ਹੀ ਤਪਕ ਨੇ, ਕਿੰਨੇ ਊਠ ਅੱਗੇ ਲੰਘੇ, ਇੱਕ ਸੰਦੂਕ ਵਿੱਚ ਕਿੰਨੇ ਆਂਡੇ ਨੇ, ਤੂੰ ਕਿੰਨੇ ਹੀ ਤਪਕ ਹੋ ਗਏ, ਤਾਂ ਕਿੰਨੇ ਹੀ ਮੁਹੰਮਦ ਹੋ ਗਏ, ਮੇਰੀ ਤਾਂ ਤਸੱਲੀ ਹੋ ਗਈ ਆ, ਖੁਦਾ ਤੋਬਾ ਤੋਬਾ, ਮੈਂ ਤਾਂ ਐਵੇਂ ਭੁੱਲ ਕਰ ਬੈਠਾ ਸੀ ਕਿ ਮੈਂ ਇਕੱਲਾ ਹੀ ਇੱਕ ਮੁਹੰਮਦ ਹਾਂ, ਅਤੇ 14 ਹੀ ਲੋਕ ਨੇ, ਇਹ ਤੇਰਾ ਇਹ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਓੜਕ ਭਾਲ ਥੱਕੇ,
ਓੜਕ ਭਾਲ ਥੱਕੇ,
ਉਹਦਾ ਓੜਕ ਸਿਰਾ ਜਿਹੜਾ ਸੀ ਭਾਲ ਕੇ ਬਾਈ ਥੱਕ ਗਏ ਨੇ, ਹਾਂ ਨਹੀਂ ਲੱਭਿਆ ਉਹਦਾ ਸਿਰਾ ਕੀ ਸੀ। ਇਸ ਗੱਲ ਨੂੰ ਵੇਦ ਕਹਿਣ ਇੱਕ ਵਾਤ,
ਵੇਦ ਕਹਿਣ ਇੱਕ ਵਾਤ,
ਵੇਦ ਵੀ ਕੋਈ ਗੱਲ ਨੂੰ ਕਹਿੰਦੇ ਨੇ, ਚਾਰੇ ਕੀ ਕਹਿੰਦੇ ਨੇ, ਨੇਤ ਕਥੰਤ ਵੇਦਾ, ਹਾਂ ਨਹੀਂ ਉਹਦਾ ਅੰਤ, ਵੇਦ ਵੀ ਇਹੀ ਕਹਿ ਰਿਹਾ। ਹਾਂਜੀ ਇੱਕੋ ਹੀ ਗੱਲ ਬਾਤ ਮੈਨੇ ਗੱਲ ਇੱਕ ਬਾਤ ਇੱਕੋ ਹੀ ਬਾਤ ਕਹਿ ਰਹੇ ਨੇ, ਇੱਕੋ ਹੀ ਗੱਲ ਕਹਿ ਰਹੇ ਨੇ। ਚਲੋ ਅੱਗੇ,
ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਧਾਤ,
ਹਾਂ ਇੱਥੇ 18 ਹੀ ਪੜ੍ਹ ਜਾਂਦੇ ਨੇ ਕਈ, ਜੋ ਰੋਜ਼ ਸਭ ਜਫਜ ਕਰਦੇ ਨੇ, ਸਹਿਸ 18 ਬਸ ਆਪਣੇ ਕੋਲੋਂ ਲਾ ਕੇ, ਅਤੇ ਪਾਠ ਤਾਂ ਵੇਖੋ ਕੀ ਹੈ, 18
18
ਫਿਰ ਪਕਾਓ ਇਹਨੂੰ, ਸਹਿਸ 18
ਸਹਿਸ 18
ਕਹਿਣ ਕਤੇਬਾ,
ਕਹਿਣ ਕਤੇਬਾ
ਅਸਲੂ ਇੱਕ ਧਾਤ,
ਅਸਲੂ ਇੱਕ ਧਾਤ,
ਤੋ ਕਤੇਬਾ 'ਤੇ ਵਿਸਰਾਮ ਹੈ, ਪੜ੍ਹ ਲਓ ਦੁਬਾਰੇ ਫਿਰ,
ਸਹਿਸ 18 ਕਹਿਣ ਕਤੇਬਾ ਅਸਲੂ ਇੱਕ ਧਾਤ।
ਸੋ ਇਹ ਸਹਿਸ ਨਾਮ ਹਜ਼ਾਰ ਦਾ, 18 ਨਾਮ 18, 18,000 ਇਹਨਾਂ ਨੇ ਆਲਮ ਫਾਜ਼ਲ ਮੰਨੇ ਨੇ ਇਸਲਾਮ ਮਤ ਨੇ। ਇਹਨਾਂ ਦੀ ਮੁਨਾਜਾਤ ਇੱਕ ਕਿਤਾਬ ਹੈ, ਉਹਦੇ ਪਹਿਲੇ ਅੰਗ 'ਤੇ ਹੀ ਪਹਿਲੇ ਪੇਜ 'ਤੇ ਉਹਨਾਂ ਨੇ ਲਿਖ ਲਿਖਦਿਆ ਵੀ ਇੰਨੇ ਆਲਮ ਹੋਏ ਨੇ, ਅਤੇ ਉਹ ਕਹਿੰਦੇ ਵੀ 18,000 ਜਿਹੜੇ ਆਲਮ ਜਿਹੜੇ ਵਿਦਵਾਨ ਨੇ ਇਹਨੇ ਮੰਨੇ ਨੇ ਉਹਨਾਂ ਨੇ ਆਪਣੇ ਮਤ ਵਿੱਚ ਇਸਲਾਮ ਨੇ। ਕਹਿਣ ਕਤੇਬਾ, ਮੁਸਲਮਾਨ ਧਰਮ ਦੀਆਂ ਇਸਲਾਮ ਧਰਮ ਦੀਆਂ 4 ਕਿਤੇਬਾਂ ਨੇ, ਉਹ ਕਿਹੜੀਆਂ ਨੇ ਦੇਖੋ, ਤੌਰੇਤ ਤੱਤੇ ਨੂੰ ਕਨੌੜਾ ਰਾਲੇ ਨੂੰ ਲਾਂ ਤੱਤਾ ਤੌਰੇਤ, ਉਹ ਕਿਹਦੀ ਲਿਖੀ ਆ ਕਿਤਾਬ, ਉਹ ਗ੍ਰੰਥ ਕਿਹਨੇ ਲਿਖਿਆ ਹੈ, ਮੂਸਾ ਹਜ਼ਰਤ ਮੂਸਾ ਨੇ ਲਿਖਿਆ ਹੈ ਤੌਰੇਤ, ਜਿਹੜਾ ਹੈ ਉਹਦਾ ਕਰਤਾ ਉਹਦਾ ਔਥਰ ਜਿਹੜਾ ਹੈ ਹਜ਼ਰਤ ਮੂਸਾ, ਇੱਕ ਕਿਤਾਬ ਤਾਂ ਇਹ ਹੋ ਗਈ। ਦੂਜਾ ਜੰਬੂਰ, ਸੋ ਜੰਬੂਰ ਕਿਹਨੇ ਲਿਖੀ ਹੈ, ਉਹਦਾ ਹਜ਼ਰਤ ਦਾਊਦ, ਹਜ਼ਰਤ ਦਾਊਦ ਨੇ ਲਿਖੀ ਹੈ,
ਅਤੇ ਹਜ਼ਰਤ ਦਾਊਦ
ਹਸਰਤ ਨਹੀਂ ਹਜ਼ਰਤ ਹਜ਼ਰਤ ਦਾਊਦ, ਦੱਦੇ ਨੂੰ ਕੰਨਾ ਉੜੇ ਦੁਲੈਕਰ ਦੱਦਾ ਦਾਊਦ, ਹਾਂਜੀ। ਤੀਜੀ ਕਿਤਾਬ ਉਹਨਾਂ ਦਾ ਹੈ ਸਤਸੰਗ ਜੀ ਅੰਜੀਲ, ਅੰਜੀਲ ਦਾ ਕਰਤਾ ਹਜ਼ਰਤ ਈਸਾ ਜੀ ਹੋਏ ਨੇ, ਈਸਾ ਮਸੀਹ, ਉਹਦੇ ਵਿੱਚੋਂ ਹੀ ਫਿਰ ਜਿਹੜੀ ਆ ਕੁਰਾਨ ਜਿਹੜੀ ਆ ਫਿਰ ਬਾਈਬਲ ਬਣੀ ਹੈ, ਅੰਜੀਲ ਦਾ ਹੀ ਉਹਦੇ ਵਿੱਚ ਜਿਹੜੇ ਲੇਖ ਨੇ ਉਹਨੂੰ ਕੱਢ ਕੇ ਜਿਹੜੇ ਬਣਾਏ ਗਏ ਨੇ ਉਹ ਬਾਈਬਲ ਬਾਅਦ 'ਚ ਬਣੀ ਹੈ, ਪਹਿਲਾਂ ਅੰਜੀਲ ਹੈ। ਸੋ ਉਹਦਾ ਕਰਤਾ ਹਜ਼ਰਤ ਈਸਾ ਹੋਇਆ, ਤੁਸੀਂ ਕਹਿੰਦੇ ਉਹ ਤਾਂ ਅੰਗਰੇਜ਼ ਨੇ, ਇਹ ਮੁਸਲਮਾਨਾਂ 'ਚੋਂ ਨਿਕਲਿਆ ਲਾਣਾ ਸਾਰਾ। ਫਿਰ ਇਸੇ ਤਰ੍ਹਾਂ ਸਾਧ ਸਿੰਘ ਜਿਹੜਾ ਅਗਲੀ ਹੈ ਕੁਰਾਨ, ਕੁਰਾਨ ਦਾ ਕਰਤਾ ਹਜ਼ਰਤ ਮੁਹੰਮਦ ਸਾਹਿਬ, ਸੋ 4 ਕਿਤੇਬਾਂ ਨੇ, ਉਹ ਮਾਰ ਕਹਿ ਰਹੇ ਨੇ ਕਹਿਣ ਕਿਤੇਬਾ ਤੁਹਾਡੇ, ਉਹ 4 ਕਿਤੇਬ ਵੀ ਅਤੇ 18,000 ਆਲਮ ਵਿਦਵਾਨ ਵੀ ਉਹ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਅਸਲੂ ਇੱਕ ਧਾਤ, ਅਸਲੂ ਬੰਦਾ ਹੁੰਦਾ ਅਸਲ ਵਿੱਚ, ਅਸਲ ਵਿੱਚ ਕੀ ਹੈ, ਮੂਲ ਕੀ ਹੈ, ਮੂਲ ਇੱਕ ਪਰਮਾਤਮਾ ਹੀ ਹੈ ਸਾਰਿਆਂ ਦਾ, असल विच इक्को ही है परमात्मा, वास्तव विच रियलिटी विच केवल एक परमेश्वर ही है। बाकी धात एक ते जम कलायो असलू एक,
असलू एक
फिर कहना धात, एक धात नहीं कहना। असल विच ते कोई परमेश्वर है, धात का नाम माया दा, ते दूजी की है माया, पर असल विच परमेश्वर है, बाकी उहदी माया ही है। संसार जिहड़ा दीन दा सब माया है, कला धन का नाम माया नहीं हैगा, पैसों का नाम माया नहीं, जो दिस रहा सब माया है। संसार की एक एक वस्तु माया, पुत्र माया, धी माया, पति माया, पत्नी माया, भैन भरा सब जन्ना टोला है माया है, जो दृष्टि आ रहा है वह माया है। सो माया किनू कहने, जी स्थिर चीज़ ना रवे, बदल जाने वाली होवे, मुक जाने वाली होवे, सो उनू माया कहते हैं। इस करके धात नाम दौड़ जाने का भी है, जी माया है ये दौड़ जाने वाली है, खत्म हो जाने वाली है, बाकी असल विच कोई परमेश्वर ही है। हाँ जी अगे,
लेखा होए ता लिखी है, लेखा होए विनाश।
हाँ इन्होंने दलामत देखो ठीक लाइया ने, नहीं पढ़ना लेखा होए ता लिखिए, लेखे होए विनाश, इदा ही सार देने नहीं लगदियाँ दलामा, तुसी बोले हो ला के
लेखा होए ता लिखी है, लेखा होए विनाश,
हूँ लगियाँ ने। चल सो सिद्ध कहन लगे जी, जे इदा आखण विच उन्हां दा कोई मुकदी नहीं गल लेखे दी, लिख के तो पता लग जाता होगा, मर कहते अजिहा लेखा ही नहीं जो लिखा जाए, कि लिखांगे उहदे बारे, वो लिखत नहीं बनी, अजे लिखिया ही नहीं जा सकता। जे लेखा कोई लिखण दा जतन करता है, मर जी कहते विनाश, विनाश नाम है नाश दा, लिखण वाला ही नाश हो जाता है, लिखिया ही नहीं जाता। हाँ जी अगे,
नानक वड्डा आखी है, हाँ। आपे जाने आप,
नानक वड्डा आखी है,
नानक वड्डा आखी है,
मार कहंदे सिद्ध कहंदे फिर उन्हूं की कहिए, लेखा ओहदा नहीं लिखा जांदा, कथन ओहदा नहीं हो रहा, फिर उन्हूं कहना की चाहिए। सतगुरु कहंदे वड्डा आखी है, बस उन्हूं वड्डा कह के वड्डा ही कहना पवेगा, वड्डा है हो, वड्डा महान है हो, वड्डा है, यही आखना पवेगा। फिर कहते बड़े बारे तो कोई जान, बड़े बारे कोई जानकारी कि व्डा है, मर कहते ये गल भी आपे जाना है आप, इस गलू अपने बडप्पन वो आपे जान सकता है, वो बडप्पन जानने वाला भी नहीं कोई, बस बड़ा ही कह दो व्डा है तू महाराज।
सलाही सलाहे इतनी सुरत ना पाईया,
ठीक है साल थोड़ा कन्ना हो ला के
सलाही सलाहे, हाँ एती सुरत ना पाईया,
ठीक है ठीक पढ़िया, पढ़ो सारे।
सालाही सालाहे एती सुरत ना पाईया,
अगे पढ़ दे सलाही सलाहे, सच्चन कन्ने रह गए पूरे ला, सालाही सालाहे,
सालाही सालाहे
एती सुरत ना पाईया,
एती सुरत ना पाईया,
इलू नू की लगी हुई है, कहता गेने सारी अजय यही निर्णा नहीं होया भी सज ईली के सज्जे पासे की लगता, खब्बे पासे की लगता है, वो सिहारियाँ बह दें, जो बिहारी है खब सज्जे पासे ईली के खब्बे, हाँ पासा भी देखता भी कहड़ा ईली का सज्जा पासा ही है, इस पासे लगी है, जदों भी किसी अखर दे कली ईली नू ना समझ लियो, जेड़े भी अखर दे सज्जे पासे ये लग जाए करसी जी, बस उहदा नाम बिहारी है, जे अखर दे लैफ्ट हैंड लग जाए फिर नाम है सिहारी। हूँ अड्डा डोने की आवाजा ने, हूँ ई दी बिहारी है, सोच करके पढ़ो इनू, एती
एती
सुरत ना पाईया,
सुरत ना पाईया,
भाई जे सिहारी होंगी फिर की पढ़ते, पाया किन्ना फर्क है सिहारी दे बिहारी का, ठीक है ना। सुसलई महाराज जी कहते हैं सलाही परमेश्वर सलाहने योग है, सलाही का तो जो सलाया जाए जिदी सिफत होवे उहदा नाम की है सलाही, तो सलाहे वो सिफती नूं वो सलाहने योग नूं जे सलाहीए, इती सुरत ना पाई, इती मैंने इतनी सुरत मैंने ज्ञात, तो इन्नी भी ज्ञात नहीं जे पाई भी सलाहने जो लोग सलाहना है, मनुखा जन्म मिले है, मनुख ने यह भी नहीं सोझी पाई मैं सलाहना किनू है, अपने रूप में सलाही जाता है, शीशे मूहे खड़ जो बल्ला बल्ला मैं किन्ना सोहना, तो जिन्हें बनाया वो नहीं सलाहुंदा, ये सुरत पाई हो नहीं, ਜਾਂ ਘਰ ਵਾਲੇ ਨੂੰ ਸਲਾਹੀ ਜਾਓ ਜਾਂ ਹੋਰ ਮਿੱਤਰਾਂ ਦੋਸਤਾਂ ਨੂੰ ਇੱਧਰ ਉੱਧਰ ਚਲੋ, ਬਥੇਰਾ ਜੁਗਾੜ ਪਿਆ। ਹਾਂ ਮਰ ਕਹਿੰਦੇ ਇਹ ਇਹ ਸੁਰਤ ਪਾਈਓ ਨਹੀਂ ਵੀ ਜਿਹਨੇ ਪਰਮੇਸ਼ਰ ਨੇ ਮੈਨੂੰ ਪੈਦਾ ਕੀਤਾ ਮੈਂ ਉਹਨੂੰ ਸਲਾਹਾਂ ਨਾ। ਉੱਥੇ ਬੜਾ ਸੋਹਣਾ ਲਿਖਿਆ ਕਹਿੰਦੇ ਜੀ, ਨਾਮ ਜਪਣ ਕੋ ਜਿਹਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੈ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਸੋ ਨਾਮ ਜਪਣ ਕੋ, ਨਾਮ ਜਪਣ ਵਾਸਤੇ ਸਲਾਹਣ ਵਾਸਤੇ ਦਿੱਤੀ ਸੀ ਜੇਬਾਂ, ਹਰ ਦਰਸ਼ਨ ਕੋ ਅੱਖੀ, ਦਰਸ਼ਨ ਕਰਨ ਵਾਸਤੇ ਦਿੱਤੀਆਂ ਸੀ ਅੱਖਾਂ, ਉਹ ਵੀ ਨਹੀਂ ਕੀਤੀਆਂ, ਅੱਖਾਂ ਨਾਲ ਵੀ ਕੁਝ ਹੋਰ ਬਥੇਰਾ ਕੁਝ ਦੇਖਦਾ ਹੈ। ਅਤੇ ਇਸੇ ਤਰ੍ਹਾਂ ਨਾਮ ਜਪਣ ਕੋ ਜੇਬਾ ਦੇਣੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਜਿਹੜਾ ਇੱਕ ਸਵਾਸ ਲੰਘ ਰਿਹਾ ਬੜਾ ਬੇਕੀਮਤਾ ਜਾ ਰਿਹਾ, ਹੱਥ ਨਾ ਆਵੇ ਲੱਖੀ, ਇੱਕ ਨਿਕਲ ਗਿਆ ਲੱਖਾਂ ਨੂੰ ਮਿਲਣਾ ਨਹੀਂ। ਫਿਰ ਕਿੰਨੇ ਕਿੰਨੇ ਰੋਜ਼ ਲੈਂਦਾ ਮਨੁੱਖ ਸਵਾਸ, 24,000 ਸਵਾਸ ਬੰਦੇ ਦੇ, 24,000 ਸਵਾਸ ਰੋਜ਼ ਲੈਂਦਾ, ਅੱਠਾਂ ਪੈਰਾਂ ਵਿੱਚ ਇੰਨੇ ਨਿਕਲ ਜਾਂਦੇ ਨੇ। ਸੋ ਜਿਹੜੇ ਬੰਦੇ ਨੂੰ 24,000 ਦਾ ਘਾਟਾ ਰੋਜ਼, ਇੰਨਾ ਅੰਦਰੋਂ ਨਿਕਲ ਗਿਆ ਸਮਾਨ, ਸੋ ਬੰਦਾ ਕਿਉਂ ਜੀਵੈ। ਹੈਂਜੀ, ਨਾਮ ਜਪਣ ਕੋ ਜਿਹਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ, 24,000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੈ, ਨਿਕਲਦੇ ਨੇ ਪੈਂਦੇ ਤਾਂ ਨਹੀਂ ਰੋਜ਼, ਇੰਨੇ 24,000 ਅੰਦਰੋਂ ਨਿਕਲ ਰਹੇ ਨੇ, ਆਮਦ ਕੋਈ ਨਹੀਂ ਨਿਕਲ ਰਿਹਾ, ਘਾਟਾ ਪੈ ਰਿਹਾ। ਸੋ ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੈ। ਸੋ ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਇਹ ਗਿਆਤ ਪਾਈਓ ਨਹੀਂ, ਗੁਰਬਾਣੀ ਦੇ ਵਾਕ ਨੇ, ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਇਆ, ਸੇ ਕਾਹੇ ਜਗ ਆਇਓ ਰਾਮ ਰਾਜੇ। ਹਰ ਰਾਵਣ ਵੇਲਾ ਰਾਮ, ਇਹ ਵੇਲਾ ਜਿਹੜਾ ਸੀ ਨਾਮ ਜਪਣ ਦਾ ਸੀ। ਹਾਂਜੀ, ਪਰ ਇਹ ਜਿਹੜੀ ਸੋਝੀ ਇਹਨੇ ਸੁਰਤ ਜਿਹੜੀ ਸੀ, ਇਹ ਗਿਆਤ ਜਿਹੜੀ ਸੀ ਮਨੁੱਖ ਨੇ ਪਾਈ ਨਹੀਂ, ਪਦਾਰਥਾਂ ਵਿੱਚ ਮਾਇਆ ਵਿੱਚ ਸਾਧ ਜੀ ਖਚ ਧੋ ਕੇ ਭੁੱਲ ਹੀ ਬੈਠਾ ਹੈ, ਨਹੀਂ ਜਪਿਆ। ਅੱਗੇ
ਨਦੀਆਂ ਅਤੇ ਵਾਹ
ਅਤੇ ਨਹੀਂ ਦਲਾਵਾਂ ਤੱਤੀ ਨੂੰ ਦੇਖੋ,
ਅਤੇ ਨਦੀਆਂ ਅਤੇ
ਅਤਾ ਹੈ
ਅਤੇ
ਇੱਕ ਹੋਰ ਲਾਂ
ਅਤੇ
ਇੱਕ ਹੋਰ ਤੱਤੇ ਦਲਾਵਾਂ ਤੈ
ਅਤੇ
ਹੁਣ ਲੱਗੀ ਹੈ ਅੱਤਾ ਵੀ ਨਹੀਂ ਕਹਿਣਾ, ਫਿਰ ਐੜੇ ਤੇ ਅੜਕ ਲੱਗ ਗਈ, ਅੱਤ ਚੱਕੀ ਵਾਲੀ ਅਰਥ ਅਰਥ ਬਣ ਜੂ, ਬੜਾ ਅੱਤ ਚੱਕੀ ਹੈ ਇਹਨੇ, ਅਤਾ ਮੀਨਸ ਐਂਡ ਜਿਹੜਾ ਅੰਗਰੇਜ਼ੀ ਕਹਿ ਦਿੰਦੇ ਹੋ ਤੁਸੀਂ, ਅਤਾ ਹੈ ਬੋਲੋ, ਨਦੀਆਂ ਅਤਾ ਹੈ ਵਾਹ,
ਨਦੀਆਂ ਅਤੇ ਵਾਹ,
ਪਵ ਹੈ ਸਮੁੰਦਰ ਨਾ ਜਾਣੀ ਹੈ,
ਨਾ ਜਾਣੀ।
ਦੇਖੋ ਇਹਨੇ ਵਿਸ਼ਰਾਮ ਗਲਤ ਦਿੱਤਾ, ਨਾ ਤੇ ਵਿਸ਼ਰਾਮ ਕਰਿਆ ਪਿਆ, ਰਾਗੀ ਵੀਰ ਇਹਨੂੰ ਪੜ੍ਹ ਕੇ ਫੋਲੋ ਕਰਦੇ ਨੇ, ਦੇਖ ਕੇ ਉੱਦਾਂ ਹੀ ਫਿਰ ਇਹਨਾਂ ਨੇ ਇਹਨੂੰ ਪੜ੍ਹ ਜਾਂਦੇ ਨੇ, ਇਸ ਕਰਕੇ ਉਹ ਨਾ ਤੇ ਵਿਸ਼ਰਾਮ ਨਹੀਂ ਹੈਗਾ। ਨਦੀਆਂ ਅਤੇ ਵਾਹ,
ਨਦੀਆਂ ਅਤੇ ਵਾਹ,
ਇੱਥੇ ਜਮਕ ਆ ਗਈ, ਪਵ ਹੈ ਸਮੁੰਦਰ,
ਪਵ ਹੈ ਸਮੁੰਦਰ,
ਇੱਥੇ ਵਿਸ਼ਰਾਮ ਹੈ, ਨਾ ਜਾਣੀ ਹੈ,
ਨਾ ਜਾਣੀ ਹੈ,
ਅਤੇ ਇਹਦਾ ਕਹਿੰਦਾ ਜਾਣੀ ਹੈ, ਕਹਿੰਦਾ ਜਾਣ ਲਿਆ ਸਾਰਾ ਕੁਛ, ਇਸ ਕਰਕੇ ਇਹ ਸਮੁੰਦਰ 'ਤੇ ਵਿਸ਼ਰਾਮ ਕਰੋ, ਨੰਨੇ ਨੂੰ ਹੇਠਾਂ ਲਿਆਓ। ਸੋ ਇਸ ਕਰਕੇ ਨਦੀਆਂ, ਵੱਡੀਆਂ ਵੱਡੇ ਦਰਿਆ ਵਾਹ ਹੁੰਦੇ ਨੇ, ਨਾਲੇ ਛੋਟੀਆਂ ਨਾਲੇ, ਨਦੀਆਂ ਨਾਲੇ ਜਿਹੜੇ ਨੇ, ਬਾਬਾ ਹੈ ਸਮੁੰਦਰ, ਜਦੋਂ ਸਮੁੰਦਰ ਵਿੱਚ ਪੈ ਜਾਂਦੇ ਨੇ, ਜੋ ਵਿਸ਼ਰਾਮ ਮੁਤਾਬਕ ਅਰਥ ਦੇ ਸਪਸ਼ਟ ਹੋਈ ਜਾਂਦਾ, ਉੱਥੇ ਸੀ ਸਮੁੰਦਰ, ਨਾ ਸਮੁੰਦਰ ਹੈ ਹੀ ਨਹੀਂ ਕੋਈ, ਸਮੁੰਦਰ 'ਚ ਪੈਂਦੇ ਹੀ ਕੋਈ ਨਹੀਂ, ਨਾ ਤਾਂ ਜੇ ਵਿਸ਼ਰਾਮ ਕਰਦੇ ਹਾਂ ਅਰਥ ਕਿੰਨਾ ਉਲਟ ਪਾਸੇ ਜਾਂਦਾ। ਜਦੋਂ ਇਹ ਸਮੁੰਦਰ ਵਿੱਚ ਪੈ ਜਾਂਦੇ ਨੇ, ਨਾ ਜਾਣੀ ਹੈ, ਫਿਰ ਨਿਕਲਣਾ ਨਹੀਂ ਜਾਣਦੇ, ਕੋਈ ਦੱਸ ਸਕਦੇ ਵੀ ਮੈਂ ਨਦੀ ਨਿਕਲ ਕੇ, ਗੰਗਾ ਨਿਕਲ ਕੇ ਬਾਹਰ ਆ ਗਈਆਂ ਸਮੁੰਦਰ 'ਚੋਂ, ਅਤੇ ਜਮਨਾ ਦੱਸ ਸਕਦੇ ਮੈਂ ਬਾਹਰ ਆ ਗਈ ਹਾਂ, ਹੋਰ ਕਿੰਨੇ ਨਾਲੇ ਪੈ ਗਏ ਨੇ, ਦੱਸ ਸਕਦੇ ਕਿ ਮੈਂ ਬਾਹਰ ਆ ਗਿਆ, ਨਾ ਜਾਣੀ ਹੈ, ਨਿਕਲਣਾ ਨਹੀਂ ਜਾਣਦੇ, ਸਮੁੰਦਰ 'ਚ ਲੀਨ ਹੋ ਜਾਂਦੇ। ਇਸੇ ਤਰ੍ਹਾਂ ਅੰਤਰੀ ਵਰਥ ਫਿਰ ਦਾ, ਨਦੀਆਂ ਦੇ ਸਮਾਨ ਬੜੇ ਬੜੇ ਸ਼ਾਹੂਕਾਰ ਲੋਕ, ਸੇਠ ਲੋਕ ਜਿਹੜੇ ਨਦੀਆਂ ਵਾਂਗੂ ਨੇ, ਅਤੇ ਵਾਹ ਨਾਲਿਆਂ ਵਾਂਗੂ ਹੋਰ ਗਰੀਬ ਲੋਕ, ਪਵੇ ਸਮੁੰਦਰ, ਸੰਸਾਰ ਸਮੁੰਦਰ ਵਿੱਚ ਪਏ ਹੋਏ ਨੇ, ਨਾ ਜਾਣੀਆਂ, ਨਿਕਲਣਾ ਜਾਣਦੇ ਹੀ ਨਹੀਂ, ਕਿਵੇਂ ਨਿਕਲੀਏ ਸੰਸਾਰ 'ਚੋਂ। ਇੱਕ ਦਿਨ ਇਹ ਅਰਥ ਹੋਇਆ, ਅੱਗੇ ਚਲੋ, ਫਿਰ ਅਰਥ ਹੋਣਗੇ ਦੁਬਾਰੇ ਮੁੜ ਕੇ, ਫਿਰ ਚਲੋ ਫਿਰ।
ਸਮੁੰਦਰ ਸਾਹ ਸੁਲਤਾਨ ਗਿਰ, ਸਮੁੰਦਰ ਸਾਹ ਸੁਲਤਾਨ ਗਿਰਹਾ ਸੈਤੀ ਮਾਲ ਤਨ,
ਠੀਕ ਹੈ, ਉਹ ਵੀ ਮਾਲ ਦਾ ਉੱਥੇ ਉਹਨੇ ਲਾਇਆ ਪਿਆ ਵਿਸ਼ਰਾਮ। ਸੋ ਇਸ ਕਰਕੇ ਇਹਨੂੰ ਠੀਕ ਕਰ ਲਿਓ। ਛੇਤੀ ਤੇ ਵਿਸ਼ਰਾਮ ਹੈ ਸੁਮੰਦ ਸਾਹ ਸੁਲਤਾਨ,
ਸੁਮੰਦ ਸਾਹ ਸੁਲਤਾਨ
ਇੱਥੇ ਵਿਸ਼ਰਾਮ ਹੈ। ਗਿਰਹਾ ਸੇਤੀ ਮਾਲ ਧਨ,
ਗਿਰਹਾ ਸੇਤੀ ਮਾਲ ਧਨ।
ਹਾਂ, ਇਹ ਸੰਸਾਰ ਸਮੁੰਦਰ ਵਿੱਚ ਬੜੇ ਬੜੇ ਸਾਹ ਲੋਕ ਜਿਹੜੇ ਨੇ, ਸੁਲਤਾਨ ਕੌਣ? ਚੱਕਰਵਰਤੀ, ਬਾਦਸ਼ਾਹ। ਗਿਰਹਾ ਗਿਰਨਾ ਬਾਣੀ ਦਾ ਹੁੰਦਾ। ਸੋ ਜਿਹੜੇ ਆਪਣੇ ਇੱਕ ਬਚਨ ਕਹਿ ਦੇਣ ਨਾ, ਬਾਣੀ ਬੋਲ ਦੇਣ ਮੁੱਖ ਤੋਂ, ਬਾਣੀ ਦੇ ਸੇਤੀ ਮੈਨੇ ਨਾਲ, ਬਾਣੀ ਦੇ ਕਹਿਣ ਵਾਲੇ, ਬਚਨ ਕਹਿਣ ਦੇ ਨਾਲ ਜਿਹੜੇ ਅਮੀਰ ਲੋਕ ਨੇ ਜਾਂ ਚੱਕਰਵਰਤੀ ਬਾਦਸ਼ਾਹ ਨੇ, ਮਾਲ ਧਨ, ਮਾਲ ਹੁੰਦੇ ਹਾਥੀ ਘੋੜੇ ਆਦਿਕ, ਅਤੇ ਧਨ ਹੋ ਗਿਆ ਮਾਇਆ, ਉਹ ਜਦ ਇਕੱਠਾ ਕਰ ਲੈਂਦੇ ਨੇ, ਕਹਿਣ ਦੀ ਦੇਰ ਹੁੰਦੀ ਹੈ, ਭਰ ਕੇ ਨਹੀਂ ਆਉਂਦੇ, ਫਟਾਫਟ ਟੈਕਸ ਕਹਿਣ ਦੀ ਲੋੜ ਹੈ ਉਹਨਾਂ ਦਾ, ਇੰਨੇ ਪ੍ਰਸੈਂਟ ਟੈਕਸ ਲੈਣਾ ਤੁਹਾਡ ਤੋਂ। ਉਹਨਾਂ ਨੇ ਕਹਿ ਦਿੱਤਾ ਨਾ, ਵਾਕ ਕਹਿ ਦਿੱਤੇ ਨੇ ਕਾਨੂੰਨ ਨੇ, ਅਤੇ ਭਰ ਕੇ ਆਉਂਦੇ ਹੋ ਪਹਿਲਾਂ ਛੇਤੀ ਛੇਤੀ, ਕਿਤੇ ਮੈਂ ਤੋਂ ਮੈਂ ਪਛੜ ਨਾ ਜਾਵਾਂ, ਨਾ ਭਲਿਆ ਗਿਆ ਅਤੇ ਹੋਰ ਪਲੰਟੀ ਨਾ ਪੈ ਜਾ ਕਿਤੇ। ਇਸੇ ਤਰ੍ਹਾਂ ਜਿਹੜੇ ਬੜੇ ਬੜੇ ਸ਼ਾਹ ਨੇ, ਚੱਕਰਵਰਤੀ ਬਾਦਸ਼ਾਹ ਨੇ, ਗਿਰਹਾ ਇੱਕ ਹੀ ਬਚਨ ਮੂੰਹ 'ਚੋਂ ਕਹਿ ਦੇਣ, ਤਾਂ ਉਹ ਕਹਿਣ ਦੇ ਨਾਲ ਹੀ ਮਾਲ ਧਨ ਪ੍ਰਾਪਤ ਹੋ ਜਾਂਦਾ, ਹੱਥੀ ਘੋੜੇ ਧਨ ਲੈ ਸਕਦੇ ਨੇ ਉਹ। ਅੱਗੇ,
ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨਾ ਵਿਸਰ ਹੈ,
ਵਿਸਰ ਹੈ,
ਵਿਸਰ ਹੈ,
ਬਾਬੇ ਨੇ ਸੱਜੇ ਪਾਸੇ ਹੈ,
ਵਿਸਰ ਹੈ,
ਕੀ ਹੈ ਬਾਬੇ ਨੂੰ
ਬਿਹਾਰੀ,
ਹਾਂ ਵਿਸਰ ਹੈ,
ਵਿਸਰ ਹੈ,
ਅੱਗੇ ਪੜਦੇ ਵਿਸਰ ਹੈ, ਸੋ ਕਿੰਨਾ ਉਲਟ ਹੋ ਜਾਂਦਾ ਹੈ ਨਾ। ਪੜੋ, ਕੀੜੀ ਤੁਲ ਨਾ ਹੋਵਨੀ,
ਕੀੜੀ ਤੁਲ ਨਾ ਹੋਵਨੀ,
ਇੱਥੇ ਤਾਂ ਆ ਗਿਆ ਜਮਕ, ਵਿਸ਼ਰਾਮ, ਸੋਰੀ, ਜੇ ਤਿਸ ਮਨਹੋ ਨਾ ਵਿਸਰ ਹੈ,
ਜੇ ਤਿਸ ਮਨਹੋ ਨਾ ਵਿਸਰ ਹੈ।
ਐਡੇ ਐਡੇ ਜਿਹੜੇ ਬਾਦਸ਼ਾਹ ਨੇ, ਸੁਲਤਾਨ ਨੇ, ਸਾਹ ਜਿਹੜੇ ਨੇ, ਭਾਈ ਕੀੜੀ ਤੁਲ ਨਾ ਹੋਵਨੀ, ਤੁਲ ਮੈਨੇ ਬਰਾਬਰ, ਇਹ ਕੀੜੀ ਦੇ ਤੁਲ ਨਹੀਂ ਹੋ ਸਕਦੇ, ਜੇ ਤਿਸ ਮਨਹੋ ਨਾ ਵਿਸਰ ਹੈ, ਜੇ ਉਹਨਾਂ ਨੇ ਮਨ ਵਿੱਚੋਂ ਮਾਇਆ ਹੀ ਨਹੀਂ ਵਿਸਰਦੀ, ਵਿਕਾਰ ਹੀ ਨਹੀਂ ਭੁੱਲਦੇ ਉਹਨਾਂ ਨੂੰ, ਫਿਰ ਕੀੜੀ ਵਰਗੇ ਵੀ ਨਹੀਂ। ਹਾਂਜੀ, ਜੇ ਤਿਸ ਮਨਹੋ ਨਾ ਵਿਸਰ ਹੈ, ਜੇ ਉਹਨਾਂ ਨੂੰ ਮਾਇਆ ਨਹੀਂ ਭੁੱਲਦੀ, ਵਿਕਾਰ ਨਹੀਂ ਭੁੱਲਦੇ, ਕੀੜੀ ਦੇ ਤੁਲ ਵੀ ਨਹੀਂ ਹਨ। ਇਸ ਨੂੰ ਫਿਰ ਚਲੋ ਜੀ, ਉੱਥੋਂ ਨਦੀਆਂ ਤਾਂ ਵਾਹ ਤੋਂ ਫਿਰ ਅਗਲਾ ਅਰਥ ਹੋਵੇਗਾ। ਬਸ ਇਹ ਨਦੀਆਂ ਸਾਹ,
ਨਦੀਆਂ ਅੰਤ ਵਾ
ਅਤੇ
ਅਤੇ ਵਾ ਭਵੇ ਸੰਬੰਧ ਨਾ ਜਾਣੀਏ,
ਜਾਣੀਏ ਹੈ,
ਜਾਣੀਏ।
ਆਪਾਂ ਅੱਗੇ ਆਪਾਂ ਜਾਣੀਆਂ ਹੀ ਪੜ੍ਹਦੇ ਹਾਂ ਨਾ, ਅਤੇ ਹਾਹ ਨੂੰ ਸਿਆਰੀ ਕੌਣ ਲਾਏਗਾ, ਆਹ ਕੌਣ ਲਾਏਗਾ, ਜਾਣੀਏ ਹੈ,
ਜਾਣੀਏ ਹੈ।
ਨਦੀਆਂ ਵੀ ਨਦੀਆਂ ਸਮਾਨ ਜਿਹੜੇ ਅਸੀਂ ਭਾਈ, ਇਹ ਜਿਹੜੇ ਅਮੀਰ ਲੋਕ ਸੀ, ਵਾਹ ਨਾਲਿਆਂ ਦੀ ਸਮਾਨ ਜੋ ਸੀ, ਜਿਵੇਂ ਨਦੀਆਂ ਅਤੇ ਵਾਹ ਨਾਲੇ ਜਿਹੜੇ ਸਮੁੰਦਰ ਵਿੱਚ ਪੈ ਜਾਂਦੇ ਨੇ, ਜਾਣੇ ਨਹੀਂ ਜਾਂਦੇ, ਕਿ ਵੱਖਰੇ ਵੱਖਰੇ ਨਹੀਂ ਗਿਣੇ ਜਾਂਦੇ, ਇਸੇ ਤਰ੍ਹਾਂ ਉਹ ਵੀ ਜਿਹੜੇ ਨੇ ਅੱਗੇ, ਸਮੁੰਦ ਸਾਹ ਸੁਲਤਾਨ,
ਸਮੁੰਦ ਸਾਹ ਸੁਲਤਾਨ,
ਇਹ ਜਿਹੜੇ ਸਮੁੰਦਰ ਦੀ ਨਿਆਈ, ਅੱਗੇ ਸੰਸਾਰ ਸਮੁੰਦਰ ਰਹਿਣ ਵਾਲੇ, ਪਰ ਸਮੁੰਦਰ ਦੀ ਨਿਆਈ ਵੱਡੇ, ਜਿਹੜਾ ਕਿੱਡਾ ਕਿੱਡਾ ਸਮੁੰਦਰ ਹੈ, ਐਡੇ ਐਡੇ ਕੋਈ ਸਾਹ ਬਣ ਗਏ, ਸਮੁੰਦਰ ਜਹਿਰ ਕੋਈ ਸੁਲਤਾਨ ਬਣ ਗਿਆ। ਗਿਰਹਾ ਨਾਮ ਪਹਾੜ ਦਾ ਵੀ ਹੁੰਦਾ, ਪਹਾੜਾਂ ਜਿੱਡਾ ਜਿੱਡਾ ਉਹਨਾਂ ਕੋਲ ਧਨ ਹੋਵੇ, ਗਿਰਹਾ ਨਾਮ ਪਹਾੜ ਦਾ। ਪਹਿਲਾਂ ਗਿਰਹਾ ਦਾ ਕੀ ਅਰਥ ਲਿਖਿਆ ਹੈ? ਵਚਨ। ਹੁਣ ਗਿਰਹਾ ਨਾਮ ਪਹਾੜ ਦਾ, ਪਹਾੜਾਂ ਜਿੱਡਾ ਉਹਨਾਂ ਕੋਲ ਮਾਲ ਧਨ ਹੋਵੇ, ਇੰਨਾ ਧਨ ਵਿਭੂਤੀ ਵਾਲੇ ਹੋਣ ਅੱਗੇ,
ਕੀੜੀ ਕੀੜੀ ਤੁਲ ਨਾ ਹੋਵਨੀ,
ਉਹ ਕੀੜੀ ਦੇ ਤੁਲ ਵੀ ਨਹੀਂ ਹੋ ਸਕਦੇ। ਹਾਂਜੀ,
ਜੇ ਤਿਸ ਮਨੋ ਨਾ
ਮਨਹੋ, ਹਾਂ ਪੂਰਾ ਲੱਗ ਕੇ, ਜੇ ਤਿਸ ਮਨਹੋ
ਸਿਮਰੋ
ਨਾ ਵਿਸਰ ਹੈ,
ਨਾ ਵਿਸਰ ਹੈ,
ਜਿਹੜੀ ਕੀੜੀ ਨੂੰ ਮਨ ਵਿੱਚੋਂ ਨਾਮ ਨਹੀਂ ਭੁੱਲਦਾ, ਕੀੜੀ ਉਹ ਜਪੀ ਜਾਂਦੀ ਹੈ, ਤੇਰੇ ਨਾਲ ਕੀੜੀ ਚੰਗੀ ਹੈ, ਤੂੰ ਤਾਂ ਫਿਰ ਵੀ ਮਨੁੱਖ ਹੈ, ਜਿਹੜੀ ਕੀੜੀ ਨੂੰ ਨਾਮ ਵਿਸਰਦਾ ਹੀ ਨਹੀਂ, ਉਹ ਕੀੜੀ ਦੇ ਬਰਾਬਰ ਨਹੀਂ ਹੋ ਸਕਦੇ। ਜਾਂ ਕੀੜੀ ਤੁਲ, ਕੀੜੀਆਂ ਵੇਖੀਆਂ ਹੋਣੀਆਂ ਤੁਸੀਂ, ਸਾਰਾ ਦਿਨ ਉਹ ਦਾਣੇ 'ਚ ਇਕੱਠੇ ਕਰਦੀਆਂ ਰਹਿੰਦੀਆਂ ਨੇ, ਜੋ ਉਹਨਾਂ ਨੂੰ ਮਿਲ ਗਿਆ ਨਿੱਕਾ ਨਿੱਕੇ ਪੀਸ ਜਮ੍ਹਾਂ ਕਰੀ ਜਾਂਦੇ, ਇਕੱਠੇ ਕਰੀ ਜਾਂਦੀਆਂ, ਇਕੱਠੇ ਕਰੀ ਜਾਂਦੀਆਂ ਨੇ, ਕਹਿੰਦੇ ਵੀ ਤੂੰ ਵੀ ਕੀੜੀ ਵਰ ਗਈ ਹੈ, ਕੀੜੀ ਤੁਲੇ ਹੈ, ਫਿਰ ਤੁਲ 'ਤੇ ਜਮ ਕਰਾਉਣੀ ਪਊਗੀ, ਕੀੜੀ ਤੁਲ। ਫਿਰ ਐਡੇ ਐਡੇ ਸਾਹ ਵਾਰਸਾ ਵੀ ਜਿਹੜੇ ਕੀੜੀ ਤੁਲ ਨੇ, ਕੀੜੀ ਵਰਗੇ ਨੇ, ਕਿਉਂ? ਉਹ ਵੀ ਤਾਂ ਧਨ ਇਕੱਠਾ ਕਰੀ ਜਾਂਦੇ ਨੇ, ਮਾਇਆ ਇਕੱਠੀ ਕਰੀ ਜਾਂਦੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਉਹ ਕੀੜੀ ਤੁਲੇ ਨੇ, ਨਾ ਹੋਵਨੀ ਨਹੀਂ ਹੋਣੀ ਉਹਨਾਂ ਨੂੰ ਰੱਬ ਦੀ ਪ੍ਰਾਪਤੀ, ਨਾ ਹੋਵਨੀ ਹੋਣੀ ਨਹੀਂ ਪ੍ਰਾਪਤੀ ਰੱਬ ਦੀ। ਜੇ ਤਿਸ ਮਨਹੋ ਨਾ ਵਿਸਰ ਹੈ, ਜੇ ਉਹਨਾਂ ਨੂੰ ਇਹ ਮਾਇਆ ਮਨ ਵਿੱਚੋਂ ਵਿਸਰਦੀ ਉਹ ਨਹੀਂ, ਵਿਸ਼ੇ ਵਿਕਾਰ ਨਹੀਂ ਵਿਸਰਦੇ, ਨਾ ਹੋਵਨੀ ਨਹੀਂ ਹੋਣੀ ਪ੍ਰਾਪਤੀ ਰੱਬ ਦੀ। ਸੋ ਇਹ ਅਰਥ, ਹੁਣ ਅੰਤਰੀ ਅਰਥ ਹੋ ਰਿਹਾ ਸਿੱਧਾ ਜੀ, ਅੱਗੇ ਚਲੋ। ਨਦੀਆਂ ਤੇ ਵਾਹ,
ਨਦੀਏ ਅੰਤ ਵਾਹ,
ਬੋਲੋ ਸਾਰੇ ਜੀ, ਸਾਰੇ ਬੋਲਿਓ, ਤੁਸੀਂ ਸਮੁੰਦਰ 'ਤੇ ਤਾਂ ਰੁਕੇ ਨਹੀਂ, ਬੋਲੋ ਫਿਰ ਬਸਰਾਮ ਠੀਕ ਪਕਾਓ ਇਹਨੂੰ। ਨਦੀਆਂ ਅਤ ਵਾਹ ਹੁਣ ਹੋਇਆ ਸੁੱਧ। ਹਾਂ ਜਿਹੜੇ ਭਾਈ ਗੁਰਮੁਖ ਨੇ ਨਾਮ ਜਪਣ ਵਾਲੇ, ਨਦੀਆਂ ਦੀ ਨਿਆਈ ਵੱਡੇ ਤੱਤ ਵਿੱਚ ਤਾਂ ਮਹਾਤਮਾ ਬ੍ਰਹਮ ਗਿਆਨੀ, ਉਹ ਵਾਹ ਨਾਮ ਨਾਲਿਆਂ ਦੀ ਨਿਆਈ ਜਗਿਆਸੂ, ਅਤੇ ਪਵਹਿ ਸਮੁੰਦਰ, ਹਾਂ ਉਹ ਵੀ ਸੰਸਾਰ ਸਮੁੰਦਰ ਵਿੱਚ ਪਏ ਨੇ, ਅਤੇ ਜਾਂ ਪਵਹਿ ਸਮੁੰਦਰ, ਸਮੁੰਦਰ ਕੌਣ ਹੈ? ਪਰਮੇਸ਼ਰ। ਸਮੁੰਦਰ ਜਿਹੜਾ ਪਰਮੇਸ਼ਰ ਹੈ ਅਤੇ ਨਾ ਪਵ ਹੈ, ਉਹਦੇ ਵਿੱਚ ਲੀਨ ਹੋ ਗਏ ਨਾਮ ਜਪ ਕੇ। ਸ ਵਾਹਿਗੁਰੂ ਰੂਪੀ ਸਮੁੰਦਰ ਵਿੱਚ ਉਹ ਪੈ ਗਏ ਨੇ, ਲੀਨ ਹੋ ਗਏ ਨੇ, ਉਹਦੇ ਵਿੱਚ ਸਮਾ ਗਏ ਨੇ। ਨਾ ਜਾਣੀ ਹੈ ਹੁਣ ਵੱਖਰੇ ਨਹੀਂ ਜਾਣੇ ਜਾਂਦੇ, ਜਿਹੜੇ ਰੱਬ ਵਿੱਚ ਇੱਕ ਵਾਰੀ ਮਿਲ ਗਏ, ਭੇਦ ਹੋ ਗਏ ਸਮੁੰਦਰ ਵਿੱਚ ਸਾਹਿਗੁਰੂ ਪਰਮੇਸ਼ਰ ਦੇ ਵਿੱਚ, ਵੱਖਰੇ ਨਹੀਂ ਉਹਨਾਂ ਨੂੰ ਕਹਿ ਸਕਦੇ ਸੀ ਇਹ ਮਨੁੱਖ ਸੀ ਜਾਂ ਕੀ ਸੀ, ਕਿਉਂ ਬ੍ਰਹਮ ਲੀਨ ਹੋ ਗਏ, ਬ੍ਰਹਮ ਰੂਪੇ ਹੋ ਗਏ। ਅੱਗੇ ਇਹ ਗੁਰਮੁਖਾਂ ਦੀ ਅਵਸਥਾ ਆ ਗਈ ਨੇ ਇਹਦੇ 'ਚ ਹੀ। ਸਮੁੰਦਰ ਸਾਹ ਸੁਲਤਾਨ,
ਸਮੁੰਦਰ ਸਾਹ ਸੁਲਤਾਨ,
ਉਹ ਹੁਣ ਐਸੇ ਤੱਤ ਵਿੱਚ ਸਮੁੰਦਰ ਦੀ ਨਿਆਈ, ਜਿਹੜੇ ਵੱਡੇ ਵੱਡੇ ਬ੍ਰਹਮ ਵਿੱਚ ਸ਼ਾਹ ਸੁਲਤਾਨ ਸੀ, ਮਹਾਂਪੁਰਖ ਜਿਹੜੇ ਸੀ ਐਸੇ, ਅਤੇ ਸਾਹ ਦੀ ਨਿਆਈ ਜਿਹੜੇ ਜਗਿਆਸੂ। ਹਾਂਜੀ, ਗਿਰਹਾ ਸੇਤੀ ਮਾਲ ਧਨ,
ਗਿਰੇ ਸਾਤੀ ਮਾਲ ਧਨ,
ਜਿਨ੍ਹਾਂ ਨੇ ਜਿਹੜਾ ਸੀ ਗਿਰਹਾ ਬਾਣੀ ਦੁਆਰਾ, ਬਾਣੀ ਨਾਲ ਮਾਲ ਧਨ, ਜਿਹੜਾ ਨਾਮ ਰੂਪੀ ਧਨ ਨੂੰ, ਜਿਨ੍ਹਾਂ ਨੇ ਭਾਈ ਭੰਡਾਰੇ ਪੜੇ ਨੇ ਪਹਾੜਾਂ ਵਾਂਗੂ, ਗਿਰਹਾ ਇੰਨਾ ਧਨ ਕੀਠਾ, ਨਾਮ ਰੂਪੀ ਧਨ ਇੰਨਾ ਇਕੱਠਾ ਕਰ ਲਿਆ, ਜਮ੍ਹਾਂ ਕਰ ਲਿਆ, ਫਿਰ ਉਹ ਕੀ ਨੇ? ਅੱਗੇ ਬੋਲ ਲਓ ਸਾਰੇ। ਧੱਕਾ ਸਟਾਰ ਨੇ ਸਾਰੇ, ਧੱਕਾ ਲਾਈ ਸਟਾਰਟ ਹੁੰਦੇ, ਉਹ ਕੋਈ ਟਰੈਕਟਰ ਨਹੀਂ ਪਿੰਡਾਂ 'ਚ ਹੁੰਦੇ, ਕਈ ਕਾਰਾਂ ਬੰਦ ਹੋ ਜਾਂ ਧੱਕਾ ਲਾਉਂਦੇ ਫਿਰ ਸਟਾਰਟ ਹੁੰਦੀ, ਅਤੇ ਤੁਹਾਡਾ ਵੀ ਉਹੀ ਕੰਮ ਹੈ, ਧੱਕਾ ਸਟਾਰਟ। ਫਿਰ ਅੱਜ ਕੀੜੀ ਤੁਲਨਾ ਹੋਵਨੀ,
ਕੀੜੀ ਤੁਲਨਾ ਹੋਵਨੀ,
ਜੇ ਤਿਸ ਮਨ ਹੋ ਨਾ ਵਿਸਰ ਹੈ,
ਜੇ ਤਿਸ ਮਨ ਹੋ ਨਾ ਵਿਸਰ ਹੈ।
ਉਹ ਭਾਈ ਕੀੜੀ ਦੀ ਤੁਲ ਹੁੰਦੇ ਨੇ, ਉਹ ਨਿਮਰਤਾ ਵਾਲੇ ਹੁੰਦੇ ਨੇ, ਹੰਕਾਰ ਨਹੀਂ ਕਰਦੇ, ਨਾ ਹੋਵਨੀ ਹੰਕਾਰ ਨਹੀਂ ਉਹਨਾਂ ਨੂੰ ਹੁੰਦਾ, ਉਹ ਕੀੜੀ ਤੁਲ ਆਪਣੇ ਆਪ ਨੂੰ ਨੀਵਾਂ ਸਮਝਦੇ ਨੇ, ਨਹੀਂ ਹੰਕਾਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ, ਆਪਣੇ ਜਪਣ ਦਾ, ਆਪਣੇ ਤਪ ਕਰਨ ਦਾ, ਸੋ ਨਿਮਰਤਾ ਵਿੱਚ ਰਹਿੰਦੇ ਨੇ। ਜੇ ਤਿਸ ਮਨ ਹੋ ਨਾ ਵਿਸਰ ਹੈ, ਜਿਹੜਾ ਨਾਮ ਉਹਨਾਂ ਨੂੰ ਕਦੇ ਮਨ ਵਿੱਚੋਂ ਵਿਸਰਦਾ ਹੀ ਨਹੀਂ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ, ਸੋ ਇਹ ਉਹਨਾਂ ਦੀ ਅਵਸਥਾ ਦੱਸ ਦਿੱਤੀ ਸਾਰੀ ਪੌੜੀ 'ਚ। ਚੱਲੀਏ ਅੱਗੇ, ਆ ਤਾਂ ਸਾਰਾ ਕੁਝ ਯਾਦ ਹੀ ਹੁਣ ਤੁਹਾਨੂੰ, ਚਲੋ ਕੱਲ੍ਹ ਨੂੰ ਸੁਣਾਉਣਗੇ ਆ ਕੇ।
ਅੰਤ ਨਾ ਸਿਫਤੀ ਕਹਿਣ ਨਾ ਅੰਤ,
ਹੁਣ ਮਾਰੇ ਉਹ ਜਿਹੜਾ ਸਿਫਤੀ ਪਰਮੇਸ਼ੁਰ ਹੈ, ਉਹਦੇ ਸਿਫਤਾਂ ਦਾ ਵੀ ਅੰਤ ਨਹੀਂ। ਸਿਫਤੀ ਕੌਣ ਹੈ? ਪਰਮੇਸ਼ੁਰ, ਜਿਹਦੀ ਸਿਫਤ ਹੁੰਦੀ ਹੈ, ਸਿਫਤੀ ਦਾ ਵੀ ਅੰਤ ਨਹੀਂ, ਸਿਫਤੀ ਸਿਫਤਾਂ ਕਰਨ ਵਾਲਿਆਂ ਦਾ ਵੀ ਅੰਤ ਨਹੀਂ, ਸਿਫਤੀ ਉਹਦੀਆਂ ਸਿਫਤਾਂ ਦਾ ਵੀ ਅੰਤ ਨਹੀਂ। ਇੱਥੇ ਹੁਣ ਤੱਤਿਆਂ ਨੂੰ ਔਂਕੜਨਾ ਹੈ ਜੀ, ਸਾਰੇ ਦੋ ਇਹਦੇ ਵਿੱਚ ਲੈਣਾ ਆਉਣੀਆਂ, ਉੱਥੇ ਤੱਤੇ ਨੂੰ ਔਂਕੜ ਹੋਣੇ ਨਹੀਂ, ਉਹਨਾਂ ਨੂੰ ਬਿਨਾਂ ਔਂਕੜ ਤੋਂ ਪੜ੍ਹਿਓ, ਪਰ ਇੱਥੇ ਔਂਕੜਾਂ ਸਹਿਤ ਹੈ, ਜਿੱਥੇ ਔਂਕੜਨਾ ਪੜ੍ਹੋ, ਅੰਤ ਤੱਤੇ ਨੂੰ ਭਾਰਾ ਕਰ ਦਿਓ, ਔਂਕੜ ਬੋਲ ਜੂਗਾ, ਅੰਤ ਨਹੀਂ ਲੱਗਿਆ ਹੁਣ, ਅੰਤ 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 ਵੀ ਨਾ ਕਰ ਦਿਓ ਕਿਤੇ, ਉਹ ਫਿਰ ਦੁਲੇਕਣ ਲੱਗ ਜਾਣਗੇ। ਅੰਤ ਅੰਤ ਨਾ ਸਿਫਤੀ,
ਅੰਤ ਨਾ ਸਿਫਤੀ,
ਕਹਿਣ ਨਾ ਅੰਤ,
ਕਹਿਣ ਨਾ ਅੰਤ,
ਹੁਣ ਲੱਗਦੇ ਨੇ ਔਂਕੜ, ਅੱਗੇ ਛੇਤੀ ਮਾਰ ਜਾਂਦੇ ਟਪੂਸੀ। ਸੋ ਉਹਦੀਆਂ ਸਿਫਤਾਂ ਦਾ ਅੰਤ ਨਹੀਂ, ਸਿਫਤੀ ਦਾ ਅੰਤ ਨਹੀਂ, ਅਤੇ ਕਹਿਣ ਨਾ ਅੰਤ, ਕਹਿਣ ਵਾਲਿਆਂ ਦਾ ਵੀ ਅੰਤ ਨਹੀਂ, ਕਿੰਨੀਆਂ ਕੁ ਸਿਫਤਾਂ ਕਹਿਣ ਵਾਲੇ ਨੇ ਉਹ ਵੀ ਅੰਤ ਨਹੀਂ, ਜਾਂ ਕਹਿਣ ਉਹਦੇ ਵਿਖਿਆਨ ਦਾ, ਉਹਦੇ ਕਥਨ ਦਾ ਵੀ, ਜਿਹੜੀਆਂ ਸਿਫਤਾਂ ਦਾ ਕਥਨ ਕਰਦਾ ਹੈ, ਕਥਨ ਦਾ ਵੀ ਅੰਤ ਨਹੀਂ। ਅੱਗੇ ਜਾਂ ਫਿਰ ਅੰਤ 'ਤੇ ਹੀ, ਅੰਤ ਕਿਹਨਾਂ ਦਾ ਅੰਤ ਹੈ? ਜਿਹੜੇ ਕਹਿੰਦੇ ਅਸੀਂ ਸਿਫਤਾਂ ਕਰ ਸਕਦੇ ਹਾਂ, ਅੰਤ ਲੈ ਲਿਆ, ਉਹਨਾਂ ਦਾ ਅੰਤ ਹੋ ਜਾਂਦਾ। ਅੱਗੇ
ਅੰਤ ਨਾ ਕਰਨੇ ਦੇਨ ਨਾ ਅੰਤ,
ਠੀਕ ਹੈ, ਦਲਾਵਾਂ ਨੇ ਠੀਕ ਲਾਈਆਂ ਨੇ, ਔਂਕੜ ਵੀ ਠੀਕ ਲਾਤਾ, ਬੋਲੋ ਤੁਸੀਂ ਲਾ ਕੇ ਦੇਖਿਓ,
ਅੰਤ ਨਾ ਕਰਨਾ ਦੇਨ ਨਾ ਅੰਤ,
ਹਾਂ ਠੀਕ ਲੱਗੇ ਨੇ, ਕਰਨਾ ਉਹਦੇ ਕਰਤੱਬਾਂ ਦਾ ਅੰਤ ਨਹੀਂ, ਉਹਨੇ ਕਿਵੇਂ ਸੰਸਾਰ ਦੀ ਉਤਪਤੀ ਕੀਤੀ, ਉਹਦਾ ਕਰਤੱਬ ਹੈ, ਕਿਵੇਂ ਪੈਦਾ ਕਰਤਾ ਸੰਸਾਰ, ਫਿਰ ਪੈਦਾ ਕੀਤੇ ਨੂੰ ਪਾਲਦਾ ਕਿਵੇਂ ਹੈ, ਫਿਰ ਸਤਸੰਗ ਜੀ ਪਾਲਿਆ ਉਹਨੂੰ ਫਿਰ ਮਾਰਦਾ ਕਿਵੇਂ ਹੈ, ਇਹ ਉਹਦੇ ਕਰਤੱਬ ਨੇ, ਉਹਦੇ ਕਰਨੇ ਨੇ, ਇਹਦਾ ਵੀ ਉਹਦਾ ਅੰਤ ਨਹੀਂ ਕੋਈ ਲੈ ਸਕੇ। ਦੇਣ ਨਾ ਅੰਤ, ਉਹਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਉਹਦੀਆਂ ਜਿਹੜੀਆਂ ਦੇ ਦਿੱਤੀਆਂ, ਉਹਦਾ ਵੀ ਅੰਤ ਨਹੀਂ। ਹਾਂਜੀ ਕਿੱਡਾ ਵੱਡੀ ਉਹਦੀ ਦਾਤ ਦਿੱਤੀ, 84 ਲੱਖ ਮਾੜੀ ਜੁਨੀ 'ਚੋਂ ਕੱਢ ਕੇ ਮਨੁੱਖਾ ਜਨਮ ਦੇ ਦਿੱਤਾ, ਕਿੱਡੀ ਦਾਤ ਹੈ, ਹੈ ਕੋਈ ਇਸ ਗੱਲ ਦਾ ਅੰਤ, ਕਿੰਨੀ ਕਿੱਡੀ ਵੱਡੀ ਦਾਤ ਹੈ। ਸੋ ਦਾਤਾਂ ਦਾ ਅੰਤ ਨਹੀਂ। ਸੋ ਇਸੇ ਤਰ੍ਹਾਂ ਹੋਰ ਮਾਤਾ ਦੇ ਗਰਭ ਵਿੱਚ ਪਾਲ ਕੇ ਸਤਸੰਗ ਜੀ ਪੂਰਾ ਜਿਹੜਾ ਸੀ ਅੰਗ ਪ੍ਰਤੰਗ ਪੂਰੇ ਦੇ ਦਿੱਤੇ। ਸੋ ਨਹੀਂ ਉਹਦਾ ਅੰਤ, ਹਾਂਜੀ, ਐਡੀ ਦਾਤਾਂ ਦਾ ਹੀ ਉਹਦਾ ਅੰਤ ਨਹੀਂ ਆਉਂਦਾ, ਉਹਦਾ ਕਿਵੇਂ ਅੰਤ ਲੈ ਲਾਂਗੇ। ਹਾਂਜੀ,
ਅੰਤ ਨਾ ਵੇਖਣ ਸੁਣੀ ਨਾ ਅੰਤ ਸੁਣਨ ਅੰਤ,
ਦੋ ਨਾਣੇ ਲਾਉਣੇ ਨੇ, ਅੰਤ ਨਾ ਫਿਰ ਉਕਲ ਆ ਕੇ, ਅੰਤ ਨਾ ਵੇਖਣ
ਅੰਤ ਨਾ ਵੇਖਣ
ਸੁਣਨ ਨਾ ਅੰਤ
ਸੁਣਨ ਨਾ ਅੰਤ।
ਹਾਂ, ਵੇਖਣ ਉਹਦੀਆਂ ਅੱਖਾਂ ਇੰਨੀਆਂ ਦੇ ਦਿੱਤੀਆਂ, ਜਾਂ ਜੋ ਵੇਖਣ ਵਿੱਚ ਆ ਰਿਹਾ, ਜੋ ਦੀਂਦਾ ਹੈ ਉਹਦਾ ਅੰਤ ਨਹੀਂ। ਕਿੰਨਾ ਕੁਛ ਦਿਸ ਰਿਹਾ ਬਈ, ਆਪਾਂ ਵੇਖਦੇ ਹਾਂ, ਲੈ ਸਕਦੇ ਹਾਂ ਅੰਤ, ਸੰਸਾਰ ਦਾ ਕਿੰਨਾ ਕੁਛ ਦ੍ਰਿਸ਼ਟੀ ਆ ਰਿਹਾ ਹੈ ਉਹਦਾ ਅੰਤ ਨਹੀਂ। ਜਾਂ ਜਿਹੜਾ ਵੇਖਣ ਵਾਲਾ ਆਪ ਹੈ ਪਰਮੇਸ਼ਰ, ਜਿਹੜਾ ਆਪ ਦ੍ਰਿਸ਼ਟਾ ਹੋ ਕੇ ਦੇਖ ਰਿਹਾ ਹੈ, ਸਾਡੇ ਇੱਕ ਇੱਕ ਕਰਮ ਨੂੰ ਦੇਖ ਰਿਹਾ, ਉਹਦਾ ਅੰਤ ਨਹੀਂ ਆ ਸਕਦਾ, ਸਾਨੂੰ ਵੇਖ ਰਿਹਾ ਉਹ। ਅਸੀਂ ਤਾਂ ਛਪਾ ਕੇ ਕੀ ਪਾਪ ਕਰ ਲੈਂਦੇ, ਕਿਹੜਾ ਕੋਈ ਵੇਖਦਾ ਹੈ। ਪਰ ਮਹਾਰਾਜ ਜੀ ਕਹਿੰਦੇ ਉਹ ਦ੍ਰਿਸ਼ਟਾ ਵੇਖਣ ਵਾਲਾ ਹੈ, ਦੇਖ ਰਿਹਾ ਸਾਡੇ ਹੇ ਕਰਮ ਨੂੰ, ਨਜ਼ਰਸਾਨੀ ਕਰ ਰਿਹਾ, ਉਹਦਾ ਅੰਤ ਨਹੀਂ। ਵੇਖਣ ਨਾਲ ਅੱਖਾਂ ਦਾ ਹੈ, ਕਿੰਨੀਆਂ ਅੱਖਾਂ ਦੇ ਦਿੱਤੀਆਂ, ਕਿੰਨੇ ਜੀਆਂ ਨੂੰ ਦੇ ਦਿੱਤੀਆਂ, ਕਿੰਨੇ ਜੀ ਨੇ, ਕਿੰਨੀਆਂ ਅੱਖਾਂ ਨੇ, ਕੋਈ ਅੰਤ ਗਿਣਤੀ ਹੋ ਜਾਊ ਵੀ ਕਿੰਨੀਆਂ ਅੱਖਾਂ ਨੇ। ਸੋ ਨਹੀਂ ਗਿਣਿਆ ਜਾਂਦਾ। ਫਿਰ ਜਿਹੜੀ ਉਹ ਅੱਖਾਂ ਵਿੱਚ ਜੋਤ ਦੇ ਦਿੱਤੀ ਜੀ, ਜਾਂ ਜਿਹਨਾਂ ਨੇ ਅੱਖਾਂ ਵੇਖਦੀਆਂ ਨੇ, ਉਸ ਗੱਲ ਦਾ ਵੀ ਅੰਤ ਨਹੀਂ। ਡਾਕਟਰ ਚਲੋ ਜਾਲਾ ਜੂਲੇ ਦਾ ਲਾ ਕੇ ਕਹਿੰਦੇ ਨੇ ਜੀ ਅਗਾਂਹ ਲਾ ਦਿੱਤਾ ਹੈ, ਹਾਂਜੀ, ਮੋਤੀ ਆ ਕਹਿ ਜੀ ਆ ਗਿਆ, ਕਾਲਾ ਆ ਗਿਆ, ਚਿੱਟਾ ਆ ਗਿਆ, ਅਤੇ ਉਹ ਲਾ ਕੇ ਤਾਂ ਕਹਿ ਦਿੰਦੇ ਨੇ, ਪਰ ਜਦੋਂ ਬਿਲਕੁਲ ਪਿੱਛੋਂ ਨਿਗਾਹ ਹੀ ਬੰਦ ਹੁੰਦੀ ਆ, ਫਿਰ ਕਹਿੰਦੇ ਜੀ ਪਿੱਛੋਂ ਜੋ ਹੀ ਬੰਦ ਹੋ ਗਈ ਆ, ਪਿੱਛੋਂ ਲਿਆ ਕੇ ਪਾਓ ਨਾ ਕਿਤੋਂ, ਉਹ ਪਿੱਛੋਂ ਹੀ ਬੰਦ ਹੋ ਗਈ ਬਸ। ਬਈ ਉਹ ਵੇਖਣ ਜਿਹੜੇ ਅੱਖਾਂ ਦੇ ਦਿੱਤੀਆਂ, ਸ਼ਕਤੀ ਹੈ ਦੇਖਣ ਦੀ, ਉਹਦਾ ਅੰਤ ਨਹੀਂ ਹੈ ਇਸ ਗੱਲ ਦਾ। ਅਤੇ ਸੁਣਨ ਨਾ ਅੰਤ, ਉਹ ਸਾਰੀਆਂ ਦੀਆਂ ਗੱਲਾਂ ਸੁਣਦਾ, ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਸਾਡੇ ਹਰ ਕਰਮ ਨੂੰ ਵੇਖ ਰਿਹਾ, ਸਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ। ਅਤੇ ਇਸ ਕਰਕੇ ਬਾਅਦ ਕਹਿੰਦੇ ਉਹਦੇ ਸੁਣਨ ਵਾਲੇ ਦਾ ਵੀ ਅੰਤ ਨਹੀਂ, ਜੋ ਸੁਣਦਾ ਸਭ ਕੁਛ। ਸੁਣਨ ਕੰਨ ਦੇ ਦਿੱਤੇ ਸਾਨੂੰ ਸੁਣਨ ਲਈ, ਸੋ ਇਹ ਵੀ ਅੰਤ ਨਹੀਂ, ਕਿੰਨੇ ਜੀ ਨੇ ਕਿੰਨਿਆਂ ਨੂੰ ਸੁਣਨ ਵਾਸਤੇ ਲਾ ਦਿੱਤੇ ਕੰਨ, ਸੋ ਇਸ ਕਰਕੇ ਉਹਦਾ ਅੰਤ ਨਹੀਂ, ਉਹਦੇ ਕੰਨਾਂ ਦਾ ਵੀ ਅੰਤ ਨਹੀਂ। ਹਾਂਜੀ,
ਅੰਤ ਨਾ ਜਾਪੇ ਕਿਆ,
ਠੀਕ ਸੀ, ਜਾਪੇ ਠੀਕ ਸੀ,
ਜਾਪੇ ਕਿਆ ਮਨ ਮੰਤ,
ਜਾਪੇ ਦਾ ਅਰਥ ਜਾਣਿਆ ਜਾਣਾ, ਅੰਤ ਨਾ ਜਾਪੇ,
ਨਾ ਜਾਪੇ,
ਜਾਪੇ ਜਪਣ ਦਾ ਅਰਥ ਨਹੀਂ ਇੱਥੇ, ਜਾਣਨ ਦਾ ਅਰਥ ਹੈ, ਅੰਤ ਨਾ ਜਾਪੇ,
ਅੰਤ ਨਾ ਜਾਪੇ,
ਉਹਦਾ ਅੰਤ ਨਹੀਂ ਜਾਣਿਆ ਜਾਂਦਾ। ਕਿਸ ਗੱਲ ਦਾ? ਕਿਆ ਮਨ ਮੰਤ,
ਕਿਆ ਮਨ ਮੰਤ,
ਉਹਦੇ ਮਨ ਦੇ ਵਿੱਚ ਨੰਨੇ ਨੂੰ ਸਿਆਰੀ ਲੱਗੀ ਹੈ ਨਾ, ਵਿੱਚ ਦਾ ਅਰਥ ਦੇ ਰਹੀ ਹੈ, ਉਹਦੇ ਮਨ ਦੇ ਵਿੱਚ ਮੰਤ ਕੀ ਸਲਾਹ ਹੈ, ਉਹਨੇ ਕੀ ਕਰ ਦੇਣਾ ਹੈ। ਸਿਨਮੈ ਰਾਉ ਰੰਗ ਕੋ ਕਰੀ, ਇੱਕ ਸਿਨ ਵਿੱਚ ਹੀ ਰਾਜਾ ਨੂੰ ਕੰਗਾਲ ਬਣਾ ਦਿੰਦਾ ਹੈ, ਰਾਜਾ ਨੂੰ ਕਾਹੀ ਬਣਾ ਦਿੰਦਾ ਹੈ। ਹਾਂਜੀ, ਇਸੇ ਤਰ੍ਹਾਂ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਜਲਾਂ ਨੂੰ ਧਰਤੀ ਬਣਾ ਦਿੰਦਾ, ਸਮੁੰਦਰਾਂ ਨੂੰ, ਅਤੇ ਧਰਤੀ ਨੂੰ ਜਿਹੜਾ ਸਮੁੰਦਰ ਬਣਾ ਦਿੰਦਾ ਹੈ ਇੱਕ ਖਿਨ ਵਿੱਚ ਹੀ। ਇਸ ਕਰਕੇ ਉਹਦਾ ਉਹ ਮੰਤ ਨਾਮ ਸਲਾਹ ਹੈ, ਇਹ ਕੁਛ ਕਰਨ ਲੱਗਿਆ ਸਲਾਹ ਨਹੀਂ ਲੈਂਦਾ ਕਿਸੇ ਦੀ, ਮੰਤ ਮਸ਼ਵਰਾ ਨਹੀਂ ਲੈਂਦਾ ਵੀ ਮੈਂ ਆਹ ਕੰਮ ਕਰਾਂ, ਜੇ ਕਿਤੇ ਸਲਾਹ ਵਾਲੀ ਗੱਲ ਹੋ ਜਾਂਦੀ ਨਾ ਪੱਕੀ, ਵੀ ਸਲਾਹ ਦੇਣ ਵਾਲੇ ਆਪਾਂ ਹੋ ਜਾਂਦੇ, ਮਾਰ ਦਿੰਦੇ ਭੁੱਖੇ ਸੰਸਾਰ ਨੂੰ। ਰੱਬ ਨੇ ਕਹਿਣਾ ਸੀ ਅੱਜ ਨੂੰ ਮੈਂ ਦੇਣਾ ਬਈ ਪਦਾਰਥ ਦੇਣਾ, ਨਾ 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 ਦਈ, ਇਹਨੂੰ ਰਹਿਣ ਦੇ ਦਈ, ਆਪਣੇ ਸਲਾਹ ਇਹੋ ਹੀ ਦੇਣੀ ਸੀ। ਜੇ ਉਹਨੇ ਕਹਿਣਾ ਮੈਂ ਤਾਂ ਇਹਨੂੰ ਜਿਹੜਾ ਹੈ ਬਈ ਬਾਦਸ਼ਾਹ ਬਣਾਉਣਾ, ਨਾ ਨਾ ਕਾਹਨੂੰ ਬਣਾਉਣਾ, ਰਹਿਣ ਦੇ ਕੰਗਾਲ, ਨਹੀਂ ਸੀ ਬਣ ਦੇਣਾ ਜੇ ਕਿਤੇ ਸਾਡੀ ਸਲਾਹ ਪੁੱਛਦੇ ਹੁੰਦੇ, ਇਹਨੂੰ ਘਰ ਨਾ ਦੇ ਦੀ ਕਿਤੇ ਬਾਹਰ ਝੁੱਕੀ 'ਚ ਪੈਸਾ ਠੀਕ ਹੈ, ਨਾ ਦੇ ਇਹਨੂੰ ਕੋਈ ਹੋਰ ਕੰਮ ਕਾਰ, ਮਰੇ ਭੁੱਖਾ। ਇਸ ਕਰਕੇ ਉਹ ਨਹੀਂ ਲੈਂਦਾ ਸਲਾਹ ਕਿਸੇ ਦੀ, ਪੁੱਛਣਾ ਸਾਜੇ, ਪੁੱਛਣਾ ਟਾਹੇ, ਆਪੇ ਦੇਵੇ ਲੇ, ਪੁੱਛ ਕੇ ਸੰਸਾਰ ਨੂੰ ਬਣਾਉਂਦਾ ਨਹੀਂ, ਪੁੱਛ ਕੇ ਮਾਰਦਾ ਨਹੀਂ। ਜੇ ਇਹਨਾਂ ਦੀ ਹੁਣ ਵਾਲੇ ਲਾਣੇ ਦੀ ਸਲਾਹ ਲਈ ਹੁੰਦੀ, ਮਾਰਦੇ ਮੁੱਕਣ ਦੇ ਕੰਮ ਨੂੰ, ਮਰਵਾ ਦੇਣੇ ਸੀ ਸਾਰੇ। ਇਸ ਕਰਕੇ ਉਹ ਐਸਾ ਹੈ, ਸਲਾਹ ਨਹੀਂ ਲੈਂਦਾ ਕਿਸੇ, ਵੀ ਉਹ ਪੁੱਛਣਾ ਮਸਲ ਤਰ ਹੈ, ਵੀ ਉਹ ਦੂਜੇ ਨੂੰ ਪੁੱਛ ਕੇ ਸਲਾਹ ਨਹੀਂ ਕਰਦਾ। ਇਸ ਕਰਕੇ ਭਾਈ ਉਹ ਸੁਤੰਤਰ ਹੈ। ਹਾਂ, ਚਲੋ,
ਅੰਤ ਨਾ ਜਾਪੇ ਕੀਤਾ ਆਕਾਰ।
ਠੀਕ, ਹਾਲੇ ਨੂੰ ਕੰਨਾਂ ਨਹੀਂ ਲਾਇਆ,
ਆਕਾਰ
ਪੜ੍ਹੋ ਸਾਰੇ ਜੀ।
ਰੱਬੇ ਕੀਤਾ ਨਾਪਾਰ,
ਔਂਕੜ ਬਣਾ ਕੇ ਨਹੀਂ ਲੱਗਿਆ ਤੱਤੇ ਨੂੰ, ਅੰਤ
ਅੰਤ
ਉਹਨੇ ਜਿਹੜਾ ਸੰਸਾਰ ਦਾ ਆਕਾਰ ਬਣਾਇਆ, ਸ਼ਕਲਾਂ ਸੂਰਤਾਂ ਬਣਾਈਆਂ ਨੇ, ਨਾ ਜਾਪੇ ਨਹੀਂ ਜਾਣਿਆ ਜਾਂਦਾ। ਕਿਵੇਂ ਬਣਾ ਦਿੱਤਾ? ਮੋਰ ਨੂੰ ਕਿੰਨਾ ਸੋਹਣਾ ਬਣਾ ਦਿੱਤਾ, ਅਤੇ ਹੋਰ ਜਾਨਵਰ ਕਿੰਨੇ ਵਧੀਆ, ਮਨੁੱਖ ਕਿੰਨੇ ਕਿਸਮ ਦੇ। ਇਸੇ ਤਰ੍ਹਾਂ ਸਤਸੰਗ ਜੀ, ਉਹਨੇ ਜਿਹੜਾ ਆਕਾਰ ਬਣਾਇਆ, ਕੋਈ ਰਜੋ ਗੁਣੀ, ਕੋਈ ਤਮੋ ਗੁਣੀ, ਕੋਈ ਸਤੋ ਗੁਣੀ, ਐਸੇ ਆਕਾਰ ਬਣਾ ਦਿੱਤੇ। ਸੋ ਇਹ ਵੀ ਉਹਦਾ ਨਹੀਂ ਜਾਣਿਆ ਜਾਂਦਾ। ਹਾਂਜੀ, ਕਿੰਨੀ ਸੁੰਦਰਤਾ ਬਣਾ ਦਿੱਤੀ ਸਾਰਿਆਂ 'ਚ। ਹਾਂਜੀ, ਕਿਹੋ ਜਿਹੇ ਸੁਭਾਅ ਬਣਾ ਦਿੱਤੇ ਇੱਕ ਦੂਜੇ ਨਾਲ। ਸਤਸੰਗ ਜਿਹੜਾ ਬੋਲ ਨਹੀਂ ਰਲਦਾ, ਕੋਈ ਕਿਵੇਂ ਬੋਲਦਾ, ਕੋਈ ਮਿੱਠਾ ਬੋਲਦਾ ਕਿ ਕੌੜਾ ਬੋਲਦਾ ਹੈ, ਕੋਈ ਫਿੱਕਾ ਹੀ ਬੋਲਦਾ ਹੈ, ਕੋਈ ਬੋਲਦਾ ਹੀ ਨਹੀਂ, ਗੂੰਗੇ ਨੇ ਵਿਚਾਰੇ। ਸੋ ਇੱਕ ਦੂਜੇ ਨਾਲ ਬੋਲ ਨਹੀਂ ਰਲਦਾ, ਚਾਲ ਨਹੀਂ ਰਲਦੀ। ਕੋਈ ਸਤਸੰਗ ਜੀ ਖੋਤੇ ਵਾਂਗੂ ਤੁਰਦਾ ਹੈ, ਕੋਈ ਹਾਥੀ ਵਾਂਗੂ ਤੁਰਦਾ ਹੈ, ਕੋਈ ਹੋਰ ਮੁਸਤਾਨੀ ਚਾਲ ਤੁਰਦਾ ਹੈ, ਇੱਕ ਦੂਜੇ ਨਾਲ ਚਾਲ ਨਹੀਂ ਰਲਦੀ। ਕੋਈ ਛੜੰਗਾ ਜਿਹਾ ਮਾਰੀ ਜਾਂਦਾ ਹੈ। ਕਈ ਭਾਈ ਇੱਥੇ ਹੁਣ ਜਿਹੜਾ ਠੰਡ ਨੇ ਮਾਰ ਲਿਆ ਸਾਡੇ ਵਰਗੇ ਬਜ਼ੁਰਗ, ਗੋਡੇ ਵਿੰਗੇ ਟੇਢੇ, ਰੋਡਵੇਜ਼ ਦੀ ਬੱਸ ਵਾਂਗੂ ਟੇਢੇ ਟੇਢੇ ਤੁਰਦੇ ਨੇ 80% ਲੋਕ ਇੱਥੇ। ਸੋ ਇਉਂ ਟੇਢੇ 'ਚ ਤੁਰਦੇ ਨੇ, ਦੇਖਿਆ ਨਹੀਂ ਰੋਡਵੇਜ਼ ਦੀ ਬੱਸ ਪੰਜਾਬ 'ਚ? ਉਹ ਮਗਲਾ ਦਾ ਸੈਂਟਰ ਬੋਲ ਜਿਹਾ ਟੁੱਟਿਆ ਹੁੰਦਾ, ਮਗਲਾ ਪਾਸਾ ਹੋਰ ਪਾਸੇ ਨੂੰ ਜਾਂਦਾ ਹੁੰਦਾ, ਮੂਹਰਲਾ ਹੋਰ ਪਾਸੇ ਨੂੰ। ਇਸ ਕਰਕੇ ਚਾਲ ਨਹੀਂ ਰਲਦੀ, ਰਫਤਾਰ ਨਹੀਂ ਰਲਦੀ, ਇੱਥੋਂ ਤੱਕ ਦਸਤਾਰ ਨਹੀਂ ਰਲਦੀ। ਕੋਈ ਦਮਾਲੇ ਸਜਾਉਂਦਾ ਹੈ, ਕੋਈ ਚੁੰਝ ਵਾਲੀ ਸਜਾਉਂਦਾ, ਕੋਈ ਪਟਿਆਲਾ ਸਾਈਜ਼ ਸਜਾਉਂਦਾ ਹੈ। ਸੋ ਕੋਈ ਟੋਪੀ ਨਾਲੇ ਸਾਰਦਾ। ਸੋ ਇਹ ਦਸਤਾਰ ਨਹੀਂ ਸਰਦੀ ਇੱਥੇ ਸਤਸੰਗ। ਸਤਸੰਗ ਜੀ, ਇਹ ਸਾਰਾ ਕੁਛ ਜਿਹੜਾ ਹੈ, ਇੱਕ ਇੱਕ ਫਿੰਗਰ ਪ੍ਰਿੰਟ ਲੈ ਲਓ, ਖਿਆਲ ਕਰ ਲਓ। ਅਰਬਾਂ ਲੋਕ ਨੇ ਮਹਾਰਾਜ ਪਾਤਸ਼ਾਹ ਨੇ, ਉਹਨਾਂ ਦੇ ਕਿਸੇ ਨਾਲ ਮਜਾਲ ਆ ਕੋਈ ਫਿੰਗਰ ਪ੍ਰਿੰਟ ਰਲ ਜਾਏ? ਕਿੰਨੀ ਭਿੰਨਤਾ ਰੱਖੀ ਹੈ। ਸੋ ਐਸਾ ਉਹਨੇ ਆਕਾਰ ਬਣਾਇਆ, ਨਾ ਜਾਪ ਜਾਣਿਆ ਨਹੀਂ ਜਾਂਦਾ। ਹਾਂ, ਅਗਨੀ ਠੀਕ, ਹਾਂ, ਅੰਤ ਨਾ ਜਾਪੈ,
ਅੰਤ ਨਾ ਜਾਪੈ,
ਬੋਲੋਗੇ ਪਾਰਾਵਾਰ ਥਾ ਉਰਲਾ ਕਿਨਾਰਾ ਪਰਲਾ ਕਿਨਾਰਾ। ਉਹਦਾ ਭਾਈ ਜਾਣਿਆ ਨਹੀਂ ਜਾਂਦਾ, ਉਹਦਾ ਉਰਲਾ ਪਾਸਾ ਕਿਹੜਾ, ਪਰਲਾ ਪਾਸਾ ਕਿਹੜਾ। ਜਿਵੇਂ ਨਦੀ ਦਾ ਕੁਰਲਾ ਕਿਨਾਰਾ ਹੁੰਦਾ, ਇੱਕ ਪਰਲਾ ਹੁੰਦਾ। ਇਹ ਸੰਸਾਰ ਸਮੁੰਦਰ ਐਸਾ ਉਹਨੇ ਬਣਾ ਦਿੱਤਾ ਹੈ, ਉਹਦਾ ਪਾਰਾਵਾਰ ਉਰਲਾ ਪਰਲਾ ਕਿਨਾਰਾ ਨਹੀਂ ਜਾਣਿਆ ਜਾਂਦਾ। ਹਾਂਜੀ, ਅੱਗੇ
ਅੰਤ ਕਾਰਨ।
ਹੁਣ ਇੱਥੇ ਔਂਕੜ ਹੈ ਨਹੀਂ ਨਾ, ਦੇਖੋ ਇੱਥੇ ਨਹੀਂ ਔਂਕੜ ਹੈ, ਇਹਨੂੰ ਪੜ੍ਹ ਲਓ ਪੋਲਾ। ਅੰਤ ਕਾਰਨ,
ਅੰਤ ਕਾਰਨ
ਕੇਤੇ ਬਿਲਲਾਹੇ,
ਕੇਤੇ ਬਿਲਲਾਹੇ।
ਉਹਦਾ ਅੰਤ ਲੈਣ ਕਾਰਨ ਕਿਤਨੇ ਹੀ ਜਿਹੜੇ ਨੇ ਬਿਰਲਾਪ ਕਰ ਰਹੇ ਨੇ, ਵੀ ਲੈ ਲਈ ਅੰਤ ਬਿਲਲਾਹੇ। ਹਾਂਜੀ, ਕਿੰਨੇ ਸੈਂਸਦਾਨ ਲੱਗੇ ਪਏ ਨੇ ਅੰਤ ਲੈਣ ਵਾਸਤੇ, ਪਰ ਬਿਰਲਾਪ ਹੀ ਹੋ ਰਿਹਾ, ਨਹੀਂ ਲੈ ਸਕਦੇ। ਇੱਕ ਚੀਜ਼ ਨੂੰ ਲੱਭਦੇ ਨਵੀਂ ਹੋਰ ਪੈਦਾ ਕਰ ਦਿੰਦਾ ਹੈ। ਚਲੋ, ਇੱਥੇ ਵੀ ਔਂਕੜ ਹੈ ਨਹੀਂ ਹੁਣ। ਤਾਂ ਕਿ ਅੰਤ,
ਤਾਂ ਕਿ ਅੰਤ
ਨਾ ਪਾਏ ਜਾਹੇ, ਪਾਇਆ ਹੀ ਨਹੀਂ ਜਾਂਦਾ ਉਹਦੇ ਅੰਤਾਂ ਦੇ ਤਾਂ ਹੀ। ਹਾਂ, ਇਹ ਹੋ ਗਿਆ, ਹੁਣ ਇਹ ਪਲੂਰਲ ਸ਼ਬਦ ਹੋ ਗਿਆ ਉਹਦੇ ਉੱਪਰ। ਕਿੰਨੇ ਕਹਿ ਦਿੱਤਾ ਸਾਰੀ ਚੀਜ਼ਾਂ, ਇੱਕ ਕਿਲਾ ਪਹਿਲਾਂ ਇੱਕ ਕਿਲਾ ਕਿਹਾ, ਔਂਕੜ ਲੱਗਦੇ ਆਏ ਉੱਥੇ, ਇੱਕ ਇੱਕ ਚੀਜ਼ ਦੀ ਗੱਲ ਆ ਰਹੀ ਸੀ। ਹੁਣ ਇੱਥੇ ਸਮੁੱਚਾ ਕਹਿ ਰਹੇ ਨੇ, ਜੋ ਉੱਪਰ ਕਹਿ ਦਿੱਤਾ ਸਾਰਾ ਕੁਛ, ਇਹ ਉਹ ਸਾਰੇ ਉਹਦੇ ਅੰਤਾਂ ਨੂੰ ਪਾਇਆ ਨਹੀਂ ਜਾ ਸਕਦਾ, ਇਸ ਕਰਕੇ ਔਂਕੜ ਇੱਥੇ ਨਹੀਂ ਲੱਗੇ। ਇਹ ਪਲੂਰਲ ਸ਼ਬਦ ਹੈ, ਬਹੁ ਵਚਨ ਹੈ। ਜੇ ਔਂਕ ਲੱਗ ਜਾਂਦਾ ਫਿਰ ਉਹ ਸ਼ਬਦ ਇੱਕ ਵਚਨ ਹੋ ਜਾਂਦਾ। ਚਲੋ, ਅੱਗੇ ਸਿੰਗੂਲਰ ਨਾਉਨ ਹੁੰਦਾ ਹੈ। ਅੱਗੇ
ਇਹ ਅੰਤ,
ਆਹੇ ਔਂਕੜ ਨਹੀਂ ਲਾਇਆ,
ਇਹ ਅੰਤ ਅੰਤ ਨਾ ਜਾਣੇ ਕਿਉਂ
ਨਹੀਂ ਜਾਣ ਸਕਦਾ ਉਸ ਵਾਹਿਗੁਰੂ ਦਾ ਕੋਈ ਅੰਤ। ਹੁਣ ਇੱਕ ਇਹਦਾ ਆ ਗਿਆ ਨਾ, ਇੱਕ ਪਰਮੇਸ਼ਰ ਦਾ ਅੰਤ ਆ ਗਿਆ, ਪਹਿਲਾਂ ਪਸਾਰੇ ਦਾ ਸੀ ਸਾਰੇ ਦਾ, ਹੁਣ ਇਸ ਕਰਕੇ ਔਂਕੜ ਫੇਰ ਆ ਗਿਆ। ਇਹ ਜਿਹੜਾ ਪਰਮੇਸ਼ਰ ਹੈ ਉਹਦਾ ਅੰਤ ਜਿਹੜਾ ਸੀ ਨਹੀਂ ਪਾਇਆ ਜਾ ਸਕਦਾ, ਔਂਕੜ ਫੇਰ ਆਇਆ। ਅੱਗੇ ਕਿੰਨਾ ਕਹਿ ਫਿਰ
ਬਹੁਤਾ
ਨਹੀਂ ਕਹਿਣਾ, ਬਹੁਤਾ ਤਾਂ ਬਹੁਤਾ
ਬਹੁਤਾ
ਪੂਰਾ ਲਾ ਕੇ ਔਂਕੜ ਲਾ ਕੇ ਹੈ, ਬਹੁਤਾ ਕਹੀ ਹੈ, ਬਹੁਤਾ ਹੋਏ, ਬਸ ਬਹੁਤਾ ਹੀ ਕਹਿਣਾ ਪਵੇਗਾ। ਬਹੁਤਾ ਜੀ, ਬਹੁਤਾ ਕਿ ਇਹ ਨਹੀਂ ਕਹੋਗੇ ਮੈਂ ਇੰਨਾ ਕਹਿ, ਬਹੁਤੇ ਹੈ, ਬਹੁਤੇ ਹੈ, ਬਸ ਬਹੁਤ ਬਹੁਤ ਹੀ ਕਹਿਣਾ ਪਵੇਗਾ, ਬਹੁਤਾ ਕਹੀ ਹੈ। ਜਿੰਨਾ ਬਹੁਤਾ ਕਹਾਂਗੇ ਹੋਰ ਬਹੁਤਾ ਹੋ ਜਾਂਦਾ ਹੈ, ਬਹੁਤਾ ਕਹਿ ਕੇ ਵੇਖ ਲਈਏ ਅੱਗੇ ਹੋਰ ਬਹੁਤਾ ਪਿਆ ਹੈ। ਸੋ ਬਹੁਤਾ ਕਹੀ ਜਾਂਦੇ ਹਾਂ, ਬਹੁਤਾ ਹੋਏ ਹੋਰ ਬਹੁਤਾ ਹੋਈ ਜਾਂਦਾ, ਨਹੀਂ ਮੁੱਕਦਾ, ਸੀਮਾ ਨਹੀਂ ਹੈ, ਉਹ ਅਸੀਮ ਹੈ। ਹਾਂ
ਵੱਡਾ ਸਾਹਿਬ,
ਸਾਹਿਬ
ਸਾਹਿਬ
ਸੱਸੇ ਨੂੰ ਕੰਨਾ ਵੀ ਹੈ, ਸਾਹੇ ਨੂੰ ਕੀ ਹੈ ਦੱਸਣਗੇ ਜੀ, ਸਾਹੇ ਨੂੰ ਕੀ ਹੈ, ਸ਼ੁਕਰ ਹੈ ਰੱਬ ਦਾ ਦੱਸੀ ਗਈ ਕਿਹੜੇ ਪਾਸੇ ਲੱਗੀ ਹੈ, ਖੱਬੇ ਪਾਸੇ, ਇਸ ਕਰਕੇ ਸਿਆਰੀ ਹੈ। ਪੜ੍ਹਦੇ ਫਿਰ ਬੋਲੋ ਫਿਰ ਸਾਹਿਬ
ਸਾਹਿਬ,
ਜੇ ਹੁੰਦਾ ਸਾਹਿਬ ਨੂੰ ਬਿਹਾਰੀ ਸਾਹਿਬ, ਪਰ ਉਹ ਨਾ ਕਿਤੇ ਲਾ ਦਿਓ ਸਿਆਰੀ, ਸਾਹਿਬ
ਸਾਹਿਬ
ਉਹ ਵੱਡਾ ਸਾਹਿਬ ਹੈ,
ਹੋਰ
ਉੱਚਾ ਥਾਓ,
ਉੱਚਾ ਥਾਓ
ਜਿੱਥੇ ਉਹ ਰਹਿ ਰਿਹਾ, ਜਿੰਨਾ ਵੱਡਾ ਆਇਆ ਨਾ ਉਹਦਾ ਥਾਂ ਵੀ ਬਹੁਤ ਵੱਡਾ ਹੈ, ਬਹੁਤ ਉੱਚਾ ਹੈ, ਬਹੁਤ ਮਹਾਨ। ਸੋ ਜਿੱਡਾ ਮਕਾਨ ਉੱਚਾ ਹੋਵੇ ਤੁਸੀਂ ਉੰਨੀ ਵੱਡੀ ਪੌੜੀ ਬਣਾਉਂਦੇ ਹੋ ਨਾ ਪਹੁੰਚਾਉਣ ਨੂੰ, ਉਹਦੀ ਪ੍ਰਾਪਤੀ ਮਕਾਨ 'ਤੇ ਜਿੱਡਾ ਵੱਡਾ ਉੱਚਾ ਮਕਾਨ ਉੱਡੀ ਵੱਡੀ ਉੱਚੀ ਪੌੜੀ। ਸੋ ਇਹ ਵਾਹਿਗੁਰੂ ਵੀ ਵੱਡਾ ਸਾਹਿਬ, ਵੱਡਾ ਉੱਚਾ ਹੈ, ਉਹਨੂੰ ਮਿਲਣ ਵਾਸਤੇ ਜਿਹੜਾ ਉੱਚਾ ਥਾਂ ਕੀ ਹੈ, ਸੱਚਖੰਡ, ਬੜਾ ਉੱਚਾ ਹੈ, ਉੱਡੀ ਉੱਚੀ ਪੌੜੀ ਲਾਉਣੀ ਪਊਗੀ। ਅਤੇ ਇਵੇਂ ਹੋਰ ਉੱਚਾ ਕੀ ਉਹਦਾ ਥਾਂ, ਜਿਹੜੀ ਭਾਈ ਤੁਰੀਆ ਪਦ ਹੈ, ਜਿਹੜੀ ਸੱਤਵੀਂ ਭੂਮਿਕਾ ਵੱਡੀ ਅਵਸਥਾ ਜ਼ਿੰਦਗੀ ਦੀ, ਸਭ ਤੋਂ ਵੱਡੀ ਤੁਰੀਆ ਪਦ ਹੈ, ਚੌਥੇ ਪਦ ਤੋਂ ਬਾਅਦ ਤੁਰੀਆ ਪਦ ਆਉਂਦਾ ਹੈ। ਅਤੇ ਸੱਤ ਅਵਸਥਾ ਨੇ ਬ੍ਰਹਮ ਗਿਆਨ ਦੀਆਂ, ਜੇ ਲਿਖ ਸਕੋਗੇ ਤਾਂ ਜੀ ਲਿਖ ਲਓ, ਬ੍ਰਹਮ ਗਿਆਨ ਅਵਸਥਾ ਜਿਹੜੀਆਂ ਨੇ ਬ੍ਰਹਮ ਗਿਆਨ ਵਾਸਤੇ, ਪੌੜੀਆਂ ਕਿਵੇਂ, ਡੰਡੇ ਕਿੰਨੇ ਨੇ, ਸਟੈਪ ਬਾਈ ਸਟੈਪ ਕਿਵੇਂ ਚੜ੍ਹਨਾ ਹੈ। ਪਹਿਲਾ ਡੰਡਾ ਹੈ ਪੌੜੀ ਦਾ ਸ਼ੁਭ ਇੱਛਾ, ਇੱਛਾਵਾਂ ਸ਼ੁਭ ਹੋ ਜਾਣੀਆਂ, ਇਹ ਮਹਾਰਾਜ ਮੈਂ ਕਿਸੇ ਦਾ ਮਾੜਾ ਨਾ ਕਰਾਂ, ਮੈਂ ਤੋਂ ਭਲਾ ਹੀ ਹੋਵੇ, ਮੈਂ ਚੰਗੇ ਹੀ ਕੰਮ ਕਰਾਂ, ਇੱਛਾ ਸ਼ੁਭ ਹੋ ਜਾਣੀ, ਇਹ ਪਹਿਲਾ ਡੰਡਾ ਹੈ ਸ਼ੁਭ ਇੱਛਾ। ਦੂਜਾ ਹੈ ਸ਼ੁਭ ਵਿਚਾਰਨਾ, ਥੋਟਸ ਜਿਹੜੇ ਨੇ, ਵਿਚਾਰ ਜਿਹੜੇ ਨੇ, ਸ਼ੁਭ ਹੋ ਜਾਣੇ, ਮਹਾਰਾਜ ਮੈਂ ਐਸੇ ਜਨਮ ਵਿੱਚ ਤੈਨੂੰ ਪਾਲਵਾਂ, ਮੈਨੂੰ ਹੋਰ ਜਨਮ ਨਾ ਮਿਲੇ, ਮੈਂ ਜੀਵਨ ਮੁਕਤੀ ਪਾਲਵਾਂ, ਹਾਂ ਜਿਹੜਾ ਮੈਨੂੰ ਜਨਮ ਮਿਲਿਆ ਇਹਦੇ ਵਿੱਚ ਮੈਂ ਸੱਚੇ ਪਾਤਸ਼ਾਹ ਤੇਰੀ ਸਿਮਰਤੀ ਬੰਦਗੀ ਹੀ ਕਰਦਾ ਰਵਾਂ, ਵਿਚਾਰ ਸ਼ੁਭ ਹੋ ਜਾਣ, ਮਾੜਾ ਵਿਚਾਰ ਕਦੇ ਫੁਰਨਾ ਆਉਣਾ ਹੀ ਨਾ, ਇਹ ਦੂਜਾ ਡੰਡਾ ਹੈ ਗਿਆਨ ਦਾ, ਸ਼ੁਭ ਵਿਚਾਰਨਾ। ਤੀਜਾ ਸਾਧਸੰਗ ਜੀ ਤਨੂ ਮਾਨਸਾ, ਤਨੂ ਤੱਤਾ ਨੈਨੇ ਨੂੰ ਦਲੈਂਕੜੇ, ਤਨੂ ਮਾਨਸਾ, ਮਾਨਸਾ ਨਾ ਮਨ ਦੀਆਂ, ਤਨੂ ਮੈਨੇ ਸੂਖਸ਼ਮ ਹੋ ਜਾਣੀਆਂ, ਕੀ ਵਾਸਨਾ, ਮਨ ਦੀਆਂ ਵਾਸਨਾ ਸੂਖਸ਼ਮ ਹੋ ਜਾਣੀਆਂ, ਹੁਣ ਤਾਂ ਕਿੰਨੀਆਂ, ਇੱਕ ਸਕਿੰਟ ਵਿੱਚ ਲੱਖਾਂ ਬਣਾਉਂਦਾ ਮਨ ਵਾਸਨਾ, ਹੁਣ ਇਹ ਵਾਸਨਾ ਕਈ ਦੀ ਬਣ ਗਈ ਹੋਣੀ ਹੈ, ਇਹ ਪਤਾ ਨਹੀਂ ਕਦੋਂ ਸਾਢੇ ਕੁ ਸੱਤ ਹੋਣਗੇ ਜਾਈਏ ਹੇਠਾਂ ਨੂੰ, ਲੰਗਰ ਕਿਤੇ ਠੰਡਾ ਹੀ ਨਾ ਹੋ ਜਾਏ। ਹਾਂ ਸੋ ਇੱਕ ਸਕਿੰਟ ਵਿੱਚ ਕਿੰਨੀਆਂ ਵਾਸਨਾ ਉਠਾਉਂਦਾ ਹੈ, ਹਜ਼ਾਰਾਂ ਉਠਾ ਦਿੰਦਾ। ਹਾਂਜੀ, ਸੋ ਇਸ ਕਰਕੇ ਜਿਹੜਾ ਹੈ ਉਹ ਵਾਸਨਾ ਫਿਰ ਭਾਈ ਇੰਨੀਆਂ ਨਹੀਂ ਹੁੰਦੀਆਂ, ਘੱਟ ਜਾਂਦੀਆਂ ਨੇ, ਪਤਲੀਆਂ ਪੈ ਜਾਂਦੀਆਂ ਨੇ, ਮੁੱਕਣ ਲੱਗ ਜਾਂਦੀਆਂ ਨੇ ਵਾਸਨਾ, ਮਨ ਨਿਰਵਾਸ ਹੋਣ ਲੱਗ ਜਾਂਦਾ ਹੈ। ਤੀਜੀ ਅਵਸਥਾ, ਤੀਜਾ ਡੰਡਾ ਹੈ ਜਿਹਨੂੰ ਕਹਿੰਦੇ ਤਨੂ ਮਾਨਸਾ। ਚੌਥੀ ਹੈ ਸਾਧਸੰਗ ਜੀ ਸੱਤਵਾ ਪਥ, ਸੱਤਵਾ ਸੱਸਾ ਤੱਤਾ ਆ, ਪੈਰ 'ਚ ਵਾਹਵਾ ਲਾ ਦਿਓ ਤੱਤੇ ਦੇ, ਵਾਹਵਾ ਅੱਧਾ ਨਹੀਂ ਲਾਉਣਾ ਆਉਣਾ, ਤੱਤੇ ਦੇ ਪੈਰ 'ਚ ਅੱਧਾ ਵਾਹਵਾ, ਤੱਤੇ ਨੂੰ ਕੰਨਾ ਅੱਗੇ ਪਥ, ਸੱਤਵਾ ਪਥ, ਸਤਨਾਮ, ਸੱਤ ਦੀ ਆ ਕੇ ਪ੍ਰਾਪਤੀ ਹੋ ਜਾਣੀ, ਚੌਥੀ ਅਵਸਥਾ ਹੈ, ਗਿਆਨ ਹੋ ਜਾਣਾ ਹੁਣ ਇੱਥੇ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ, ਚੌਥੀ ਅਵਸਥਾ ਜਿਹਨੂੰ ਕਹਿੰਦੇ ਚੌਥਾ ਪਦ, ਤਾਂ ਹੀ ਕਹਿੰਦੇ ਨੇ ਆ ਇਹ ਚੌਥਾ, ਕਿ ਤਿੰਨ ਤੋਂ ਅੱਗੇ ਜਾ ਅੱਗੇ ਚੱਲ ਜਾਣਾ, ਉਹਨੂੰ ਚੌਥਾ ਪਦ ਕਹਿੰਦੇ ਨੇ, ਅਤੇ ਆ ਕੇ ਗਿਆਨ ਦੀ ਪ੍ਰਾਪਤੀ ਹੋ ਜਾਣੀ। ਅੱਗੇ ਹੈ ਪੰਜਵਾਂ ਜੀ ਪਦਾਰਥ ਭਾਵਨੀ, ਪਦਾਰਥਾਂ ਦਾ ਭਾਵ, ਇੱਛਾ ਨਹੀਂ ਰਹਿਣੀ ਕਿਸੇ ਪਦਾਰਥ ਦੀ, ਫਿਰ ਮੈਂ ਕੀ ਮਕਾਨ ਇਹਨੇ ਬਹੁਤੇ ਬਣਾ ਕੇ ਕਰ ਲੈਣੇ, ਹਾਂਜੀ ਜਿੰਨਾ ਕੁ ਦੇਤਾ ਰੱਬ ਨੇ ਬਥੇਰਾ, ਚਲੋ ਇੱਥੇ ਠੀਕ ਹੈ, ਹੋਰ ਪਦਾਰਥ ਕਿੰਨੇ ਨੇ, ਪਦਾਰਥਾਂ ਦਾ ਅਭਾਵ ਹੋ ਜਾਣਾ, ਮੁੱਕ ਜਾਣਾ, ਇੱਛਾ ਮੁੱਕ ਜਾਣੀ ਪਦਾਰਥਾਂ ਦੀ ਪ੍ਰਾਪਤੀ ਦੀ, ਨਿਰੀਛਿਤ ਹੋ ਜਾਂਦਾ ਹੈ। ਪੰਜਵੀਂ ਅਵਸਥਾ, ਇਸੇ ਕਰਕੇ ਸਾਧਸੰਗ ਜੀ ਅੱਗੇ ਹੈ ਅਸਨ ਸ਼ਕਤ, ਛੇਵੀਂ ਅਸਨ ਸ਼ਕਤ, ਅਸਨ ਨਾਮ ਮੋਹ ਹੈ, ਅਸਨ ਸ਼ਕਤ ਆੜਾ ਸੱਸਾ ਨੰਨਾ, ਅਸਨ ਸ਼ਕਤ ਸੱਸਾ ਕੱਕਾ ਤੱਤੇ ਨੂੰ ਸਿਆਰੀ, ਇੱਕੋ ਹੀ ਵਰਡ ਹੈ। ਅਸਨ ਸ਼ਕਤ ਤੋਂ ਭਾਵ ਹੈ ਫਿਰ ਮੋਹ ਨਹੀਂ ਕਿਸੇ ਚੀਜ਼ ਨਾਲ, ਕੋਈ ਅਟੈਚਮੈਂਟ ਨਹੀਂ, ਕੋਈ ਮੋਹ ਨਹੀਂ, ਘਰਵਾਲੀ ਦਾ, ਘਰਵਾਲੇ ਦਾ, ਪੁੱਤਰਾਂ ਦਾ, ਧੀਆਂ ਦਾ, ਮਹਿਲਾਂ ਦਾ, ਜਾਇਦਾਦਾਂ ਦਾ, ਸੋ ਨਿਰਮੋਹ ਹੋ ਜਾਂਦਾ ਹੈ। ਹਾਂਜੀ ਹਾਂ, ਮੈਨੂੰ ਮੋਹੀ ਤੂੰ ਤਾਂ ਸਗੋਂ ਵੱਡਾ ਮੋਹੀ ਹੋ ਗਿਆ ਉੱਥੇ, ਮੈਨੂੰ ਆਹ ਵੀ ਮਿਲ ਜਾ, ਮੈਨੂੰ ਆਹ ਵੀ ਮਿਲ ਜਾ, ਸਵਾਰਥ ਹੈ ਉਹਦਾ ਮਤਲਬ ਹੈ, ਉਹ ਤਾਂ ਮੋਹ ਹੈ ਕੋਈ ਉਹਦੇ 'ਚ ਜੇ ਪਦਾਰਥ ਨੂੰ ਇਕੱਠਾ ਕਰਨ ਦਾ, ਉਹ ਹੁੰਦਾ ਪ੍ਰੇਮ ਤੋਂ ਬਿਨਾਂ ਹੋ ਜਾਂਦਾ। ਹੁਣ ਜਿਵੇਂ ਕਹੋਗੇ ਤੁਸੀਂ ਸਵਾਰਥੀ ਜਿਹੜਾ ਹੈ ਮੋਹ ਤੋਂ ਬਿਨਾਂ ਨਹੀਂ ਹੁੰਦਾ, ਪ੍ਰੇਮ ਤੋਂ ਬਿਨਾਂ ਹੋ ਜਾਂਦਾ, ਮਤਲਬ ਇਹ ਰਹਿ ਗਿਆ ਉਹਦਾ, ਉਹ ਪ੍ਰੇਮ ਕਹੋਗੇ। ਇਸੇ ਤਰ੍ਹਾਂ ਸੇ ਹੋ ਗਈਆਂ ਨਾ ਸੱਤਵੀਆਂ, ਫਿਰ ਤੁਰੀਆ ਪਦ ਜੀ ਜਿੱਥੇ ਗੱਲ ਹੋ ਰਹੀ ਹੈ, ਤੁਰੀਆ ਪਦ, ਤੁਰੀਆ ਪਦ ਕੀ ਹੈ, ਉਹਨੂੰ ਸਰੀਰ ਨਾਲ ਵੀ ਕੋਈ ਅਟੈਚਮੈਂਟ ਨਹੀਂ, ਨਹੀਂ ਉਹਨੇ ਦੇਣਾ ਇਹਨੂੰ ਭੋਜਨ ਖਾਣ ਨੂੰ, ਲੋੜ ਹੈ ਕਿਸੇ ਨੂੰ ਇਹਨੂੰ ਸਰੀਰ ਨੂੰ ਰੱਖਣਾ, ਕੋਈ ਦੇ ਦੇਵੇ ਆ ਕੇ, ਉਹਨੂੰ ਇਹਦੀ ਰੱਖਣ ਦੀ ਲੋੜ ਨਹੀਂ। ਸੋ ਤੁਰੀਆ ਪਦ ਵਾਲਾ 20 ਦਿਨ ਜੀ ਸਕਦਾ, ਉਹਨੂੰ ਲੋੜ ਹੀ ਨਹੀਂ, ਇਹ ਤੋਂ ਵੀ ਪਰਾਂ ਹੋ ਗਿਆ, ਸਰੀਰ ਤੋਂ ਵੀ ਪਾਸੇ ਹੋ ਗਿਆ। ਭਾਵਾ ਭਾਵਨਾ ਕਸ਼ਤ ਹਾਂ, ਹਾਂਜੀ, ਸਪਤਮ ਤੁਰੀਆ ਮਾਹੇ, ਕੋਈ ਭਾਵ ਨਹੀਂ, ਕੋਈ ਭਾਵ ਨਹੀਂ ਕਿਸੇ ਗੱਲ ਦਾ। ਜਿਵੇਂ ਭਾਈ ਰਾਮ ਕੋਇਰ ਜੀ ਦੀ ਅਵਸਥਾ ਸੀ, ਸਿੱਖਾਂ ਦੇ ਨਾਲ ਦੇ ਚੇਲਿਆਂ ਨੇ ਭੋਜਨ ਖਵਾਈਆਂ ਨਾ ਖਵਾਈ ਜਾਂਦੇ ਨੇ, ਮੈਨੂੰ ਨਹੀਂ ਵੀ ਲੋੜ, ਤੁਹਾਡੀ ਮਰਜ਼ੀ ਆ ਖਵਾ ਦਿਓ, ਨਹੀਂ ਤਾਂ ਨਾ ਵੀ ਸਹੀ, ਤਾਂ ਵੀ ਕੋਈ ਨਹੀਂ, ਕਿਸੇ ਨੂੰ ਭੁੱਖ ਹੀ। ਇਸ ਕਰਕੇ ਉਹ ਅਵਸਥਾ ਤੁਰੀਆ ਪਦ ਦੀ ਹੈ। ਮਹਾਰਾਜ ਕਹਿੰਦੇ ਉਹ ਵੱਡਾ ਸਾਹਿਬ ਹੈ, ਉਹਨੂੰ ਮਿਲਣ ਵਾਲੀ ਅਵਸਥਾ ਜਿਹੜੀ ਤੁਰੀ ਹੈ, ਇਹ ਵੀ ਬਹੁਤ ਵੱਡੀ ਹੈ, ਹਰ ਕਿ ਨਹੀਂ ਉਹਨੂੰ ਕੋਈ ਪ੍ਰਾਪਤ ਕਰਦਾ, ਇਹ ਵੀ ਬੜੀ ਉੱਚੀ ਪਦਵੀ ਹੈ, ਉੱਚਾ ਥਾਂ ਹੈ ਇਹ। ਹਾਂ ਚਲੋ ਅੱਗੇ, ਤੁਹਾਡੇ ਕੋਲ ਕਿਹੜੀ ਹੈ ਹੁਣ?
ਉੱਚੇ ਉੱਪਰ ਉੱਚਾ ਨਾਉ।
ਹਾਂ, ਜਿੰਨਾ ਵਾਹਿਗੁਰੂ ਆਪ ਉੱਚਾ ਹੈ ਭਾਈ, ਉਹਦਾ ਨਾਂ ਵੀ ਉੱਚਾ, ਨਾਂ ਵੀ ਉਹਦਾ ਉੱਚਾ, ਉੱਚੇ ਉੱਪਰ
ਉੱਚੇ ਉੱਪਰ
ਉੱਚਾ ਨਾਮ,
ਉੱਚਾ ਨਾਮ,
ਉਹਦਾ ਨਾਮ ਉਦੋਂ ਵੀ ਉੱਚਾ ਹੈ। ਇਹਦੇ ਬਾਰੇ ਇੱਕ ਬਹੁਤ ਸੁੰਦਰ ਕਥਾ ਹੈ, ਸਰਵਣ ਕਰਿਓ ਧਿਆਨ ਜੋੜ ਕੇ। ਨਾਰਦ ਮੁਨੀ ਇੱਕ ਵਾਰੀ ਨਾ ਕ੍ਰਿਸ਼ਨ ਦੀ ਪੁਰੀ ਜਿਹੜੀ ਸੀ ਦੁਆਰਕਾਪੁਰੀ ਚਲਿਆ ਗਿਆ, ਉੱਥੇ ਗਿਆ ਅਤੇ ਗੋਪੀਆਂ ਸਾਰੀਆਂ ਨੂੰ ਮਿਲਿਆ, ਅਤੇ ਇੱਕ ਗੋਪੀ ਜਿਹੜੀ ਉਹਦੀ ਪਠਰਾਣੀ ਸੀ, ਉਹਦਾ ਨਾਂ ਸੀ ਸੱਤ ਭਾਮਾ, ਕ੍ਰਿਸ਼ਨ ਦੀ ਸਾਰੀਆਂ ਵਿੱਚੋਂ ਸੱਤ ਭਾਮਾ ਨਾਂ ਸੀ। ਉਹ ਨਾਰਦ ਨੂੰ ਕਹਿਣ ਲੱਗੀ, ਨਾਰਦ ਜੀ ਸ਼ੁਕਰ ਆ ਗਏ ਹੋ ਤੁਸੀਂ, ਸਾਡੀ ਇੱਕ ਬੇਨਤੀ ਹੈ ਤੁਹਾਡੇ ਅੱਗੇ। ਕਹਿਣ ਲੱਗਾ ਕੀ? ਕ੍ਰਿਸ਼ਨ ਸਾਨੂੰ ਜਿਹੜਾ ਜਨਮ ਜਨਮ ਵਿੱਚ ਸਾਨੂੰ ਕ੍ਰਿਸ਼ਨ ਹੀ ਮਿਲਦਾ ਰਹੇ, ਸਾਡੀ ਇੱਛਾ ਹੈ ਕ੍ਰਿਸ਼ਨ ਹੀ ਮਿਲੇ ਸਾਨੂੰ। ਸੋ ਉਹ ਕਹਿਣ ਲੱਗਾ ਫਿਰ ਇੱਦਾਂ ਕਰੋ, ਜੇ ਇਹੀ ਤੁਹਾਡੀ ਇੱਛਾ, ਕ੍ਰਿਸ਼ਨ ਮੈਨੂੰ ਦਾਨ ਕਰ ਦਿਓ, ਕ੍ਰਿਸ਼ਨ ਦਾਨ ਕਰ ਦਿਓ। ਚੱਲ ਕਹਿੰਦੀ ਕਰਤਾ, ਸਤਿਪਾ ਮੰਗਿਆ ਜੀ, ਕ੍ਰਿਸ਼ਨ ਨੂੰ ਬਾਹਵਾਂ ਫੜਿਆ, ਕਹਿੰਦਾ ਚੱਲ ਵੀ ਮਿੱਤਰਾ ਮੇਰੇ ਨਾਲ ਦਾਨ ਕਰ ਦਿੱਤਾ ਤੁਹਾਡੀ ਘਰਵਾਲੀ ਨੇ ਮੈਨੂੰ, ਅਤੇ ਉਹਦਾ ਪ੍ਰੇਮ ਜਾਣ ਕੇ ਤੁਰ ਪਏ ਨਾਲ। ਬਾਕੀ ਦਾ ਜਿਹੜਾ ਨਾਲ ਸੀ, ਹੋਰ ਗੋਪੀਆਂ ਸੀ, ਰੋਣ ਲੱਗ ਪਈਆਂ, ਚੀਕਾਂ ਮਾਰਨ, ਕਿਹੜਾ ਕੱਦੀ ਸੀ 17,160 ਕੁ ਦੱਸੀ ਹੈ, ਇੰਨੀ ਕੁ ਦੱਸੀ ਹੈ। ਹਾਂ, ਅਤੇ ਉਹਨਾਂ ਦਾ ਚਿੰਗ ਚਿਘਾੜਾ ਪੈ ਗਿਆ, ਇਹ ਲੈ ਚੱਲਿਆ ਇਹਨੂੰ ਰਹਿਣ ਦੇ ਇਹਨੂੰ ਇੱਥੇ ਹੀ। ਸੋ ਕਹਿੰਦੇ ਵੀ ਨਹੀਂ, ਦਾਨ ਕਰ ਦਿੱਤਾ ਸਤ ਭਾਮਾ ਨੇ, ਅਸੀਂ ਤਾਂ ਨਹੀਂ ਨਾ ਕਰਿਆ। ਫਿਰ ਉਹ ਇੱਕ ਨੇ ਕਰ ਦਿੱਤਾ, ਪਠਾਣੀ ਸੀ ਉਹਦੀ ਮੰਨੀ ਜਾਊਗੀ। ਫਿਰ ਕਹਿਣ ਲੱਗੇ ਜੀ, ਹਾਂ ਇੱਕ ਗੱਲ ਹੈ, ਜੇ ਤੁਸੀਂ ਬਹੁਤੇ ਹਾਕ ਲਾਭ ਕਰਦੇ ਹੋ, ਰੋਣੀ ਹੋ, ਤਾਂ ਇੱਕ ਸ਼ਰਤ 'ਤੇ ਹੋ ਸਕਦਾ, ਤੁਸੀਂ ਇਹਦੇ ਬਦਲੇ, ਮੈਂ ਦਾਨ 'ਚ ਲਿਆ ਇਹਨੂੰ, ਤੁਸੀਂ ਇਹਦੇ ਬਦਲੇ ਕੀ ਦਾਨ ਕਰੋਗੀਆਂ, ਕਰੋ ਦਾਨ ਜਿੰਨਾ ਕਹਿ। ਉਹ ਕਹਿੰਦੇ ਜਿੰਨੇ ਗਹਿਣੇ ਸਾਰੇ ਦੇ ਦਿੰਦੇ ਹਾਂ, ਜਿੰਨਾ ਦੁਆਰਕਾ ਦਾ ਤਾਣਾ ਦੇ ਦਿੰਦੇ ਹਾਂ। ਕਹਿੰਦੇ ਚਲੋ ਫਿਰ ਜੋਖ ਕੇ ਵੇਖ ਲੈਂਦੇ ਹਾਂ। ਇੱਕ ਪਾਲੜੇ 'ਚ ਕ੍ਰਿਸ਼ਨ ਨੂੰ ਬਿਠਾ ਲਿਆ ਤੱਕੜੀ ਦੇ, ਇੱਕ ਪਾਸੇ ਉਹਨਾਂ ਦੇ ਪਾ ਲਏ ਸਾਰੇ ਗਹਿਣੇ, ਸਾਰਾ ਦੁਆਰਕਾਪੁਰੀ ਦਾ ਪਾ ਲਿਆ ਧਨ, ਕਿਸੇ ਨਾਲ ਪਾਸਾ ਨਹੀਂ ਉੱਠਿਆ, ਸਾਰੀ ਮਾਇਆ ਇਕੱਠੀ ਜਿਹੜੀ ਸੀ ਉਹਦੇ ਨਹੀਂ ਜੋਗ ਸਕੀ। ਫਿਰ ਅਵਤਾਰ ਕਾਹਦਾ, ਜਿਹੜੀ ਸੰਸਾਰੀ ਝੂਠੀ ਮਾਇਆ, ਕਿਤੇ ਉਹਨੂੰ ਬਰਾਬਰ ਜੋਖ ਦੇਵੇ, ਕਿਸੇ ਬੰਦੇ ਨੂੰ ਨਹੀਂ ਜੋਗ ਸਕਦੀ ਮਾਇਆ, ਉਹਦੇ ਬਰਾਬਰ ਨਹੀਂ ਚੜ੍ਹ ਸਕਦੀ। ਸੋ ਨਹੀਂ ਤਾਂ ਉਹ ਬਰਾਬਰ ਹੋਇਆ, ਫਿਰ ਰੋਣਾ ਸ਼ੁਰੂ ਕਰ ਦਿੱਤਾ, ਹੁਣ ਤਾਂ ਕੁਛ ਰਹਿ ਹੀ ਨਹੀਂ ਗਿਆ ਸਾਡੇ। ਫਿਰ ਉਹ ਕਹਿਣ ਲੱਗੇ, ਚੰਗਾ, ਕ੍ਰਿਸ਼ਨ ਨੇ ਕਿਹਾ ਵੀ ਹੁਣ ਇਹਨੇ ਨਹੀਂ ਦੱਸਣਾ ਨਾਰਦ ਨੇ, ਆਪ ਉਹਨੇ ਕਹਿ ਦਿੱਤਾ। ਕਹਿੰਦਾ ਤੁਸੀਂ ਇੱਦਾਂ ਕਰੋ, ਇੱਕ ਤੁਲਸੀ ਦੇ ਪੱਤੇ ਉੱਤੇ ਵਾਹਿਗੁਰੂ ਦਾ ਨਾਂ ਲਿਖ ਦਿਓ, ਰੱਬ ਦਾ ਨਾਂ ਲਿਖ ਦਿਓ, ਨਾਲ ਲਿਖ ਕੇ ਇਹ ਗਹਿਣਿਆਂ ਵਿੱਚ ਪਾ ਦਿਓ ਪਲੜੇ 'ਚ। ਉਹਨਾਂ ਨੇ ਫਟਾਫਟ ਤੁਲਸੀ ਦਾ ਪੱਤਾ ਲਿਆ, ਰੱਬ ਦਾ ਨਾਂ ਲਿਖਿਆ, ਪਾ ਦਿੱਤਾ, ਅਤੇ ਕ੍ਰਿਸ਼ਨ ਵਾਲਾ ਪਾਸਾ ਉੱਪਰ, ਅਤੇ ਨਾਂ ਵਾਲਾ ਜਿਹੜਾ ਸੀ ਨਹੀਂ ਚੱਕਿਆ ਗਿਆ। ਫਿਰ ਉਹ ਕਹਿਣ ਲੱਗੇ, ਸ਼ਾਇਦ ਮਾਇਆ ਕਰਕੇ ਹੀ ਹੈ। ਉਹ ਕਹਿੰਦੇ ਕੱਢ ਦਿਓ ਬਾਹਰ, ਮਾਇਆ ਵੀ ਕੱਢ ਦਿੱਤੀ, ਧਨ ਕੱਢ ਦਿੱਤਾ, ਪਾਸਾ ਇਕੱਲਾ ਇੱਕ ਪੱਤਾ ਜਿਹਦੇ ਨਾਮ ਲਿਖਿਆ ਸਾਸਿਆਂ ਦੀ ਭਾਰੀ ਰਿਹਾ, ਉਹ ਦੂਜਾ ਪੜਲਾ ਉੱਚਾ ਰਿਹਾ, ਕਿਸ ਨਾਲ ਚੱਕਿਆ ਗਿਆ। ਸੋ ਇਸ ਕਰਕੇ ਸਾਧ ਸੰਗਤ ਉੱਚੇ ਉੱਪਰ
ਉੱਚੇ ਉੱਪਰ
ਉਹਦਾ ਨਾਮ ਜਿਹੜਾ ਭਾਈ, ਉਹਨੂੰ ਨਹੀਂ ਕੋਈ ਯੋਗ ਸਿਖਾ ਉਹਦੇ ਮੁਕਾਬਲੇ 'ਤੇ। ਉਹਦੇ ਪਲੜੇ 'ਚ ਕਿਹੜੀ ਚੀਜ਼ ਪਾਵਾਂਗੇ ਜਿਹੜੀ ਨਾਮ ਦੇ ਬਰਾਬਰ ਹੋਵੇਗੀ? ਨਹੀਂ ਤੁਲ ਸਕਦਾ, ਉੱਚਾ ਤੋਂ ਉੱਚਾ ਹੀ ਉਹਦਾ ਨਾਂ ਹੈ। ਏਵੜ ਉੱਚਾ,
ਏਵੜ ਉੱਚਾ,
ਕਿਹਦੀ ਆ ਵਾਰੀ ਪੜਨਗੇ? ਪੜੋ ਜੀ।
ਹੋਵੇ ਕੋਏ
ਨਾ ਬੁੱਢ ਤੁਸੀਂ ਫੇਰ।
ਏਵੜ ਉੱਚਾ ਹੋਵੇ ਕੋਏ,
ਦਲਾਵਾਂ ਠੀਕ ਲੱਗੀਆਂ। ਐਡਾ ਵੱਡਾ ਕੋਈ ਉੱਚਾ ਹੋਵੇ, ਹਾਂਜੀ ਤਾਂ ਹੀ ਉਹਦੇ ਕਿਹਾ ਜਾ ਸਕਦਾ ਰੱਬ ਵਰਗਾ ਕੌਣ ਕੋਈ ਉੱਚਾ ਹੈ, ਉਹਦੇ ਨਾਮ ਦੇ ਮੁਕਾਬਲੇ 'ਤੇ ਕਿਹੜਾ ਕੋਈ ਕਿਹੜੀ ਚੀਜ਼ ਕੋਈ ਪੈ ਸਕਦੀ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਤੋਂ ਉੱਪਰ ਨਾਮ, ਸਾਰਿਆਂ ਤੋਂ ਉੱਚਾ ਨਾਮ ਹੈ। ਉਹਦੇ ਵਰਗਾ ਕੋਈ ਉੱਡਾ ਹੋਵੇ ਤਾਂ ਹੀ ਕੋਈ ਉਹਦਾ ਮੁਕਾਬਲਾ ਕਰ ਸਕਦਾ, ਕੰਪੇਅਰ ਕਰ ਸਕਦੇ ਹਾਂ। ਹਾਂਜੀ ਰੱਬ ਵੀ ਉੱਚਾ ਬਹੁਤ ਹੈ, ਉੱਚੇ ਨਾਲ ਉੱਚਾ ਉਹਦਾ ਨਾਮ ਹੈ।
ਤਿਸ ਉੱਚੇ ਕੋ ਜਾਣੇ ਸੋਏ
ਕਹੋ ਤੇ ਵਿਸਰਾਮ, ਜਿਸ
ਉੱਚੇ ਕੋ ਜਾਣੇ ਸੋਏ
ਤਾਂ ਭਾਈ ਉਸ ਉੱਚੇ ਨੂੰ ਕੋਈ ਜਾਣ ਸਕਦਾ ਉੱਡਾ ਉੱਚਾ ਕੋਈ ਹੋਵੇ? ਹਾਂ ਉੱਡਾ ਉੱਚਾ ਕੋਈ ਹੈ ਨਹੀਂ। ਵਿਸਰਾਮ ਠੀਕ ਕਰ ਲਓ ਸਾਰੇ ਬੋਲਿਓ।
ਤਿਸ ਉੱਚੇ ਕੋ ਜਾਣੇ ਸੋਏ,
ਠੀਕ ਹੋ ਗਿਆ। ਅੱਗੇ
ਜੇਵੜ ਆਪ ਜਾਣੇ ਆਪ ਆਪ,
ਫਿਰ ਪੜੋ
ਜੇਵੜ ਆਪ ਜਾਣੇ ਆਪ ਆਪ,
ਜੇਵੜ ਆਪ ਜਿੱਡਾ ਵੱਡਾ ਵਹਿਰੂ ਆਪ ਹੈ, ਉਹ ਆਪਣੇ ਆਪ ਵੀ ਆਪਣੇ ਸਰੂਰ ਨੂੰ ਭਾਈ ਜਾਣਿਆ ਜਾਣ ਸਕਦਾ ਹੈ। ਉਹ ਆਪਣੇ ਵੱਡਾ ਆਪਣੇ ਵੱਡਾ ਆਪ ਹੈ, ਜਿਹਨਾਂ ਵੱਡਾ ਉਹ ਆਪ ਹੈ, ਉਹ ਆਪਣੇ ਸਰੂਪ ਨੂੰ ਫਿਰ ਆਪ ਹੀ ਜਾਣ ਸਕਦਾ ਹੈ। ਜਿੱਡਾ ਵੱਡਾ ਉਹ ਆਪ ਹੈ ਉਨਾ ਵੱਡਾ ਵੀ ਜਾਣਦਾ।
ਨਾਨਕ ਨਦਰੀ ਕਰਮੀ ਦਾਤ,
ਹਾਂ ਮਹਾਰਾਜ ਕਹਿੰਦੇ ਇਹ ਨਦਰੀ ਜਿਹੜਾ ਵਾਹਿਗੁਰੂ ਹੈ ਨਾ, ਨਜ਼ਰ ਕਰਨ ਵਾਲਾ, ਉਹਨੂੰ ਕਹਿੰਦੇ ਨਦਰੀ, ਜੋ ਕਿਰਪਾ ਕਰਨ ਵਾਲਾ ਹੈ, ਨਜ਼ਰ ਕਰਨ ਵਾਲਾ ਹੈ, ਐਸਾ ਜਿਹੜਾ ਵਾਹਿਗੁਰੂ ਨਦਰੀ ਹੈ, ਕਰਮੀ ਦਾਤ, ਉਹਦੀ ਕਿਰਪਾ ਦੁਆਰਾ ਹੀ ਦਾਤ ਮਿਲਦੀ ਹੈ। ਆ ਮਨੁੱਖਾ ਜਨਮ ਮਿਲਿਆ ਉਹਦੀ ਕਿਰਪਾ ਨਾਲ ਮਿਲਿਆ ਹੈ, ਹੋਰ ਕਿੰਨੀਆਂ ਦਾਤਾਂ ਆਪਾਂ ਨੂੰ ਮਿਲੀਆਂ ਨੇ ਗਿਣਤੀ ਨਹੀਂ ਆ ਸਕਦੀ। ਇਹ ਕਰਮੀ ਕਿਰਪਾ ਨਾਲ ਮਿਲੀਆਂ ਨੇ ਸਾਰਾ ਕੁਛ, ਕਿਸੇ ਨੂੰ ਵਿੱਦਿਆ ਮਿਲੀ ਸਤਸੰਗ, ਕਿਸੇ ਨੂੰ ਜਿਹੜਾ ਸੀ ਗਿਆਨ ਮਿਲਿਆ, ਕਿਸੇ ਨੂੰ ਜਿਹੜਾ ਸੀ ਪਦਾਰਥ ਮਿਲੇ, ਕਿਸੇ ਨੂੰ ਹੋਰ ਜਿਹੜੇ ਜਿਹੜੀਆਂ ਚੀਜ਼ਾਂ ਸੀ ਸਾਰੀਆਂ ਇੱਛਾਵਾਂ ਪੂਰੀਆਂ ਹੋਈਆਂ, ਅਤੇ ਇਹ ਦਾਤ ਉਹਦੀ ਹੈ। ਕਿਸੇ ਨੂੰ ਭਗਤੀ ਮਿਲੀ, ਕਿਸੇ ਨੂੰ ਸ਼ਕਤੀ ਮਿਲੀ, ਇਹ ਉਹ ਕਰਮੀ ਉਹਦੀ ਕਿਰਪਾ ਦੀ ਦਾਤ ਹੈ, ਕਿਰਪਾ ਬਿਨਾਂ ਨਹੀਂ ਮਿਲਦਾ ਕੁਛ। ਹਾਂਜੀ ਅੱਗੇ
ਬਹੁਤਾ ਕਰਮ ਲਿਖਿਆ ਨਾ ਜਾਏ,
ਨਾ ਜਾਏ
ਨਾ ਜਾਏ,
ਬਹੁਤਾ ਕਰਮ,
ਬਹੁਤਾ ਕਰਮ
ਲਿਖਿਆ ਨਾ ਜਾਏ,
ਲਿਖਿਆ ਨਾ ਜਾਏ।
ਉਹਦਾ ਕਰਮ ਦੋ ਅਰਥ ਨੇ, ਕਰਮ ਦੇ ਕਰਤੱਬ, ਪਰਮੇਸ਼ੁਰ ਦਾ ਕਰਤੱਬ ਬਹੁਤ ਵੱਡਾ, ਇੱਕ ਔਂਕੜ ਹੈ ਨਾ, ਬਹੁਤ ਵੱਡਾ ਉਹਦਾ ਕਰਤੱਬ ਹੈ, ਨਹੀਂ ਲਿਖਿਆ ਜਾਂਦਾ। ਕਿਵੇਂ ਬਣਾਤਾ ਉਹਨੇ ਸੰਸਾਰ, ਉਹਦਾ ਕਰਤੱਬ ਹੈ। ਕਿਵੇਂ ਪਾਲਦਾ ਇਹਨੇ ਸੰਸਾਰ ਨੂੰ, ਉਹਦਾ ਕਰਤੱਬ ਹੈ। ਕਿਵੇਂ ਇਹ ਸੰਸਾਰ ਨੂੰ ਨਾਸ਼ ਕਰਦਾ, ਉਹਦਾ ਕਰਤੱਬ ਹੈ। ਫਿਰ ਕਿੰਨਿਆਂ ਨੂੰ ਜਿਹੜਾ ਹੈ ਆਪੋ ਆਪਣੇ ਕਾਰੋ ਵਿਹਾਰਾਂ ਵਿੱਚ ਕਰਮਾਂ ਅਨੁਸਾਰ ਲਾ ਦਿੱਤਾ, ਉਹਦਾ ਕਰਤੱਬ ਹੈ। ਕਰਮ ਨਾਮ ਫਾਰਸੀ ਬੋਲੀ ਵਿੱਚ ਅਨੁਗ੍ਰਹਿ ਦਾ ਵੀ ਹੈ, ਬਖਸ਼ਿਸ਼ ਦਾ ਵੀ ਹੈ। ਬਹੁਤ ਵੱਡਾ ਉਹਦਾ ਬਖਸ਼ਿਸ਼ ਹੈ, ਬਹੁਤ ਵੱਡਾ ਉਹਦਾ ਅਨੁਗ੍ਰਹਿ ਹੈ, ਲਿਖਿਆ ਨਹੀਂ ਜਾ ਸਕਦਾ, ਦੱਸਿਆ ਹੀ ਨਹੀਂ ਜਾ ਸਕਦਾ। ਹਾਂਜੀ
ਵੱਡਾ ਦਾਤਾ ਤਿਲ ਨਾ ਤਮਾਏ,
ਹਾਂ ਉਹ ਆਪ ਵੱਡਾ ਦਾਤਾ ਹੈ। ਸਿੱਧ ਕਹਿੰਦੇ ਜੋ ਦਾਤਾ, ਉਹਨੇ ਵੀ ਦਾਤਾ ਲੈਣ ਦੀ ਇੱਛਾ ਹੁੰਦੀ ਹੋਵੇਗੀ ਕੋਈ, ਵੀ ਮੈਨੂੰ ਕੋਈ ਦਾਤ ਦੇਵੇ, ਉਹਨੇ ਵੀ ਕੋਈ ਤਮਾਏ, ਮੈਨੂੰ ਇੱਛਾ ਹੈ ਰੱਬ ਨੂੰ, ਤਮਾ ਹੈ ਕੋਈ? ਮਾਰ ਕਹਿੰਦੇ ਤਿਲ ਨਾ ਤਮਾਏ, ਤਿਲ ਜਿੰਨੀ ਵੀ ਉਹਨੂੰ ਇੱਛਾ ਨਹੀਂ, ਤਿਲ ਜਿੰਨੀ ਵੀ ਉਹਨੂੰ ਕੋਈ ਤਮਾ ਨਹੀਂ, ਤ੍ਰਿਸ਼ਨਾ ਨਹੀਂ। ਹਾਂ ਦਾਤਾ ਹੈ ਅਤੇ ਉਹ ਦੇ ਜਾਂਦਾ ਸਾਰਿਆਂ ਨੂੰ। ਇਹਦੇ 'ਤੇ ਇੱਕ ਵਾਰੀ ਇੱਕ ਗਾਥਾ ਆਉਂਦੀ ਹੈ ਇਸਲਾਮ ਕਮਤ ਵਿੱਚ, ਜਿਹੜੀ ਆਪਾਂ ਗੱਲ ਕਰਦੇ ਨਾ, ਮੂਸਾ ਪੈਗੰਬਰ ਜਿਹਦਾ ਤੁਸੀਂ ਲਿਖਿਆ, ਕਿਹੜਾ ਗ੍ਰੰਥ ਲਿਖਿਆ ਉਹਨੇ? ਤੌਰੇਤ, ਤੁਸੀਂ ਲਿਖਿਆ ਉਹਨੇ ਕਾਪੀਆਂ 'ਤੇ ਤੌਰੇਤ, ਜਿਹੜੀ ਕਿਤਾਬ ਹੈ ਮੂਸੇ ਨੇ ਲਿਖੀ ਹੈ। ਉਹ ਇੱਕ ਦਿਨ ਮੂਸਾ ਪੈਗੰਬਰ ਖੁਦਾ ਨੂੰ ਕਹਿਣ ਲੱਗਾ, ਖੁਦਾ ਤੈਨੂੰ ਜ਼ਿਆਦਾ ਹੀ ਰਜੇਵੇਂ ਨੇ, ਉਹ ਉਹਨਾਂ ਕੁਛ ਰਜੇਵਿਆਂ ਵਿੱਚੋਂ ਮੈਂ ਇੱਕ ਅੱਧਾ ਕੋਈ ਮੈਂ ਲੈ ਲੈਂਦਾ, ਕੋਈ ਡਿਊਟੀ ਮੈਨੂੰ ਦੇ ਦਿਓ, ਤੇਰੇ ਕੁਝ ਘੱਟ ਜਾਣਗੇ, ਅਤੇ ਥੋੜ੍ਹਾ ਤੈਨੂੰ ਵਿਹਲਾ ਕਰ ਦਈਏ। ਅਤੇ ਖੁਦਾ ਕਹਿਣ ਲੱਗੇ, ਕੀ ਰਜੇਵਾ ਲੈਣਾ ਚਾਹੁੰਦਾ? ਕਹਿਣ ਲੱਗਾ, ਸੰਸਾਰ ਦੀ ਰੋਜੀ ਦੇਣ ਦਾ ਡਿਊਟੀ ਮੈਨੂੰ ਦੇ ਦਿਓ, ਅਜਿਹਾ ਸਾਰਿਆਂ ਨੂੰ ਰੋਜੀ ਦੇਣੀ ਆ ਨਾ, ਇਹ ਮੈਂ ਦਿਆ ਕਰੂੰਗਾ। ਖੁਦਾ ਕਹਿਣ ਲੱਗੇ, ਪਹਿਲਾਂ ਬਈ ਤੇਰੀ ਪ੍ਰੀਖਿਆ ਕਰਨੀ ਆ, ਤੂੰ ਪਹਿਲਾਂ ਇੱਕ ਨਗਰ ਨੂੰ ਰੋਜੀ ਦੇ, ਇੱਕ ਪਿੰਡ ਨੂੰ ਦੇ, ਇੱਕ ਸ਼ਹਿਰ ਨੂੰ ਦੇ। ਜੇ ਤਾਂ ਸਾਰੇ ਸ਼ਹਿਰ ਨੂੰ ਦੇ ਦਿੱਤੀ ਬਈ, ਫਿਰ ਤਾਂ ਤੂੰ ਪਾਸ ਹੈ, ਫਿਰ ਤੈਨੂੰ ਸਾਰੇ ਸੰਸਾਰ ਦੀ ਰੋਜੀ ਲਿਆਉਣ ਦੀ ਡਿਊਟੀ ਤੈਨੂੰ ਲਾ ਦੇਣੀ ਆ। ਕਹਿੰਦੇ ਜੀ ਇੱਕ ਪਿੰਡ ਨੂੰ ਇਹ ਹੋਰ ਦੇ ਦਿਓ, ਦੋ ਚਾਰ। ਕਹਿੰਦੇ ਨਹੀਂ, ਪਹਿਲਾਂ ਇੱਕੋ ਹੀ ਠੀਕ ਹੈ, ਦੇ ਕੇ ਤਾਂ ਵੇਖ। ਚੰਗਾ ਜੀ ਮੈਂ ਦਿਊਂਗਾ ਰੋਜੀ, ਇੱਕ ਪਿੰਡ ਦੱਸਤਾ, ਇਹਨੂੰ ਰੋਜੀ ਤੂੰ ਦੇਣੀ ਬਈ। ਸੋ ਮੰਨ ਲਈ ਗੱਲ, ਸੋ ਦੇਣ ਲੱਗਾ ਰੋਜੀ, ਸਾਰਿਆਂ ਨੂੰ ਦਈ ਗਿਆ ਦਈ ਗਿਆ। ਜਦ ਮੂਹਰੇ ਸੂਰ ਆਇਆ ਨਾ, ਕਹਿੰਦੇ ਇਹਨੂੰ ਨਹੀਂ ਦੇਣੀ, ਇਹ ਤਾਂ ਸੂਰ ਹੈ, ਇਹਨੂੰ ਮੰਨਦੇ ਨੇ, ਸੂਰ ਨੂੰ ਬਦ ਮੰਨਦੇ ਨੇ ਮੁਸਲਮਾਨ, ਇਹਨੂੰ ਨਹੀਂ ਮੈਂ ਦੇਣੀ। ਸੂਰ ਨੂੰ ਮਾੜਾ ਮੰਨਦੇ ਨੇ ਮੁਸਲਮਾਨ, ਬਦ ਮੰਨਦੇ ਨੇ, ਇਹਨੂੰ ਨਹੀਂ ਮੈਂ ਰੋਜੀ ਦੇਣੀ। ਮਾਰ ਛੱਡਿਆ ਵਿਚਾਰਾ ਭੁੱਖਾ। ਅਤੇ ਇੱਕ ਜਿਹੜਾ ਸੀ ਕੋਈ ਵਿਵਚਾਰੀ ਪੁਰਸ਼ ਸੀ, ਕਾਮੀ ਪੁਰਸ਼ ਸੀ, ਉਹਨੂੰ ਵੇਖ ਕਰਕੇ ਕਹਿੰਦਾ ਇਹਨੂੰ ਵੀ ਨਹੀਂ ਦੇਣੀ, ਇਹ ਵਿਵਚਾਰੀ ਹੈ, ਇਹ ਕਾਮੀ ਕਰੈਕਟਰਲੈਸ ਹੈ, ਨਹੀਂ ਦੇਣੀ। ਦੋਵਾਂ ਨੂੰ ਨਾ ਦਿੱਤੀ। ਖੁਦਾ ਨੇ ਪੁੱਛਿਆ ਮੂਸਿਆ, ਰਿਜ਼ਕ ਦੇ ਦਿੱਤਾ ਸਾਰਿਆਂ ਨੂੰ ਜੀ? ਸਾਰੇ ਪਿੰਡ ਨੂੰ ਤਾਂ ਦੇ ਦਿੱਤਾ, ਪਰ ਦੋ ਨੂੰ ਨਹੀਂ ਦਿੱਤਾ। ਕਿਉਂ ਕਿਹਨੂੰ ਨਹੀਂ ਦਿੱਤਾ? ਕਹਿੰਦਾ ਕਸੂਰ। ਕਿ ਉਹਨੂੰ ਕਿਉਂ ਨਹੀਂ ਦਿੱਤਾ? ਕਹਿੰਦਾ ਉਹ ਮਲੀਨ ਹੈ, ਮਾੜਾ ਹੈ, ਅਸੀਂ ਉਹਨੂੰ ਚੰਗਾ ਨਹੀਂ ਮੰਨਦੇ। ਹੋਰ ਕਿਹਨੂੰ ਨਹੀਂ ਦਿੱਤਾ? ਇੱਕ ਵਿਵਚਾਰੀ ਪੁਰਸ਼ੀ, ਉਹਨੂੰ ਨਹੀਂ ਦਿੱਤਾ। ਖੁਦਾ ਕਹਿਣ ਲੱਗੇ ਤੇਰਾ ਮੂਸਿਆ ਕੰਮ ਸੀ ਰੋਜ਼ੀ ਦੇਣ ਦਾ, ਨਾ ਕਿ ਕਿਸੇ ਦੇ ਕਰਮ ਵੇਖਣ ਦਾ। ਅਤੇ ਤੂੰ ਤਾਂ ਜੇ ਤੈਨੂੰ ਰੋਜ਼ੀ ਦੇਣ ਡਿਊਟੀ ਲਾ ਦਿੱਤੀ, ਮਾਰੇਗਾ ਭੁੱਖਾ ਸਾਰੇ ਸੰਸਾਰ ਨੂੰ, ਲੈਣ ਦਿੱਤੇ ਤੇ ਨਹੀਂ ਦਿੱਤੀ ਜਾਣੀ। ਫਿਰ ਰੱਬ ਦੀ ਪ੍ਰੀਖਿਆ ਲੈਣੀ ਚਾਹੀ ਮੂਸੇ ਨੇ, ਵੀ ਇਹਨਾਂ ਦੀ ਪ੍ਰੀਖਿਆ ਲੈ ਕੇ ਤਾਂ ਦੇਖਾਂ। ਮੁਸਲਮਾਨ ਟੋਪੀ ਪਹਿਨਦੇ ਆ ਨਾ, ਟੋਪੀ ਦੇ ਵਿੱਚ ਇੱਕ ਡੱਬੀ ਦੇ ਵਿੱਚ ਕੀੜਾ ਪਾ ਕੇ ਲੁਕੋ ਕੇ ਜਿਹੜਾ ਟੋਪੀ ਥੱਲੇ ਰੱਖਿਆ ਹੋਇਆ ਸੀ ਪ੍ਰੀਖਿਆ ਲੈਣ ਲਈ। ਕਹਿਣ ਲੱਗਾ ਖੁਦਾ ਅੱਲਾ, ਤੁਸੀਂ ਦੇ ਦਿੱਤੀ ਰੋਜ਼ੀ ਸਾਰਿਆਂ ਨੂੰ? ਮਾਰੇ ਕਹਿੰਦੇ ਦੇ ਦਿੱਤੀ ਸਾਰਿਆਂ ਨੂੰ, ਹੁਣੇ ਦੇ ਕੇ ਹਟਿਆ ਸਾਰਿਆਂ ਨੂੰ, ਸਭ ਨੂੰ ਦੇ ਦਿੱਤੀ। ਫਿਰ ਕਹਿਣ ਲੱਗਾ, ਟੋਪੀ ਚੱਕੀ, ਡੱਬੀ ਖੜਕਾਈ, ਕਹਿਣ ਲੱਗਾ ਐਂ ਡੱਬੀ ਵਿੱਚ ਇੱਕ ਕੀੜਾ ਜੀਵ ਰੱਖਿਆ ਹੋਇਆ, ਇਹਨੂੰ ਵੀ ਦੇ ਦਿੱਤੀ? ਅੱਲਾ ਕਹਿੰਦੇ ਦੇ ਦਿੱਤੀ ਆ। ਖੋਲ੍ਹੀ ਡੱਬੀ ਜੋ ਵੇਖਿਆ ਤਾਂ ਕੀੜੇ ਦੇ ਮੂੰਹ ਸ਼ੱਕਰ ਦਾ ਦਾਣਾ ਪਿਆ ਹੋਇਆ। ਕਹਿਣ ਲੱਗਿਆ ਖੁਦਾ ਤੂੰ ਤੰਨਾ, ਇਹ ਕੰਮ ਤੇਰਾ ਹੀ ਆ, ਤੂੰ ਹੀ ਦੇ ਸਕਦਾ, ਇਹ ਦਾਤਾਂ ਤੇਰੀਆਂ ਹੀ ਨਹੀਂ, ਸਾਤੋਂ ਨਹੀਂ ਜੇ ਦਿੱਤਾ ਜਾਣਾ ਹੈ। ਇਸ ਕਰਕੇ ਵੱਡਾ ਦਾਤਾ ਹੈ, ਵੱਡਾ ਵੱਡਾ ਦਾਤਾ, ਤਿਲ ਨਾ ਤਮਾਏ, ਨਹੀਂ ਉਹਨੂੰ ਇੱਛਾ ਤਿਲ ਜਿੰਨੀ ਵੀ ਕਿਸੇ ਪ੍ਰਕਾਰ ਦੀ, ਦੇਈ ਜਾਂਦਾ ਦੇ ਦਾ ਦੇ ਲੈ ਦੇ ਥੱਕ ਪਾ, ਦੇਈ ਜਾਂਦਾ ਦੇਈ ਜਾਂਦਾ, ਲੈਣ ਵਾਲੇ ਥੱਕ ਜਾਂਦੇ ਸਗੋਂ। ਚਲੋ
ਕੀਤੇ ਮੰਗਾ
ਗੱਗਾ ਹੈ, ਸਾਰੀ ਗਹਿ ਪੜਾਂਗੇ ਨਾ, ਮੰਮੇ ਦੀ ਟਿੱਪੀ ਨਾਲ ਲਾ ਦਾਂਗੇ, ਮੰਗਾ ਹੈ, ਇਹਨੂੰ ਮੰਗੇ ਵੀ ਨਹੀਂ ਪਾਲਣਾ, ਮੰਗਾ ਨਹੀਂ ਪਾਲਣਾ, ਮੰਗਹੇ ਨਹੀਂ ਪਾਲਣਾ, ਕੀ ਪਾਲਣਾ ਹੈ?
ਮੰਗਾ।
ਫਿਰ ਪੜਿਓ ਸਾਰੇ,
ਕਿਤੇ ਮੰਗਾ ਹੈ ਜੋਧ ਅਪਾਰ।
ਅੱਛਾ ਅੱਗੇ ਕਿਵੇਂ ਪੜ੍ਹਦੇ ਹੋ ਜੀ, ਦੱਸਿਓ ਜਰਾ, ਆਪੋ ਆਪਣੇ ਦੱਸਣਗੇ ਹੁਣ।
ਕਿਤੇ
ਮੰਗੇ ਪੜ੍ਹਦੇ, ਬਸ ਮੰਗੇ ਹੀ ਗਏ, ਬਸ ਫਿਰ ਮਾਇਆ ਨਾਲੇ ਮੰਗੇ ਗਏ, ਪੜ੍ਹਨਾ ਮੰਗਾ
ਮੰਗਾ।
ਹੁਣ ਪਾਠ ਸੁਧਾ ਨਾ ਫਿਰ। ਸੋ ਕਿਤੇ ਮੰਗਾ, ਕਿਤੇ ਮੰਗਣ ਵਾਲੇ ਨੇ, ਕਿਉਂ ਕੀ ਮੰਗਦੇ ਨੇ? ਵੀ ਜੋਧ, ਜੋਧ ਦੇ ਨਾਮ ਸੂਰਮੇ, ਅਪਾਰ ਅਪਾਰ ਵਾਹਿਗੁਰੂ ਦੇ ਕੋਲੋਂ, ਅਪਾਰ ਪਰਮੇਸ਼ਰ ਦੇ ਕੋਲੋਂ ਜਿਹੜੇ ਯੋਧੇ ਨੇ, ਬਹਾਦਰ ਨੇ, ਸੂਰਮੇ ਬਹਾਦਰੀ ਮੰਗਦੇ ਨੇ। ਮਾਰ ਸਾਨੂੰ ਤਕੜੇ ਯੋਧੇ ਬਣਾਈ, ਅਸੀਂ ਧਰਮ ਯੁੱਧ ਜਿੱਤਾਂ ਪ੍ਰਾਪਤ ਕਰੀਏ, ਦੁਸ਼ਮਣ ਦੇ ਮੂਹਰੇ ਡਟ ਕੇ ਮੁਕਾਬਲਾ ਕਰਨ ਯੋਗ ਹੋਈਏ, ਮੈਦਾਨੇ ਜੰਗ ਵਿੱਚ ਛੱਡ ਕੇ ਭੱਜਣਾ ਨਾ ਕਰੀਏ, ਸ਼ਹਾਦਤਾਂ ਪਾਈਏ, ਇੱਦਾਂ ਦੇ ਸਾਨੂੰ ਬਹਾਦਰ ਬਣਾ। ਸਾਥੀ ਯੋਧੇ ਵੀ ਚਾਰ ਪ੍ਰਕਾਰ ਦੇ ਹੁੰਦੇ ਆ, ਉਹ ਵੀ ਲਿਖ ਲਓ। ਇੱਕ ਸੂਰਮਾ, ਇੱਕ ਰਥੀ ਸੂਰਮਾ, ਰਥੀ ਰਥੀ ਰਾਰਾ ਥੱਤੇ ਮੈਥੀ ਰਥੀ, ਇਹਨਾਂ ਸਮਝ ਰਥ ਚਲਾਉਣਾ ਨਾ ਸਮਝ ਲਓ, ਦੱਸਾਂਗੇ ਉਹਦੇ ਅਰਥ। ਸੂਰਮਾ ਰਥੀ ਸੂਰਮਾ, ਇੱਕ ਮਹਾਰਥੀ ਸੂਰਮਾ, ਇੱਕ ਅਤਰਥੀ ਸੂਰਮਾ, ਚਾਰ ਪ੍ਰਕਾਰ ਦੇ ਯੋਧੇ ਹੁੰਦੇ ਆ। ਸੋ ਸੂਰਮਾ ਕਿਹੜਾ ਹੁੰਦਾ? ਜਿਹੜਾ ਇਕੱਲੇ ਇਕੱਲੇ ਨਾਲ ਯੁੱਧ ਕਰੇ, ਇਕੱਲੇ ਇਕੱਲੇ ਨਾਲ ਲੜਾਈ ਕਰਨ ਨੂੰ ਸਮਰੱਥ ਹੋਵੇ, ਉਹ ਹੁੰਦਾ ਸੂਰਮਾ। ਅਤੇ ਰਥੀ ਸੂਰਮਾ ਜਿਹੜਾ ਸੈਂਕੜਿਆਂ ਨਾਲ ਲੜੇ, ਸੌ ਨਾਲ ਲੜਨ ਦੀ ਸਮਰੱਥਾ ਦਾ ਹੋਵੇ, ਸੌ ਇੱਕ ਪਾਸੇ ਆਉਣ, ਇਕੱਲਾ ਇੱਕ ਪਾਸੇ ਹੋਵੇ ਲੜੇ ਅਤੇ ਜਿੱਤ ਪ੍ਰਾਪਤ ਕਰੇ, ਉਹਨੂੰ ਕਹਿੰਦੇ ਨੇ ਰਥੀ ਸੂਰਮਾ। ਦੂਜਾ ਸਾਧ ਸੰਗ, ਤੀਜਾ ਮਹਾਰਥੀ ਸੂਰਮਾ ਜਿਹੜਾ ਹਜ਼ਾਰਾਂ ਨਾਲ ਲੜੇ, ਅਤੇ ਚੌਥੀ ਕਿਸਮ ਦਾ ਸੂਰਮਾ ਹੈ ਅਤਰਥੀ ਸੂਰਮਾ ਜਿਹੜਾ ਲੱਖਾਂ ਨਾਲ ਲੜੇ। ਜਿਵੇਂ ਹੁਣ ਸ਼ਹਾਦਤ ਆ ਰਿਹਾ ਨਾ ਸਾਹਿਬਜ਼ਾਦਿਆਂ ਦਾ ਜੋੜ ਮੇਲਾ, ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਦਾ, ਅਜੀਤ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਲੱਖਾਂ ਨਾਲ ਯੁੱਧ ਕੀਤਾ। ਸੋ ਕਿਹੜਾ ਸੂਰਮਾ ਹੋਇਆ? ਉਹ ਅਤਰਥੀ ਸੂਰਮੇ ਹੋਏ। ਸੋ ਇਹ ਕਈ ਉਹ ਯੋਧੇ ਇਹ ਮੰਗਦੇ ਨੇ, ਮਾਰ ਸਾਨੂੰ ਅਤਰਥੀ ਸੂਰਮੇ ਬਣਾ, ਅਸੀਂ ਇਹਨਾਂ ਦੇ ਲੜਨ ਦੇ ਸਮਰੱਥ ਹੋਈਏ, ਯੋਧੇ ਬਣੀਏ। ਹਾਂ ਇਹ ਵੀ ਮੰਗਦੇ ਨੇ ਉਹਦੇ ਕੋਲੋਂ। ਹਾਂ ਕਈ ਵਿਚਾਰੇ ਜਿਹੜੇ ਨੇ ਉਹ ਕਾਇਰਤਾ ਹੀ ਮੰਗਦੇ ਨੇ, ਨਾ ਨਾ ਸਾਤੋਂ ਨਹੀਂ ਬਣਾ ਯੁੱਧ 'ਚ ਲੜਿਆ ਜਾਣਾ। ਜਿਵੇਂ ਦਰਬਾਰ ਸਾਹਿਬ ਅਟੈਕ ਵਾਲੇ ਮੌਕਾ ਆਇਆ ਸੀ ਨਾ, ਉਸ ਵੇਲੇ ਸਾਰੇ ਅਕਾਲੀਆਂ ਨੇ ਸਾਈਨ ਕੀਤੇ ਸੀ ਪਹਿਲਾਂ ਜਦੋਂ ਮੋਰਚਾ ਲੱਗਿਆ, ਕਿ ਆਪਣੇ ਖੂਨ ਕੱਢ ਕੇ ਸੂਈ ਮਾਰਨੀ ਸਾਰਿਆਂ ਨੇ। ਉਦੋਂ ਇੱਕ ਫਾਰਮ ਭਰੇ ਸੀ ਦਰਬਾਰ ਸਾਹਿਬ ਦੇ ਅਟੈਕ ਤੋਂ ਪਹਿਲਾਂ 83 ਵਿੱਚ, 1983 ਵਿੱਚ ਸੂਈ ਕੱਢ ਕੇ ਫਾਰਮ 'ਤੇ ਖੂਨ ਨਾਲ ਸਾਈਨ ਕੀਤੇ ਸੀ ਵੀ ਜੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਸੀ ਇੱਥੇ ਸ਼ਹੀਦੀਆਂ ਪਾਵਾਂਗੇ ਅਤੇ ਮੁਕਾਬਲੇ ਕਰਾਂਗੇ ਡਟ ਕੇ। ਸਭ ਤੋਂ ਪਹਿਲਾਂ ਲੌਂਗੋਵਾਲ ਨੇ ਸਾਈਨ ਕਰੇ ਸੀ, ਮੁੜ ਕੇ ਟੋੜੇ ਨੇ ਕਰਤੇ, ਬਾਦਲਾਂ ਨੇ ਪਾਰਟੀ ਸਾਰੇ ਚੋਲ ਕਰ ਕੁਰ ਗਏ, ਸੈਨਿਕ ਕਰਤੇ ਵੀ ਕਿਹੜਾ ਕੋਈ ਹੋਣਾ ਹੈ, ਪਰ ਰੱਬ ਨੇ ਅਜਮਾਇਸ਼ ਕੀਤੀ, ਅਟੈਕ ਹੋਇਆ, ਸਾਰੇ ਬਾਹਾਂ ਖੜੀਆਂ ਕਰਕੇ ਸਾਧ ਸਿੰਘ ਜੀ ਭੱਜੇ ਉੱਥੋਂ, ਅਤੇ ਸ਼ਹੀਦਾਂ ਦੇ ਖੂਨ ਦੇ ਵਿੱਚ ਪੈਰ ਲਵੇੜ ਲਵੇੜ ਕੇ ਜਿਹੜੇ ਨਿਕਲੇ ਉੱਥੋਂ। ਇਸ ਕਰਕੇ ਭਾਈ ਉਕੈਰ ਵੀ ਨੇ, ਕਈ ਲੋਕ ਡਰਪੋਕ ਨੇ, ਅਸੀਂ ਨਹੀਂ ਕਰ ਸਕਦੇ ਭੱਜਿਆਂ ਦੇ ਮੈਦਾਨ ਛੱਡ ਕੇ। ਅੱਜ ਉਹ ਤਾਂ ਬੈਠੇ ਨੇ ਸੱਚਖੰਡ ਵਿੱਚ, ਸਾਰੇ ਸ਼ਹੀਦੀਆਂ ਪਾ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਹਰ ਦਾ ਹੱਥ ਹੈ, ਹਰਗੋਬਿੰਦ ਸਾਹਿਬ ਜੀ ਦਾ, ਉਹ ਪਤਾ ਨਹੀਂ ਕਿਹੜੇ ਨਰਕ 'ਚ ਗੋਤੇ ਖਾਂਦੇ ਹੋਣਗੇ, ਇੰਦਰਾ ਗਾਂਧੀ ਦੇ ਨਾਲੇ ਬੈਠੇ ਹੋਣਗੇ ਵਿਚਾਰੇ। ਚਲੋ ਅੱਗੇ।
ਕੇਤਿਆਂ ਗਣਤ ਨਹੀਂ ਵਿਚਾਰ।
ਹਾਂ, ਕੇਤਿਆਂ ਹੁਣ ਵਿਸਰਾਮ ਬੜੇ ਔਖੇ ਨੇ ਬਈ, ਇਹ ਗਣਤ ਦੇ ਵਿਸਰਾਮ ਨਹੀਂ ਕਰਨਾ, ਇਹ ਪੌੜੀ 'ਚ ਬੜੇ ਡੂੰਘੇ ਵਿਸਰਾਮ ਨੇ ਯਾਦ ਕਰਨੇ ਪੈਣੇ ਤੁਹਾਨੂੰ। ਇੱਥੋਂ ਜਿਹੜੇ ਸ਼ੁਰੂ ਹੁੰਦੇ ਅੱਗੇ,
ਕੇਤਿਆ
ਇੱਥੇ ਹੀ ਵਿਸਰਾਮ, ਗਣਤ ਨਹੀਂ ਵਿਚਾਰ,
ਗਣਤ ਨਹੀਂ ਵਿਚਾਰ।
ਸੋ ਉਹਦੀ ਜਿਹੜੀ ਗਿਣਤੀ ਹੈ ਨਾ, ਹਿਸਾਬ ਕਿਤਾਬ ਸਾਰਾ ਹੈ, ਉਹ ਕੇਤਿਆ ਕਿਤਨੀਓਂ ਹੈ, ਉਹਦਾ ਵਿਚਾਰ ਇਹ ਨਹੀਂ ਹੋ ਰਿਹਾ ਕਿੰਨਾ ਕੁ ਉਹਦਾ ਗਣਤ ਹੈ, ਕਿੰਨਾ ਕੁ ਉਹਦਾ ਲਿਖ ਹੈ, ਕਿੰਨਾ ਕੁ ਉਹਦਾ ਹਿਸਾਬ ਹੈ ਸਾਰਾ। ਹਾਂਜੀ, ਅੱਗੇ ਕੇਤੇ 'ਤੇ ਵਿਸਰਾਮ ਕਰੋ।
ਕੇਤੇ ਖੱਪ ਟੁੱਟੇ ਬੇਕਾਰ,
ਕਿਤੇ
ਕਿਤੇ
ਖਪ ਟੁੱਟ ਹੈ ਬੇਕਾਰ,
ਖਪ ਟੁੱਟ ਹੈ ਬੇਕਾਰ।
ਕਿਤਨੇ ਹੀ ਵਿਕਾਰਾਂ ਵਿੱਚ ਜਿਹੜੇ ਨੇ ਖਪ ਖਪ ਕੇ ਜਿਹੜੇ ਨੇ ਟੁੱਟ ਰਹੇ ਨੇ, ਨਾਸ ਹੋ ਰਹੇ ਨੇ, ਉਹ ਵੀ ਕਿਤਨੇ ਹੀ ਨੇ। ਹਾਂਜੀ,
ਕਿਤੇ ਲੈ ਲੈ ਮੁਕਰ ਪਾਹ,
ਇੱਥੇ ਵੀ ਕਿਤੇ 'ਤੇ ਵਿਸਰਾਮ ਹੈ।
ਕਿਤੇ ਲੈ ਲੈ ਮੁਕਰ ਪਾਹ,
ਕਿਤਨੇ ਹੀ ਇੰਨੇ ਲੋਕ ਨੇ ਅਗਲੇ ਤੋਂ ਲੈ ਲੈਣਾ, ਕਰਜ਼ਾ ਲੈ ਲੈਣਾ, ਚੀਜ਼ ਲੈ ਲੈਣੀ, ਵਾਪਸ ਨਹੀਂ ਬੋਲਣੀ, ਮੁੱਕਰ ਜਾਣਾ ਹੈ। ਮੈਂ ਤਾਂ ਤੂੰ ਕਦੋਂ ਲਏ ਸੀ, ਮੈਂ ਤਾਂ ਤੂੰ ਕਦੋਂ ਲਏ ਸੀ, ਮੁੱਕਰ ਜਾਂਦੇ ਨੇ। ਇਹ ਤਾਂ ਵਿਸਾਖੀ ਵੀ ਆਉਂਦੀ ਹੈ, ਸੁਥਰਾ ਜੀ ਹੋਏ ਨੇ, ਸੁਥਰਾ ਛੇਵੇਂ ਪਾਸਾ ਤੋਂ ਲੈ ਕੇ, ਉਹ ਹਸਾਉਣ ਦਾ ਬੜਾ ਉਹਦਾ ਸੁਭਾਅ ਸੀ, ਹਸਾਉਣ ਵਾਲੀਆਂ ਗੱਲਾਂ ਬੜੀਆਂ ਕਰਦਾ ਸੀ ਸੁਥਰਾ ਜੀ। ਅਤੇ ਉਹ ਚਲੋ ਇੱਕ ਹਸਾਉਣ ਵਾਲੀ ਗੱਲ 'ਤੇ ਵੀ ਮੈਨੂੰ ਯਾਦ ਆ ਗਿਆ, ਸੰਗਤਾਂ ਰਹਿ ਰਸ ਦਾ ਪਾਠ ਕਰਦੀਆਂ ਸੀ, ਅਤੇ ਉਹ ਰਹਿ ਰਸ ਦਾ ਪਾਠ ਕਰਦਿਆਂ ਕੋਲੋਂ ਜਿਹੜਾ ਸੀ ਉਹ ਕਈ ਕੁਛ ਬੋਲ ਕੇ ਪੜ੍ਹ ਰਹੇ ਸੀ, ਕਿਤੇ ਪਵਨ ਪਾਣੀ ਬੈ ਸੰਤਰ, ਕਿਤੇ ਕਾਨ ਮਹੇਸ਼, ਜਾਂ ਇਉਂ ਸੀ ਗਾਵੈ ਤੁਹਾਨੂੰ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਤੁਹਾਨੂੰ ਦੁਆਰੇ ਪਾਠ ਕੋ ਰਿਹਾ ਸੀ। ਉਹ ਜਦੋਂ ਉਹ ਪੜ੍ਹ ਰਹੇ ਸੀ, ਕਹਿੰਦੇ ਗਾਉਂਦੇ ਹੋਣਗੇ ਤੁਹਾਨੂੰ ਕੀ, ਕੋਲ ਦੀ ਕਹਿ ਕੇ ਲੰਘ ਗਿਆ। ਉਹ ਰਹਿ ਰਸ ਪੜ੍ਹਨ ਵਾਲੇ ਕਹਿਣ ਲੱਗੇ ਸਾਨੂੰ ਡਿਸਟਰਬ ਕਰ ਗਿਆ, ਇਹ ਬੋਲ ਗਿਆ ਕੁਛ ਹੋਰ, ਜਾ ਕੇ ਸ਼ਿਕਾਇਤ ਵਾਲੀਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਜੀ ਤੁਹਾਡਾ ਸੁਥਰਾ ਬਹੁਤ ਤੰਗ ਕਰਦਾ, ਇਹਨੂੰ ਸਮਝਾ ਲਓ, ਅਸੀਂ ਰਹਿ ਰਸ ਦਾ ਪਾਠ ਕਰਦੇ ਹੋਈਏ ਅਤੇ ਸਾਨੂੰ ਕਹਿ ਗਿਆ ਗਾਉਂਦੇ ਹੋਣਗੇ ਉਹ ਤੁਹਾਨੂੰ ਕੀ। ਅਤੇ ਮਹਾਰਾਜ ਨੇ ਬੁਲਾ ਲਿਆ, ਉਹ ਸੁਥਰੇ ਆ, ਤੂੰ ਇਹਨਾਂ ਨੂੰ ਪਾਠ ਨਹੀਂ ਕਰਨ ਦਿੰਦਾ, ਇੱਦਾਂ ਬੋਲ ਗਿਆ ਕੋਲ ਦੀ। ਮਹਾਰਾਜ ਮੈਂ ਤਾਂ ਇਉਂ ਕਿਹਾ ਸੀ ਇਹਨਾਂ ਨੂੰ ਵੀ ਪੌਣ ਤਾਂ ਗਾਉਂਦੀ ਹੈ, ਪਾਣੀ ਵੀ ਗਾਉਂਦਾ, ਪਰ ਤੁਸੀਂ ਤਾਂ ਨਹੀਂ, ਇਹਨਾਂ ਨੂੰ ਪੁੱਛੋ ਵੀ ਇਹ ਗਾਉਂਦੇ ਸੀ ਕਿ ਮੇਲੇ ਵਾਲੇ ਪਾਸੇ ਧਿਆਨ ਸੀ ਇਹਨਾਂ ਦਾ। ਹਾਂਜੀ, ਮਹਾਰਾਜ ਕਹਿੰਦੇ ਸੁਥਰੇ ਆ, ਧੰਨ ਹੈ ਤੇਰੀਆਂ ਇਹਨਾਂ ਗੱਲਾਂ ਵਿੱਚ ਕੋਈ ਨਾ ਕੋਈ ਜਿਹੜਾ ਗਿਆਨ ਹੈਗਾ, ਇਹੋ ਜਿਹਾ ਹਸਾਉਣ ਜਿਹਾ ਵਾਲਾ ਸੁਭਾਅ ਸੀ। ਤੋ ਇੱਕ ਵਾਰੀ ਕੀ ਕਹਿੰਦੇ, ਚਿੜੀ ਫੜ ਲਈ, ਚਿੜੀ ਫੜ ਕੇ ਹੱਥ ਵਿੱਚ, ਕਹਿਣ ਲੱਗਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਮਹਾਰਾਜ ਦੱਸੋ ਮੇਰੇ ਹੱਥ ਵਿੱਚ ਚਿੜੀ ਹੈ, ਜੀਂਦੀ ਹੈ ਕਿ ਮਰੀ ਹੋਈ ਹੈ। ਉਹਦਾ ਸਵਾਲ ਮਤਲਬ ਸੀ ਵੀ ਜੇ ਇਹਨਾਂ ਨੇ ਕਿਹਾ ਵੀ ਜੀਂਦੀ ਹੈ, ਮੈਂ ਘੁੱਟ ਕੇ ਮਾਰ ਦੂੰ। ਅਤੇ ਮਹਾਰਾਜ ਕਹਿੰਦੇ ਇਹ ਤਾਂ ਸੁਥਰਿਆ, ਤੂੰ ਹੀ ਜਾਣਦਾ ਕਿ ਜੀਂਦੀ ਹੈ ਕਿ ਮਰੀ ਹੈ। ਇਸ ਤਰ੍ਹਾਂ ਦਾ ਹੱਸੀ ਦਾ ਸੁਭਾਅ ਹੁੰਦਾ ਸੀ। ਇਹ ਹੁਣ ਉਹ ਸੁਥਰਾ ਜਿਹੜਾ ਸੀ, ਉਹ ਮਹਾਰਾਜ ਇੱਕ ਹਲਵਾਈ ਸੀ, ਉਹ ਦਸਵੇਂ ਪਾਤਸ਼ਾਹ ਤੱਕ ਰਿਹਾ ਸੁਥਰਾ, ਅਤੇ ਆ ਬਾਬੇ ਉੱਥੇ ਬੈਠੇ ਨੇ ਪੰਜ ਸਿੰਘ, ਉਹਦਾ ਮਕਬਰਾ ਉੱਥੇ ਬਣਿਆ ਹੋਇਆ ਹੈ ਕੁਰਕਸ਼ੇਤਰ, ਸੁਥਰੇ ਦਾ ਉੱਥੇ ਦਾ ਸਥਾਨ ਬਣਿਆ। ਅਤੇ ਇਹ ਜਿਹੜਾ ਸੀ ਹਲਵਾਈ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਂ ਲੈਦਾ, ਕਦੇ ਮਹਾਰਾਜ ਨੇ ਜੀ ਇੰਨੇ ਲੱਡੂ ਮੰਗਾਏ ਨੇ ਅਤੇ ਛਕ ਲਿਆ ਕਰੇ, ਇੰਨੀਆਂ ਅੱਜ ਜੀ ਜਲੇਬੀਆਂ ਮੰਗਾਈਆਂ ਨੇ, ਛਕਿਆ ਕਰੇ, ਮਹਾਰਾਜ ਨਾਂ 'ਤੇ ਲਿਖਾਈ ਗਿਆ ਆਧਾਰ ਜਿਹੜਾ ਸੀ। ਅਕਸਰ ਇੱਕ ਦਿਨ ਹਲਵਾਈ ਨੇ ਪੁੱਛ ਲਿਆ ਮਹਾਰਾਜ ਦੇ ਪਾਤਸ਼ਾਹ ਜੀ, ਇਹਨੂੰ ਪੁੱਛਿਆ ਸੁਥਰੇ ਨੂੰ, ਜੋ ਜਿਹੜਾ ਲੱਡੂ ਜਲੇਬੀਆਂ ਲੈਂਦੀਆਂ ਸੀ ਹਿਸਾਬ ਕਿਤਾਬ ਮੁਕਾ ਦਿੰਦੇ, ਅਤੇ ਕਹਿੰਦਾ ਲਿਖਾਇਆ ਤਾਂ ਹੁਣ ਗੁਰੂ ਸਾਹਿਬ ਦੇ ਦਾਂ 'ਤੇ ਹੀ ਹੈ ਅਤੇ ਦੇਣਗੇ ਆਪੇ। ਸਤਿਗੁਰੂ ਕੋਲ ਜਾ ਹਲਵਾਈ ਕਹਿਣ ਲੱਗਾ, ਮਹਾਰਾਜ ਜੀ ਤੁਹਾਡਾ ਸੁਥਰਾ ਇੰਨੀ ਹੁਣ ਤੱਕ ਮਿਠਾਈ ਖਾ ਚੁੱਕੇ ਹੈ ਅਤੇ ਤੁਹਾਡੇ ਹਿਸਾਬ ਦੇ ਨਾਲ ਲੇਖਾ ਲਿਖਾਉਂਦਾ ਰਿਹਾ। ਮਹਾਰਾਜ ਬੁਲਾ ਰਿਹਾ, ਉਹ ਸੁਥਰਿਆ ਤੂੰ ਆ ਸਾਡਾ ਨਾਂ ਲਿਖਾਇਆ ਉੱਥੇ, ਅਤੇ ਪੈਸੇ ਤੇਰਾ ਪਿਓ ਤੋਂ ਉੱਥੇ ਮੋੜਨੇ ਸੀ, ਕਹਿੰਦੇ ਪਿਓ ਤਾਂ ਹੈਗੇ ਹੀ ਹੋ ਨਾ, ਲਿਓਗੇ ਆਪ। ਮਹਾਰਾਜ ਕਹਿੰਦੇ ਜਿਹੜਾ ਹੈ ਬਈ ਨਹੀਂ ਨਹੀਂ, ਜਿਹੜਾ ਛਕਦਾ ਉਹਨੂੰ ਮੋੜਨੇ ਚਾਹੀਦੇ, ਜਿਹੜਾ ਛਕੇ ਉਹ ਮੋੜੇ। ਮਹਾਰਾਜ ਫਿਰ ਮੈਂ ਛਕਦਾ ਤਾਂ ਕਿਉਂਕਿ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਤਾਂ ਕਹਿੰਦੀ ਹੈ ਨਾ, ਕੇਤੇ ਲੈ ਲੈ ਮੁਕਰ ਪਾਹੇ। ਅਤੇ ਸਤਿਗੁਰੂ ਕਹਿਣ ਲੱਗੇ ਸੁਥਰਾ ਆਪਣੇ ਅਗਲੀ ਪੰਗਤੀ ਵੀ ਪੜ੍ਹ, ਜਿਹੜੀ ਇਹਦੋਂ ਅਗਲੀ ਹੈ। ਮਹਾਰਾਜ ਉਹ ਮੇਰੇ ਤੋਂ ਜ਼ਰੂਰੀ ਪੜ੍ਹਾ, ਕੋਈ ਹੋਰ ਸਿੱਖ ਤੋਂ ਪੜ੍ਹਾ ਲਓ, ਇਉਂ ਸੀ ਬਸ ਬਾ। सुमारे ने चलो ससा उगता चुकाया भी सिखा मेरा सुचली केते
केते
लै लै मुकर पाए
लै लै मुकर पाए
केते ही लै लै के शख्स का के मुकर पैंदे ने नहीं मोड़ दे। चलो हुण इत्थे पढ़ियो
केते
सारे थों केते ते
नहीं
हुण सारे थों केते ते थोड़ो लगूगा एको ही लाइन बना ली
केते
और मूर्ख ते लगू केते मूर्ख
केते मूर्ख
की ने
खाही खा है
किन्ने मूर्ख ने जड़ी उदा थोड़ी मूर्खा की साखी सुनाई सी वो किन्ने उदा ने मूर्ख ने मूर्खता ही करके खाही खा है
खाही खा
खाही जड़े ने खाना करते ने मूँह के उत्ते छित्र प्लेट जी है खाए मूर्ख ने जब तक खाई हो जाते ने खाई जाते ने छकी जाते ने तो खाही जोड़ा परमेश्वर है उन्होंने याद कर दे फिर जो याद नहीं करना खाई हो जाना है खाने वाले याद नहीं करना मारा कहते खाही खा है फिर जदों परलोक जाएंगे मूँह से फिर भाई छित्रे ही खाई जाएंगे फिर उन्होंने चोटा पैन गई मूर्खों के खाही हाँ जी
केत्या दुख भूख सदमार
ये विश्राम केत्या ते करना है केत्या
केत्या
याद रहेंगे ना विश्राम सारे दुख भूख सदमार कितने इन्हें बार कहते भाई उन्होंने दुख ही बने रहते ने कर्म अनुसार भुखे ही रेंदे ने तृष्णा बुझदी हो नहीं लखपति होगा कहना मैं अजकड़ा बुझगी करोड़पति हो जा करोड़पति होगा मरबा पति हो जा ऐदा के तृष्णालू ने भुख नहीं बुझदी सद मार फिर सदा ही उन्होंने पाइए मार जी दुखों की पी रही है सदा ही उन्होंने जी भुख बनी रही है नहीं रजते तृप्ते नहीं होंगे संतोखे नहीं होंगे हाँ जी जेते इन्हें भाई हम दूजा पख लो जपन वाले का कहने इन्ना भी जी नाम की भुख लगी रही है मैं जरा चपाशा जी जपजी साहब का करा कल होर मैं करा अज एक मूल मंत्र की माला करी है कल मैं दो कर लव नाम की भुख लगी रही है सो वो उन्होंने फिर जरा सी जा दुख पाई केतन दुख की है अमृत वेला उठना दुख लगता है ना तो अमृत वेले उठ के स्नान करना फिर ठंडे पानी नाल दुख जहा लगता है उसे तो कहते सौन का वेल है उस वे ठालते हैं तो उही तो वधिया घराड़ा राग उदों चल रहा है वो जरा थोड़ा उठना दुख महसूस होंगे पर मार कहते दुख दारू जे कि ये दुख न सहार दुख कट के ना थोड़ा जहा उदम करके अमृत वेला संभाल लवें कर लवें स्नान मार के चौंकड़ा बह जमें कागर बिरती करके तो सिमन कर लवें शुरू तो नितनेम जावी साहब तो लै करके सारा जरा अमृत वेले मुक जाए फिर वो तड़का लग गया ढाडी लग गई उदन आने तड़के सो वो तड़का लग्या वक्रा ही स्वाद बन जाता है इवें जे कि सवेरे वे अमृत वेले तड़का है वह तड़का है ना तड़के उठना जो तड़का लग गया फिर सारा दिन सत्संग जो चढ़ती कला च लंघता है सवेरे तड़का लग्या हो फिर सारा मन कागर रहा शांत रहा है कम में चढ़ती कला रही है सो चंगे पासे चंगी चीज़ों के दर्शन होंगे ने इस करके मानते यह जी दुख सहार लिया ना अमृत वेले वाला तकड़े होकर जप लिया तो फिर जरा सी नाम की लगी जिन्होंने भुख सद मार उन्होंने सदे फिर बकारा मार लिया फिर बकार वो हावी नहीं होंगे वे उन्होंने ही बकारा मार लिया मौत में भी मार लिया चलो
ए पी
पी नहीं देखो खब्बे पासे ये भी पुराना पक्के आवे पाए दलावान लग गई पबे सारी पे हूँ पहला महार की याद करवानी पुगता हाँ तो उन्होंने पता चलू हाँ जी सचन सियारी की बोलोगे से हाय सियारी हे कखन सियारी के कखन सियारी गगन सियारी कगन सियारी गगन सियारी ने फिर इतने भी पबन सियारी पे फिर की औखा सी
ए पे
पाए पढ़ दो या पी पढ़ दो फिर ए रोजदा ही इदा ही पढ़ना पी पढ़ दो सारे ए पी दात तेरी दात आर बनी जाने फिर दात कि मिलने जी मिलने से वह भी रह गई शुद्ध पाठ करने करके सो पढ़ो पबन सियारी पे
ए
पे दात तेरी विश्राम कितने करना है तेरी ते जाके ब्रेक मारने हैं हूँ यदा इतने विश्राम है तेरी ते ए पे दात तेरी दातार
दातार
ए दातार वाहगुरु ये भी दात तेरी अमृत वे उठन की गल जी है नाम की लगनी साचे नाम की लग है भूख ये जी भुख लगनी है सच्चे नाम की ये भी तेरी दात है ज कई दुख मिलते हैं ਭੁੱਖੇ ਵੀ ਰਹਿੰਦੇ ਨੇ, ਇਹ ਵੀ ਤੇਰੀ ਉਦਾਤ ਹੈ। ਹਾਂਜੀ, ਇਸ ਕਰਕੇ ਵਿਸ਼ਰਾਮ ਕਰੋ ਦੁਬਾਰੇ ਫੇਰ।
ਦਾਤ ਤੇਰੀ ਦਾਤ
ਆ, ਕਈ ਦਾਤ ਦੇ ਰੁਕ ਗਏ ਸੀ, ਫੇਰ ਫੇਰ ਬੋਲੋ ਉਸ ਪਰ।
ਦਾਤ ਤੇਰੀ ਦਾਤ ਆਰ,
ਹੁਣ ਠੀਕ ਹੋਇਆ, ਅੱਗੇ ਚਲੋ, ਇਹ ਵੀ ਤੇਰੀ। ਹਾਂ ਅੱਗੇ,
ਬੰਦ ਖਲਾਸੀ ਭਾਣੇ ਹੋਏ,
ਭਾਣੇ ਨਹੀਂ
ਭਾਣੇ
ਨੂੰ ਕੀ ਹੈ
ਭਾਣੇ,
ਹਾਂ ਦੁਲਾਵਾਂ ਨੇ ਲਾਓ ਫਿਰ। ਬੰਦ ਖਲਾਸੀ,
ਬੰਦ ਖਲਾਸੀ
ਭਾਣੇ ਹੋਏ,
ਭਾਣੇ ਹੋਏ,
ਸੋ ਬੰਦ ਜੇਲ੍ਹ ਵਿੱਚ ਜਾਣਾ, ਬੰਦ ਹੋ ਜਾਣਾ ਜੀ। ਹਾਂਜੀ, ਉਹ ਵੀ ਮਹਾਰਾਜ ਤੇਰੇ ਭਾਣੇ 'ਚ ਹੈ, ਕਿਸੇ ਨੂੰ ਜੇ ਚੱਲ ਸਾਰੀ ਸਾਰੀ ਉਮਰ ਜੇਲ੍ਹਾਂ 'ਚ ਬੈਠੇ ਨੇ, ਅਜੇ ਵੀ ਗੁਰੂ ਕੇ ਖਾਲਸੇ 1400-1500 ਭਾਵੇਂ ਸਰਕਾਰ ਕਹਿੰਦੇ ਉਹ ਕਰਦੀਆਂ ਦੀ ਆ ਗਈ ਆ ਉੱਥੇ, ਅਜੇ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਉਹਨਾਂ ਦੇ ਸਿੱਖ ਜਿਹੜੇ ਨੇ ਇੱਦਾਂ ਵਿਚਾਰੇ ਜੇਲ੍ਹਾਂ 'ਚ ਪਏ ਹੋਏ ਨੇ। ਬੰਦ ਖਲਾਸੀ, ਜੇਲ੍ਹ 'ਚੋਂ ਖਲਾਸੀ ਹੋ ਜਾਣੀ, ਨਿਕਲ ਜਾਣਾ ਜੇਲ੍ਹ 'ਚ, ਬੰਦ ਹੋ ਜਾਣਾ ਜੇਲ੍ਹਾਂ 'ਚੋਂ, ਨਿਕਲਣਾ, ਇਹ ਮਹਾਰਾਜ ਤੇਰੇ ਭਾਣੇ 'ਚ ਹੋ ਰਿਹਾ ਸਾਰਾ ਕੁਛ, ਤੇਰਾ ਭਾਣਾ ਭਾਣੇ ਸਾਰੀ ਹੋ ਰਿਹਾ। ਚਾ ਬੰਦ ਖਲਾਸੀ,
ਬੰਦ ਖਲਾਸੀ,
ਬੰਦ ਮਾਤਾ ਦੇ ਗਰਭ ਜਿਹੜੀ ਆ ਭਾਈ, ਬੰਦੀ ਖਾਨਾ ਇਹ ਵੀ ਮਾਂ ਦਾ ਗਰਭ ਵੀ, ਉਹ ਬੰਦੀ ਖਾਨ ਵਿੱਚ ਪਿਆ ਹੋਇਆ ਜੀਵ ਸਾਧ ਜੀ, ਉਹਦੇ ਭਾਣੇ ਵਿੱਚ ਖਲਾਸੀ ਹੁੰਦੀ ਆ, ਬਾਹਰ ਆਉਂਦਾ ਨਿਕਲਦਾ, ਜੇ ਉਹਦਾ ਪਾਣਾ ਨਾ ਹੋਵੇ ਕਈ ਵਾਰੀ ਗਰਭ ਵਿੱਚ ਛੱਡ ਕੇ ਮਰ ਜਾਂਦੇ ਨੇ ਵਿਚਾਰੇ, ਜਨਮ ਨਹੀਂ ਲੈਣਾ ਮਿਲ ਇਸ 'ਤੇ ਪਾਸਾ। ਬੰਦ ਖਲਾਸੀ
ਤੇਰੇ,
ਇਹ ਤੇਰੇ ਪਾਣੇ 'ਚ ਹੀ ਹੋ ਰਿਹਾ ਸਾਰਾ ਕੁਛ। ਹਾਂਜੀ,
ਹੋਰ ਆਖ ਨਾ ਸਕੈ ਕੋਏ,
ਨਾ ਇਹ ਵਿਸਰਾਮ ਹੋਰ 'ਤੇ ਹੋਊਗਾ, ਹੋਰ
ਹੋਰ
ਅੱਗੇ
ਆਖ ਨਾ ਸਕੈ ਕੋਏ।
ਹਾਂਜੀ, ਹੋਰ ਇਸ ਤੋਂ ਵੱਧ ਭਾਣੇ ਤੋਂ ਵੱਧ ਜਿਹੜਾ ਹੈ ਭਾਈ, ਕਿ ਮੈਂ ਬਿਨਾਂ ਭਾਣਾ ਮੰਨੇ ਤੋਂ ਕੋਈ ਮੁਕਤੀ ਹੋ ਜਾਵਾਂ, ਬਿਨਾਂ ਭਾਣਾ ਮੰਨੇ ਮੈਂ ਉਹਦੇ ਪ੍ਰਭੂ ਨੂੰ ਮਿਲ ਲਵਾਂ, ਮੈਂ ਕਹਿੰਦੇ ਹੋਰ ਜਿਹੜਾ ਵੀ ਕੋਈ ਕਹਿੰਦਾ ਨਾ, ਇਹ ਆਖ ਨਾ ਸਕੈ ਕੋਈ, ਕਹਿ ਨਹੀਂ ਸਕਦਾ ਵੀ ਭਾਣੇ ਤੋਂ ਬਿਨਾਂ ਕੋਈ ਮੁਕਤ ਹੋ ਸਕੇ, ਨਹੀਂ ਕੋਈ ਕਹਿ ਸਕਦਾ। ਹਾਂ ਅੱਗੇ,
ਜੇ ਕੋ ਖਾਇ ਕੇ ਆਖਣ ਪਾਏ,
ਇਹ ਖਾਇਕ ਤੇ ਵਿਸਰਾਮ ਹੈ, ਇਹਨੂੰ ਕਈ ਇਕੱਠਾ ਹੀ ਪੜ ਜਾਂਦੇ ਨੇ, ਜੇ ਕੁਖਾਇਕ, ਕੁਖਾਇਕ ਇਹ ਬਣੀ ਜਾਂਦੇ ਨੇ, ਕੱਕਾ ਨਾਲ ਹੀ ਲਾਦਾ ਖੱਖੇ ਦੇ, ਅੱਡ ਅੱਡ ਪੰਨ, ਜੇ ਕੋ ਖਾਇਕ,
ਜੇ ਕੋ ਖਾਇਕ
ਆਖਣ ਪਾਏ,
ਆਖਣ ਪਾਏ,
ਖਾਇਕ ਦਾ ਅਰਥ ਆ ਮੂਰਖ, ਜੇ ਕੋਈ ਮੂਰਖ ਕਹੇ ਮੈਂ ਉਹਦੇ ਭਾਣਾ ਮੰਨੇ ਤੋਂ ਬਿਨਾਂ ਹੀ ਜਿਹੜਾ ਸਾਨੂੰ ਪਾ ਲਿਆ, ਹਾਂਜੀ ਆਖਣ ਪਾਏ, ਆਖੇ ਵੀ ਮੈਂ ਪਾ ਲਿਆ, ਖਾਇਕ ਨਾਮ ਮੂਰਖ ਦਾ। ਅੱਗੇ, ਉਹਦੀ ਹਾਲਤ ਕੀ ਹੋਊਗੀ ਫਿਰ,
ਉਹ ਜਾਣੇ,
ਉਹ ਜਾਣੇ, ਉਹ ਨਹੀਂ ਉਹ ਜਾਣੇ,
ਉਹ ਜਾਣੇ,
ਹਾਂ
ਜੇਤੀਆਂ ਮੋਹ ਖਾਏ,
ਮੋਹੇ ਖਾਏ, ਕਈ ਮੂੰਹ ਨੂੰ ਪੜੀਆਂ, ਜੇਤੀਆਂ ਮੂੰਹ ਖਾਏ ਪੜੀਆਂ ਹੁੰਦੀਆਂ
ਨੇ,
ਮੂੰਹ ਨਹੀਂ ਹੈਗਾ ਅਰਥ, ਮੂੰਹ ਦਾ ਹੀ ਹੈ, ਕਈ ਹੋਰ ਵਧੀਆ ਪਾਠ ਕਰਦੇ ਨੇ ਆਪਣੇ ਆਪ 'ਚ ਦਿਖਾਉਂਦੇ ਨੇ, ਕਰਕੇ ਆਪਣੇ ਅਰਥ ਬਣਾ ਕੇ ਕਹਿਣਗੇ ਉਹ ਜਾਣੇ ਜੁੱਤੀਆਂ ਮੂੰਹ ਖਾਏ, ਆਪਣੇ ਇਉਂ ਵੀ ਪੜਿਆ ਜਾਂਦਾ, ਉਹ ਅਰਥ ਆਪਣੇ ਬਣਾ ਲਵੇ, ਆਪਣੇ ਮੂੰਹ 'ਤੇ ਜੁੱਤੀਆਂ ਉਹ ਖਾਂਦਾ, ਪਰ ਅਰਥ ਭਾਵੇਂ ਜੁੱਤੀਆਂ ਹੀ ਲਾਉਣਾ ਪਊ, ਪਰ ਪਾਠ ਤਾਂ ਜੇਤੀਆ ਆ ਨਾ, ਜੇਤੀਆ ਦਾ ਅਰਥ ਜਿਤਨੀਆਂ, ਜੇਤੀਆਂ ਦਾ ਅਰਥ ਜੁੱਤੀਆਂ ਨਹੀਂ ਜਿਤਨੀਆਂ, ਪਰ ਉਹੀ ਜਾਣਦਾ ਜਿਹੜਾ ਮੂਰਖ ਕਵੇ ਨਾ, ਮੈਂ ਜਾਣ ਭਾਣੇ ਤੋਂ ਬਿਨਾਂ ਉਹਨੂੰ ਜਾਣ ਲਿਆ, ਮਾੜੀ ਕਹਿੰਦੇ ਫਿਰ ਉਹੀ ਜਾਣ ਸਕਦਾ ਵੀ ਉਹਦੇ ਮੂੰਹ ਦੇ ਉੱਤੇ ਕਿੰਨੀਆਂ ਕੁਮਾਰਾਂ ਪੈਂਦੀਆਂ ਨੇ। ਹਾਂਜੀ, ਜੇਤੀਆਂ ਮੈਨੇ ਜਿਤਨੀਆਂ, ਜਿਤਨੀਆਂ ਉਹ ਮੂੰਹ 'ਤੇ ਖਾਂਦਾ ਹੈ, ਖਾਏ ਮੈਨੇ ਖਾਂਦਾ, ਜਿਤਨੀਆਂ ਉਹ ਮੂੰਹ 'ਤੇ ਖਾਂਦਾ ਹੈ, ਫਿਰ ਉਹੀ ਜਾਣਦਾ ਵੀ ਕਿੰਨੀ ਕੁਮਾਰ ਪੈਣੀ ਹੈ, ਜਿਹੜਾ ਕਹੇ ਮੈਂ ਭਾਣਾ ਮੰਨੋ ਤਾਂ ਬਿਨਾਂ ਉਹਨੂੰ ਪਾ ਲਿਆ। ਅੱਗੇ,
ਆਪੇ ਜਾਣੇ ਆਪੇ ਦੇ,
ਦੇ ਨਹੀਂ ਦੇ,
ਦੇ
ਫਿਰ ਈੜੀ ਨੂੰ ਥੋੜ੍ਹਾ ਗੁੱਸੇ ਕਰਨਾ, ਉਹਨੂੰ ਵੀ ਬੁਲਾਓ, ਦੇ ਜੇ ਨਾ ਈੜੀ ਲੱਗੀ ਫਿਰ ਦੇ,
ਦੇ
ਪੜ੍ਹੋ ਸਾਰੇ, ਆਪੇ ਜਾਣਾ ਹੈ,
ਆਪੇ ਜਾਣਾ ਹੈ,
ਆਪੇ ਦੇ,
ਆਪੇ ਦੇ,
ਉਹ ਆਪੇ ਹੀ ਜਾਣਦਾ ਭਾਈ ਪਰਮੇਸ਼ਰ, ਆਪੇ ਇਹ ਜਿਹੜਾ ਹੈ ਆਪੇ ਦਾਤਾਂ ਦਿੰਦਾ ਹੈ, ਹਾਂਜੀ ਆਪੇ ਹੀ ਸਜਾਵਾਂ ਦਿੰਦਾ ਹੈ। ਓਕੇ, ਐਦ ਆਹ ਨਵਾਂ ਪਾਠ ਆ, ਦੇਖੋ ਕਿਵੇਂ ਪੜ੍ਹਨ ਗਿਆ,
ਆਖੇ ਸੇ ਪੇ ਕੇ ਕੇ,
ਅੱਧੇ ਕੁ ਤਾਂ ਬੋਲੇ ਹੀ ਨਹੀਂ, ਕਿਤੇ ਪੁਰਾਣਾ ਹੀ ਆਊਗਾ, ਪੁਰਾਣਾ ਹੀ ਆਊਗਾ ਜਿਹੜਾ, ਅੱਗੇ ਪਤਾ ਅੱਗੇ ਕੀ ਪੜ੍ਹਦੇ, ਆਖੇ ਪੜ੍ਹਦਾ,
ਆਖੇ ਸੇ ਪੇ ਕੇ ਕੇ,
ਹੋਰ ਰਹਿਤਾ ਨਹੀਂ ਗਈ ਕਿਉਂਕਿ ਸਰ, ਸੇ ਤੇ ਵਿਸਰਾਮ ਕਰਨਾ, ਆਖੇ ਸੇ,
ਆਖੇ ਸੇ
ਪੇ ਕੇ ਕੇ,
ਪੇ ਕੇ ਕੇ,
ਪੜ੍ਹੋ ਸਾਰੇ, ਆਖੇ ਸੇ,
ਆਖੇ ਸੇ। ਅੱਛਾ
ਲਓ ਜੀ ਮਹਾਰਾਜ ਸਵਾਰੀ ਆਉਂਦੀ, ਉੱਠੋ ਸਾਰੇ ਹੁਣ। ਹਾਂਜੀ ਇਹਨੂੰ ਪਤਾ ਕਿਵੇਂ ਪੜ੍ਹਦੇ ਨੇ ਕਿ ਪਾਠੀ ਆਖਿਆ ਸੀ ਪੀ ਕੇ ਕੇ ਸੀ ਪੀ ਸੀ ਪੀ ਲਾਉਂਦੇ ਨੇ ਉਹ ਸੀਟੀ ਜੀ ਵਜਾਉਂਦੇ ਉਹ ਸੀ ਪੀ ਉਹ ਪੜ੍ਹੀ ਜਾਂਦੇ ਪਰ ਪੜ੍ਹਨਾ ਸੇ ਸੱਸਣ ਸਿਆਰੀ ਸੇ ਪਰ ਬਿਨ ਸਿਆਰੀ ਪੇ ਉੱਦਾਂ ਹੀ ਵਿਸਰਾਮ ਕਰ ਆਖਿਆ ਸੇ ਪੇ ਕੇ ਕੇ। ਸੋ ਇਹ ਜਿਹੜਾ ਆਖਣ ਵਾਲੇ ਨੇ ਨਾ ਸੇ ਮੈਨੇ ਉਹ ਭੇ ਮੈਨੇ ਫਿਰ ਜਾਂ ਬਹੜੋ ਸੋ ਇੱਦਾਂ ਜਿਹੜੇ ਆਖਣ ਵਾਲੇ ਨੇ ਉਹ ਜਿਹੜੇ ਨੇ ਆਖਣ ਵਾਲੇ ਭਾਈ ਵੀ ਭਾਣੇ 'ਚ ਰਹਿਣ ਵਾਲੇ ਭਾਣੇ ਨੂੰ ਮੰਨਣ ਦੀ ਗੱਲ ਕਰਨ ਵਾਲੇ ਉਹ ਜਿਹੜੇ ਆਖਦੇ ਨੇ ਭਾਣੇ ਬਾਰੇ ਭੇ ਮੈਨੇ ਫਿਰ ਕਈ ਕੇ ਕੋਈ ਕੋਈ ਹੈ ਕਈ ਕਹਿ ਕੋਈ ਕੋਈ ਆ ਜਿਹੜਾ ਭਾਣੇ ਵਿੱਚ ਰਹਿਣ ਵਾਲਾ ਭਾਣੇ ਦੀ ਗੱਲ ਨੂੰ ਆਖਦਾ ਜਾਂ ਉਹਦੇ ਨਾਮ ਨੂੰ ਆਖਦਾ ਉਹ ਫਿਰ ਉਹ ਜਿਹੜਾ ਭਾਈ ਕੋਈ ਕੋਈ ਹੋਈ ਹੈ ਕੋਟ ਨਾਨਕ ਕੋਟਨ ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੇ ਕਰੋੜਾਂ ਵਿੱਚੋਂ ਕੋਈ ਕਦਾ ਹੀ ਹੈ ਹੈਨ ਬਿਰਲੇ ਨਾ ਹੀ ਕਣੇ ਫੈਲ ਫਕਰ ਸੰਸਾਰ ਅਖੀਮ ਪੜ੍ਹਿਓ ਨੇ ਦੁਬਾਰੇ ਭਲਾ ਫਿਰ ਪਕਾਇਓ ਹੁਣ ਤਾਂ ਹੋਈ ਨਾ ਗੱਲ ਵੇਖੋ ਭੁੱਲਣਗੇ ਨਹੀਂ ਹੁਣ ਇੱਦਾਂ ਕਰਿਆ ਹੋਇਆ ਪਰ ਹੁਣ ਪੁਰਾਣਾ ਨਾ ਯਾਦ ਲਿਆਇਓ ਸੀ ਪੀ ਵਾਲਾ ਸੇ ਅਤੇ ਵਿਸਰਾਮ ਕਰਕੇ ਅਤੇ ਪੇ ਉਦੋਂ ਲਿਆਓ ਜਿਸ ਨੂੰ ਬਖਸ਼ੇ ਅੱਗੇ ਸੱਸੇ ਨੂੰ ਕੰਨਾਂ ਲਾ ਕੇ ਸਾਲਾਹ ਜਿਸ ਨੂੰ ਉਹ ਭਾਈ ਬਾਖ ਨੂੰ ਆਪਣੀ ਸਿਫਤ ਸਿਫਤ ਕਿਉਂ ਹੁੰਦੀ ਹੈ ਜਿਹੜਾ ਇਕੱਲਾ ਬੈਠ ਕੇ ਉਹਦਾ ਜਸ ਗਾਵੇ ਇਕੱਲਾ ਉਹਦੇ ਗੁਣਾਂ ਨੂੰ ਕਵੇ ਉਹ ਸਿਫਤ ਹੁੰਦੀ ਹੈ ਸੰਗਤ 'ਚ ਬੈਠ ਕੇ ਜਿਹੜਾ ਗਾਉਣਾ ਉਹ ਸਲਾਹ ਹੁੰਦੀ ਹੈ ਜਿਸ ਨੂੰ ਬਖਸ਼ੇ ਤੇ ਇਹ ਵੀ ਪਹਿਲਾਂ ਕਿਵੇਂ ਪੜ੍ਹਦੇ ਜਿਸ ਨੂੰ ਬਖਸ਼ੇ ਨੋ ਨਹੀਂ ਕੋਈ ਪੜ੍ਹਦਾ ਨੂੰ ਨੂੰ ਪੜ੍ਹਦੇ ਰੋਜ਼ ਨੂੰ ਜਿਸ ਨੂੰ ਬਖਸ਼ੇ ਦੇਖੋ ਨੰਨੇ ਨੂੰ ਕੀ ਲੱਗਿਆ ਫਿਰ ਲਾਓ ਉਹੀ ਜਿਸ ਨੋ ਬਖਸ਼ੇ ਤੇ ਵਿਸਰਾਮ ਜਿਸ ਨੂੰ ਬਖਸ਼ੇ ਸਿਫਤ ਸਾਲਾ ਜਿਸ ਨੂੰ ਆਪਣੀ ਸਿਫਤ ਕਰਨੀ ਆਪਣੀ ਸਲਾਹ ਕਰਨੀ ਉਹ ਬਖਸ਼ ਦੇਵੇ ਭਾਈ ਬਖਸ਼ਿਸ਼ ਵਾਲਾ ਹੀ ਹੈ ਬਖਸ਼ਿਸ਼ ਨਾਲ ਇਹ ਜਪਿਆ ਜਾਂਦਾ ਬਖਸ਼ਿਸ਼ ਨਾਲ ਹੀ ਉਹਦੀ ਸਿਫਤ ਕਰਦਾ ਕੋਈ ਉਹਦੀ ਬਖਸ਼ਿਸ਼ ਨਾਲ ਉਹਦੀ ਸਲਾਹ ਕਰਦਾ ਵਡਿਆਈ ਕਰਦਾ ਓਕੇ
ਨਾਨਕ ਪਾਤਸ਼ਾਹੀ
ਨਾਨਕ ਤੇ ਵਿਸਰਾਮ ਹਾਂ ਫਿਰ ਜਿਹਨੂੰ ਉਹ ਸਿਫਤ ਬਖਸ਼ ਦਿੰਦਾ ਨਾ ਉਹਨੂੰ ਬਣਾ ਕੇ ਦਿੰਦਾ ਪਾਤਸ਼ਾਹੀ ਪਾਤਸ਼ਾਹ ਹੋ ਪਾਤਸ਼ਾਹ ਦਾ ਪਾਤਸ਼ਾਹ ਬਣਾ ਦਿੰਦਾ ਹੈ ਸ਼੍ਰੋਮਣੀ ਪਾਤਸ਼ਾਹ ਬਣਾ ਦਿੰਦਾ ਹੈ ਜਿਹਨੂੰ ਆਪਣੀ ਸਿਫਤ ਬਖਸ਼ ਦੇਵੇ ਅਤੇ ਐਸੀ ਉਹਦੀ ਵਡਿਆਈ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਖਸ਼ਿਆ ਸੀ ਨਾ ਉਹਨੂੰ ਜਿਹਨੇ ਹੋਲਾਂ ਖਵਾਈਆਂ ਸੀਆਂ ਮਰਦਾਨੇ ਨੂੰ ਮਾਲ ਨੇ ਕਿਹਾ ਸੀ ਆਓ ਬਹੋ ਸੁਲਤਾਨ ਉਹ ਬੱਚੇ ਨੂੰ ਰਾਜਾ ਬਣਾਤਾ ਸੀ ਬੱਚੇ ਨੂੰ ਬਖਸ਼ਿਸ਼ ਕਰ ਦਿੱਤੀ ਅਤੇ ਰਾਜਾ ਬਣਾ ਦਿੱਤਾ ਸੋ ਇਸ ਕਰਕੇ ਭਾਈ ਉਹ ਪਾਤਸ਼ਾਹੀਆਂ ਬਖਸ਼ ਦਿੰਦਾ ਉਹਦੀ ਸਿਫਤ ਕਰਨ ਵਾਲੇ ਨੂੰ ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ ਇਹ ਸਾਰੀ ਪੌੜੀ ਹੁਣ ਬਸਰਾਮਾ ਸਮੇਤ ਪੜ੍ਹ ਕੇ ਸੁਣਾਓ ਭਲਾ ਕਰੋਗੇ ਠੀਕ ਬਹੁਤਾ ਕਰਮ ਬੋਲੋ ਸਾਰੇ ਬਹੁਤਾ ਕਰਮ ਲਿਖਿਆ ਨਾ ਜਾਏ ਅੱਗੇ ਰੁਕੋ ਬਹੁਤ ਠੀਕ ਪੜਿਆ ਤੁਸੀਂ ਕੀਤਾ ਦੇ ਵਿਸਰਾਮ ਕੀਤਾ ਸਾਬਾਸ ਗੁੱਡ ਅੱਗੇ
ਇਹ
ਵੀ ਠੀਕ ਪੜਿਆ ਹੈ ਠੀਕ ਪੜਿਆ ਕੀਤੇ ਦੇ ਵਿਸਰਾਮ ਕੀਤਾ ਹੈ ਬੜੀ ਬਖਸ਼ਿਸ਼ ਹੋ ਗਈ ਇਹ ਵੀ
ਠੀਕ
ਕੀਤਿਆ ਤੇ ਬੜੇ ਇੰਟੈਲੀਜੈਂਟ ਸਾਰੇ ਇੱਥੇ ਕੁਝ ਦੀ ਗੜਬੜ ਹੋ ਗਈ ਕਿੱਥੇ ਸੀ ਵਿਸਰਾਮ ਤੇਰੀ ਤੇ ਪੜ੍ਹੋ ਪੜ੍ਹੋ ਉਹ ਭੇਸ ਗਵਾਚ ਗਏ ਨਾ
ਹਾਂ
ਠੀਕ ਇਹਦਾ ਵਿਸਰਾਮ ਕਿੱਥੇ ਹੈ ਹਾਂ ਠੀਕ ਹੈ ਠੀਕ ਹੈ ਵੈਰੀ ਗੁੱਡ ਹਾਂ ਬਸ ਗੁੱਡ ਠੀਕ ਹੈ ਜੁੱਤੀਆਂ ਤੋਂ ਬਚ ਗਏ
ਪੇ ਦੇ
ਗੁੱਡ
ਆਖੇ ਸੇ ਪੇ ਏ ਕੇ
ਬਹੁਤ ਠੀਕ ਸੀਪੀ ਬਚ ਗਈ
ਜਿਸ ਨੂੰ ਆਖੇ ਸੇ
ਸਿਫਤਾ ਗੁੱਡ
ਨਾਨਕ ਪਾਤਸ਼ਾਹੀ ਪਾਤਸ਼ਾਹ
ਵੈਰੀ ਇਹ ਤਾਂ ਹੈ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਦਿੰਦੇ ਆ ਉਹਨੂੰ ਫਿਰ ਜਿਹੜਾ ਸ਼ੁੱਧ ਹੋ ਜਾ ਕਿਸੇ ਦਾ ਇੰਨੀ ਬਖਸ਼ਾਂ ਹੁੰਦੀਆਂ ਸਭ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।